ਤਾਂ ਲਓ ਪਰ ਜੂਆ ਨਾ ਖੇਡੋ। ਖਤਰੇ ਮੁੱਲ ਲੈਣ ਵਾਲੇ ਆਪਣੀਆਂ ਅੱਖਾਂ ਖੁੱਲੀਆਂ ਰੱਖਦੇ ਹਨ, ਜੂਆ ਖੇਡਣ ਵਾਲੇ ਹਨੇਰੇ ਵਿੱਚ ਤੀਰ ਚਲਾਉਂਦੇ ਹਨ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸੱਚ ਆਖੋ ਤਾਂ ਰੱਬ ਵੀ ਹਮੇ ਭਰ ਦਿੰਦਾ, ਬੇਦੋਸ਼ਾਂ ਤੇ ਦੋਸ਼ ਲਗਾਉਣਾ ਚੰਗਾ ਨਹੀਂ ਹੁੰਦਾ। ਨਫ਼ਰਤ ਦਿਲੋਂ ਭੁਲਾ ਕੇ ਹੱਦਾਂ ਤੋੜ ਦਿਓ, ਨਿੱਤ ਦਾ ਖੂਨ ਵਹਾਉਣਾ ਚੰਗਾ ਨਹੀਂ ਹੁੰਦਾ। ਜੋ ਬੁਰੀ ਨਜ਼ਰ ਨਾਲ ਤੱਕਦਾ ਬੇਸ਼ੱਕ ਚੀਰ ਦਿਓ, ਇੱਜ਼ਤੀ ਡਾਂਗ ਲਗਾਉਣਾ ਚੰਗਾ ਨਹੀਂ ਹੁੰਦਾ। ਸਬਰ ਸਦਕ ਵਿੱਚ ਦੇਖੋ ਕਿੰਨੀ ਬਰਕਤ ਹੈ, ਠੱਗੀਆਂ ਮਾਰ ਕਮਾਉਣਾ ਚੰਗਾ ਨਹੀਂ ਹੁੰਦਾ। ਸ਼ੁਕਰ ਮਨਾਇਆ ਕਰ ਯਾਰਾ ਉਸ ਕਾਦਰ ਦਾ, ਉਸ ਤੋਂ ਮੁੱਖ ਕਮਾਉਣਾ ਚੰਗਾ ਨਹੀਂ ਹੁੰਦਾ। ਸੋ ਇਸੇ ਹੀ ਦੁਆ ਦੇ ਨਾਲ ਜੀ ਕਿ ਤੁਸੀਂ ਸਾਰੇ ਹੱਸਦੇ ਵਸਦੇ ਰਹੋ, ਹਮੇਸ਼ਾ ਸੱਚ ਦੇ ਹਾਣ ਹੀ ਬਣੋ ਤੇ ਪਿਆਰ ਦੇ ਸੰਦੇਸ਼ੇ ਵੰਡੋ। ਇੱਜ਼ਤ ਤੇ ਇਮਾਨਦਾਰੀ ਦੇ ਨਾਲ ਜ਼ਿੰਦਗੀ ਦੇ ਹਰ ਮੰਜ਼ਿਲ ਨੂੰ ਸਰ ਕਰੋ, ਉਸ ਰੱਬ ਦੀ ਰਜ਼ਾ ਵਿੱਚ ਰਹਿੰਦੇ ਹੋਏ ਆਪਣੀ ਜ਼ਿੰਦਗੀ ਗੁਜ਼ਾਰੋ। ਸੋ ਇਸੇ ਹੀ ਕਾਮਨਾ ਦੇ ਨਾਲ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ ਹਾਜ਼ਰਾ ਲੈ ਕੇ ਜੀ ਅੱਜ ਦੇ ਸਵੇਰ ਦੀਆਂ ਲਹਿਰਾਂ ਕੀ ਕਹਿੰਦੀਆਂ ਨੇ ਇਹ ਲਹਿਰਾਂ ਤੇ ਕਿਹੜੇ ਕਿਹੜੇ ਵਲਵਲੇ ਲੈ ਕੇ ਆਈਆਂ ਨੇ, ਸੁਣਾਂਗੇ ਜ਼ਰੂਰ। ਪਰ ਸਭ ਤੋਂ ਪਹਿਲਾਂ ਮੇਰੇ ਵੱਲੋਂ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਨਿੱਘੀ ਜੀ ਆਇਆਂ, ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦੁਨੀਆਂ ਦੇ ਜਿਹੜੇ ਕੋਨੇ ਵਿੱਚ ਵੀ ਵਸਦੇ ਹੋ, ਬਸ ਲੋਕ ਗੀਤਾਂ ਵਾਂਗ ਹੀ ਰਹਿਣਾ। ਲੋਕ ਗੀਤਾਂ ਵਾਂਗ, ਹੁਣ ਤੁਸੀਂ ਪੁੱਛੋਗੇ ਲੋਕ ਗੀਤਾਂ ਵਾਂਗ ਰਹਿਣਾ ਉਹ ਕਿੱਦਾਂ? ਬਿਲਕੁਲ ਜੀ, ਕਿਉਂਕਿ ਲੋਕ ਗੀਤ ਲੋਕਾਂ ਦੇ ਦਿਲਾਂ ਚ ਵਸਦੇ ਆ ਤੇ ਸਦੀਵੀ ਹੁੰਦੇ ਆ, ਜਦੋਂ ਵੀ ਸੁਣੋ ਮਨ ਨੂੰ ਸ਼ਾਂਤੀ ਤੇ ਖੁਸ਼ੀ ਦਿੰਦੇ ਆ, ਕਿਉਂ ਹੈ ਨਾ ਜੀ? ਠੀਕ ਕਰੀਏ ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਦਿਨ ਅਤੇ ਤਰੀਕ ਤੋਂ। ਦੀਨਾ ਜੀ, ਅੱਜ ਸ਼ੁੱਕਰਵਾਰ ਤੇ ਤਾਰੀਖ ਆ 15 ਅਪ੍ਰੈਲ ਤੇ ਸਾਲ ਚੱਲ ਰਿਹਾ ਜੀ 2016 ਤੇ ਟਾਈਮ ਹੋ ਚੁੱਕਾ ਵਾ ਜੀ ਸਿਡਨੀ ਸਮੇਂ ਮੁਤਾਬਕ 8:04 ਸਵੇਰ ਦੇ ਤੇ ਆਪਣਾ ਇਹ ਸਫ਼ਰ ਜਾਰੀ ਰਹੂਗਾ ਜੀ 8 to 10 ਤੱਕ ਤੇ ਤੁਸੀਂ ਮੇਰਾ ਸਾਥ ਦੇਣਾ ਵਾ। ਬਿਲਕੁਲ ਜੀ, ਸਾਥ ਤਾਂ ਤੁਸੀਂ ਹਮੇਸ਼ਾ ਹੀ ਮੇਰਾ ਦਿੰਦੇ ਹੋ ਤੇ ਸਾਥ ਦੇਣ ਦੇ ਲਈ ਨੰਬਰ ਆ ਜੀ ਸਾਡਾ +91 750 8014489 ਤੇ ਕਿਉਂ ਜੀ, ਹੈ ਨਾ? ਠੀਕ, ਸੋ ਕੀ ਕਹਿੰਦੀ ਆ ਅੱਜ ਦੀ ਸਵੇਰ ਦੱਸਣਾ ਜ਼ਰੂਰ ਤੁਸੀਂ ਸਾਨੂੰ, ਕਿਉਂਕਿ ਜ਼ਰੀਆ ਅਸੀਂ ਤੁਹਾਨੂੰ ਆਲਰੇਡੀ ਦੱਸ ਚੁੱਕੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵੀ ਕੀ ਹੋ ਰਿਹਾ ਵਾ, ਕੀ ਹੋ ਰਿਹਾ ਤੁਹਾਡੇ ਸ਼ਹਿਰਾਂ ਦੇ ਵਿੱਚ, ਕੀ ਕੀਤਾ, ਕਿਹੜੀ ਖੁਸ਼ੀ ਤੇ ਕਿਹੜੀ ਗਮੀ ਹੰਡਾਈ ਆ ਤੇ ਜ਼ਿੰਦਗੀ ਨੇ ਕਿਹੜਾ ਕਿਹੜਾ ਆਪਣਾ ਨਵਾਂ ਰੰਗ ਦਿਖਾਇਆ ਵਾ, ਜ਼ਰੂਰ ਸਾਡੇ ਨਾਲ ਸਾਂਝਾ ਕਰਿਓ। ਤੇ ਪਹਿਲਾਂ ਆਪਾਂ ਇੱਕ ਗੀਤ ਨਾ ਸੁਣ ਲਈਏ ਜੀ, ਗੀਤ ਤੋਂ ਬਾਅਦ ਫਿਰ ਦੇਖਦੇ ਹਾਂ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋ ਰਿਹਾ ਵਾ ਤੇ ਕੀ ਕਹਿੰਦੀਆਂ ਨੇ ਤੁਹਾਡੇ ਦੇਸ਼ਾਂ ਦੀਆਂ ਘੜੀਆਂ ਤੇ ਕੀ ਕਹਿੰਦਾ ਫਿਰ ਬ੍ਰਿਸਬਨ ਦਾ ਮੌਸਮ, ਜ਼ਰੂਰ ਸੁਣਾਂਗੇ ਜੀ ਤੇ ਗੱਲਬਾਤ ਵੀ ਕਰਾਂਗੇ ਇਸ ਬਾਰੇ। ਪਰ ਫਿਲਹਾਲ ਸੁਣਦੇ ਹਾਂ ਇਹ ਗੀਤ।
ਪਿੱਛੇ ਮਾਰਦੇ ਬਥੇਰੇ ਪਾਡੀਆਂ, ਅੱਗੇ ਹੋ ਕੇ ਗੋਲੀਆਂ ਨਾ ਜਾਣ ਖਾਦੀਆਂ, ਅੱਗੇ ਹੋ ਕੇ ਗੋਲੀਆਂ ਨਾ ਜਾਣ ਖਾਦੀਆਂ, ਜਾਣ ਖਾਦੀਆਂ। ਪਿੱਛੇ ਪਿੱਛੇ ਮਾਰਦੇ ਬਥੇਰੇ ਪਾਡੀਆਂ, ਅੱਗੇ ਹੋ ਕੇ ਗੋਲੀਆਂ ਨਾ ਜਾਣ ਖਾਦੀਆਂ। ਗਾਣੇ ਅੱਜ ਤਾਂ ਤਾਂ ਵਿਖਾਉਣ ਵਾਲੇ ਹੋ, ਅੱਤ ਵਾਲੀ ਕਰਨੀ ਅਖੀਰ ਨਹੀਂ ਹੋ ਚਾਹੀਦੀ, ਚਾਹੀਦੇ ਨੇ ਸਾਨੂੰ ਅਣਖੀਲੇ ਗੱਭਰੂ, ਲੁੱਚੀ ਲੰਡੀ ਮਾਫੀਆ ਮਦੀਰ ਨਹੀਂ ਹੋ ਚਾਹੀਦੀ, ਉਹ ਚਾਹੀਦੇ ਨੇ ਕੱਟੇ ਹੋਏ ਪਿਆਰ ਦੀਆਂ ਗੱਲਾਂ ਨੇ, ਹੁਣ ਪਤਾ ਲੱਗਾ ਕੇ ਵਪਾਰ ਦੀਆਂ ਗੱਲਾਂ ਨੇ, ਕਾਜੂ ਕਾਜੂ ਕੱਢ ਕੇ ਸਵਾਦ ਲੈ ਗਈ, ਰੱਜ ਪੁੱਜ ਕੇ ਤੇ ਕਹਿੰਦੀ ਖੀਰ ਨਹੀਂ ਉਹ ਚਾਹੀਦੀ, ਜਦੋਂ ਦੀਆਂ ਉਹਨੇ ਸੁਨਿਆਰੇ ਨਾਲ ਲਾਈਆਂ, ਕਹਿੰਦੀ ਤੇਰੀ ਲੋਹੇ ਦੀ ਜ਼ੰਜੀਰ ਨਹੀਂ ਉਹ ਚਾਹੀਦੀ, ਉਹ ਜਦੋਂ ਦੀਆਂ ਉਹਨੇ ਸੁਨਿਆਰੇ ਨਾਲ ਲਾਈਆਂ, ਕਹਿੰਦੀ ਤੇਰੀ ਲੋਹੇ ਜ਼ੰਜੀਰ ਚਾਹੀਦੀ। ਸਰਦਾਰਾਂ ਦੇ ਤੇ ਮੋਨੇ ਫਿਰੇ ਲੱਭਦੀ, ਬਲ ਨੂੰ ਵੀ ਬਹੁਤੀ ਪਰਵਾਹ ਨਹੀਂ ਉਹ ਜਗਦੀ, ਜੰਮੀ ਸਰਦਾਰਾਂ ਦੇ ਤੇ ਮੋਨੇ ਫਿਰੇ ਲੱਭਦੀ, ਬਲ ਨੂੰ ਵੀ ਬਹੁਤੀ ਪਰਵਾਹ ਨਹੀਂ ਉਹ ਜਗਦੀ, ਉੱਤੇ ਗੱਲ ਆਖੀਏ ਬਤਾਲੇ ਵਾਲਿਆ, ਸਸਤੇ ਚ ਵੇਚਣੀ ਜ਼ਮੀਰ ਨਹੀਂ ਉਹ ਚਾਹੀਦੀ, ਉਹ ਜਾ ਵੀ ਬਖਲ ਮੱਚ ਕਰ ਲੱਗ ਰਹੀਆਂ, ਆਲੇ ਸਾਨੂੰ ਤੇਰੀ ਤਸਵੀਰ ਨਹੀਂ ਉਹ ਚਾਹੀਦੀ, ਚੱਕ ਸਾਨੂੰ ਤੇਰੀ ਤਸਵੀਰ ਨਹੀਂ ਹੋ ਚਾਹੀਦੀ,
ਜੀ। ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਸੱਚੀਆਂ ਗੱਲਾਂ, ਜਿਹੜੀ ਸਿੰਘ ਦਾ ਗਾਇਆ ਹੋਇਆ। ਵਾਕਈ ਜੀ ਅੱਜ ਕੱਲ ਗੀਤਾਂ ਦੇ ਵਿੱਚ ਹਾਲਤ ਹੈ ਇੱਦਾਂ ਹੀ ਆ, ਹੱਥਾਂ ਦੇ ਵਿੱਚ ਪਿਸਟਲਾਂ ਫੜਾ ਕੇ ਗੁੰਡਾਗਰਦੀ ਜ਼ਿਆਦਾ ਆ ਗਈ ਆ, ਤੇ ਸੁਚੱਜੇ ਤੇ ਢੰਗ ਦੇ ਗੀਤ ਬਹੁਤ ਘੱਟ ਆਉਂਦੇ ਨੇ। ਸੋ ਗੀਤ ਵਧੀਆ ਸੀਗਾ ਜੀ, ਤੇ ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਪਸੰਦ ਵੀ ਕੀਤਾ ਹੋਏਗਾ। ਤੇ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਅੱਗੇ ਦੇਖੀਏ ਜੀ ਹੋਰ ਕੀ ਹੋ ਰਿਹਾ ਵਾ। ਵੈਸੇ ਤਾਂ ਤੁਹਾਨੂੰ ਪਤਾ ਹੀ ਆ ਕਿ ਤੁਹਾਡੇ ਮੈਸੇਜ ਜਿਹਨਾਂ ਦੀ ਮੈਂ ਵੇਟ ਕਰਦੀ ਹੁੰਦੀ ਹਾਂ, ਤੇ ਤੁਹਾਡੇ ਮੈਸੇਜ ਪੜ੍ਹ ਕੇ ਫਿਰ ਮੈਨੂੰ ਹੋਰ ਗੱਲਾਂ ਵੀ ਯਾਦ ਆ ਜਾਂਦੀਆਂ ਨੇ। ਤੇ ਮੈਸੇਜਾਂ ਤੋਂ ਬਿਨਾਂ ਜੀ ਗੱਲ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਖਬਰਾਂ ਬਾਰੇ, ਜੋ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਬਹੁਤ ਜਲਦੀ ਹੀ, ਤੇ ਉਹਨਾਂ ਦੇ ਨਾਲ ਖਬਰਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਨਗੇ ਤੇ ਦੇਣਗੇ ਪੰਜਾਬ ਦੇ ਸਿਆਸੀ ਤੇ ਕੀ ਹੋ ਰਿਹਾ ਉੱਥੋਂ ਦੇ ਮਾਹੌਲ ਵਿੱਚ। ਤੇ ਇਸ ਤੋਂ ਇਲਾਵਾ ਜੀ ਚੁਟਕਲੇ ਹੋਣਗੇ ਤੇ ਥੋੜੀ ਸ਼ਾਇਰੀ ਤੇ ਗੱਲ ਇੱਕ ਕਰਾਂਗੇ ਜੀ ਅਸੀਂ ਇੱਕ ਕਰਨ ਬਰਾੜ ਹੁਣਾਂ ਦੀ ਲਿਖੀ ਹੋਈ ਇੱਕ ਕਹਾਣੀ ਦੀ ਵੀ ਗੱਲ ਕਰਾਂਗੇ, ਉਸ ਦੇ ਬਾਰੇ ਗੱਲ ਕੀ ਤੁਹਾਨੂੰ ਉਸ ਕਹਾਣੀ ਨੂੰ ਸੁਣਾਵਾਂਗੇ। ਬੜੀ ਹੀ ਵਧੀਆ ਤੇ ਬੜੀ ਹੀ ਦਿਲ ਨੂੰ ਟੋਣ ਵਾਲੀ ਕਹਾਣੀ ਆ ਉਹ ਜੀ, ਪਰ ਕਹਾਣੀ ਨੀ ਜੀ ਉਹ ਵਾਕਈ ਲੱਗਦਾ ਵਾ ਕਿ ਜਿਦਾਂ ਦਿਲ ਦੇ ਬਹੁਤ ਨਜ਼ਦੀਕ ਹੀ ਹੋਵੇ। ਤੇ ਹੁਣ ਆਪਾਂ ਕਰਦੇ ਹਾਂ ਜੀ ਗੱਲ ਕੀ ਕਹਿੰਦੀਆਂ ਨੇ ਤੁਹਾਡੇ ਦੇਸ਼ਾਂ ਦੀਆਂ ਘੜੀਆਂ ਤੇ ਕੀ ਕਹਿੰਦਾ ਸਾਡਾ ਬ੍ਰਿਸਬਨ ਦਾ ਮੌਸਮ। ਤੇ ਬ੍ਰਿਸਬਨ ਦੇ ਵਿੱਚ ਟਾਈਮ ਦੀ ਗੱਲ ਕਰੀਏ ਜੀ, ਟਾਈਮ ਹੋ ਚੁੱਕਾ ਵਾ 8:09 ਸਵੇਰ ਦੀ, ਤੇ ਮੌਸਮ ਆ ਜੀ ਅੱਜ ਸੁਬਾ ਹੁਣ ਇੱਥੇ ਠੰਡ ਹੁੰਦੀ ਆ, ਪਰ ਦਿਨ ਦਾ ਮੌਸਮ ਥੋੜਾ ਗਰਮ ਹੀ ਹੁੰਦਾ ਵਾ। ਸੁਬਾ ਕਾਫੀ ਠੰਡ ਸੀ ਤੇ ਮੌਸਮ ਦੇ ਵਿੱਚ ਹੁਣ ਥੋੜੀ ਥੋੜੀ ਗਰਮੀ ਆ ਚੁੱਕੀ ਆ ਜੀ, ਤੇ ਲੱਗਦਾ ਸਰਦੀਆਂ ਦਾ ਆਗਾਜ਼ ਵੀ ਸ਼ੁਰੂ ਹੋ ਗਿਆ ਵਾ। ਤੇ ਇਸ ਠੰਡੀ ਤੇ ਮਿੱਠੀ ਜੀ ਧੁੱਪ ਦੇ ਵਿੱਚ ਬਾਹਰ ਬੈਠਣ ਨਾਲ ਇੰਡੀਆ ਦੀ ਯਾਦ ਵੀ ਆਉਂਦੀ ਆ। ਤੇ ਗੱਲ ਕਰੀਏ ਜੀ ਬਾਕੀ ਦੇਸ਼ਾਂ ਦੀਆਂ ਘੜੀਆਂ ਕੀ ਕਹਿੰਦੀਆਂ ਨੇ। ਵੈਨਕੂਵਰ ਦੇ ਵਿੱਚ ਟਾਈਮ ਹੋਇਆ ਸੀ 3:10 ਸ਼ਾਮ ਦੇ, ਤੇ ਵਿਨੀਪੈਗ ਦੇ ਵਿੱਚ 5:10 ਹੋਏ ਨੇ ਜੀ ਸ਼ਾਮ ਦੇ, ਤੇ ਨਿਊਯਾਰਕ ਵਿੱਚ ਟਾਈਮ ਹੋਇਆ 6:10। ਤੇ ਗੱਲ ਕਰੀਏ ਜੀ ਪੈਰਿਸ ਦੀ, ਪੈਰਿਸ ਵਾਲੇ ਤਾਂ ਸੁੱਤੇ ਪਏ ਹੋਣਗੇ ਜੀ, ਟਾਈਮ ਹੋਇਆ 12:10 ਸਵੇਰ ਦੇ, ਤੇ ਨਿਊ ਦਿੱਲੀ ਦੇ ਵਿੱਚ 3:40 ਹੋਇਆ ਜੀ ਸਵੇਰ ਦੇ। ਤੇ ਦਿੱਲੀ ਤੇ ਇੰਡੀਆ ਦੇ ਵਿੱਚ ਗਰਮੀਆਂ ਸਟਾਰਟ ਹੋ ਗਈਆਂ ਨੇ, ਕਿਉਂਕਿ ਮੌਸਮ ਆ ਜੀ ਜਿਹੜਾ ਸਾਡੇ ਤੋਂ ਆਪੋਜ਼ਿਟ ਹੁੰਦਾ ਵਾ ਜੀ, ਰਾਜਸਥਾਨ ਦਾ ਤਾਂ ਉੱਥੇ ਗਰਮੀ ਹੁੰਦੀ ਆ, ਉੱਥੇ ਤਾਂ ਫਿਰ ਹੁਣ ਮੱਛਰ ਜੀ ਨੇ ਵੀ ਆਪਣੀ ਆਮਦ ਦੇ ਦਿੱਤੀ ਹੋਊਗੀ, ਤੇ ਲੋਕਾਂ ਨੇ ਗੁੱਡ ਨਾਈਟ ਵੀ ਲਾਉਣੀ ਸ਼ੁਰੂ ਕਰ ਦਿੱਤੀ ਹੋਏਗੀ। ਲਓ ਜੀ ਕੋਈ ਗੱਲ ਨੀ, ਹੁਣ ਤਾਂ ਵੈਸੇ ਸੁਬਾ ਸੁਬਾ ਦਾ ਟਾਈਮ ਆ ਤੇ ਸਾਰੇ ਸੁੱਤੇ ਹੋਣਗੇ, ਤੇ ਜਿਹੜੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਜੀ, ਵਾਹ ਕਿਆ ਬਾਤ ਆ, ਮੋਸਟ ਵੈਲਕਮ ਉਹਨਾਂ ਦਾ, ਕਿਉਂਕਿ 3:40 ਸੁਬਾ ਦਾ ਟਾਈਮ ਤਾਂ ਬੜੀ ਸੁਹਾਵਣੀ ਜੀ ਨੀਂਦ ਆਉਂਦੀ ਆ। ਤੇ ਦੇਖ ਲਓ ਜੀ ਸਰਬਜੀਤ ਸਿੰਘ ਜੀ ਪਟਿਆਲਾ ਸਟੂਡੀਓ ਤੋਂ ਹਮੇਸ਼ਾ ਹੀ ਇਸ ਟਾਈਮ ਸਾਡਾ ਸਾਥ ਦਿੰਦੇ ਆ, ਸੋ ਬਹੁਤ ਸ਼ੁਕਰਗੁਜ਼ਾਰ ਆ ਉਹਨਾਂ ਦਾ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਕੀ ਜੀ ਆਇਆ ਉਹਨਾਂ ਨੂੰ। ਤੇ ਪਰਥ ਦੇ ਵਿੱਚ ਟਾਈਮ ਹੋਇਆ ਜੀ 6:11 ਸਵੇਰ ਦੇ, ਤੇ ਐਡੀਲੇਡ ਦੇ ਵਿੱਚ 7:41 ਹੋਏ ਨੇ ਸਵੇਰ ਦੇ, ਤੇ ਆਕਲੈਂਡ ਨਿਊਜ਼ੀਲੈਂਡ ਦੇ ਟਾਈਮ ਹੋਇਆ ਵਾ ਜੀ 10:11। ਸੋ ਇਹ ਸਨ ਜੀ ਕੁਝ ਦੇਸ਼ਾਂ ਦੀਆਂ ਘੜੀਆਂ ਤੇ ਉਹਨਾਂ ਦੇ ਟਾਈਮ, ਸੋ ਕੀ ਕਹਿੰਦੇ ਨੇ ਉਹਨਾਂ ਦੇ ਟਾਈਮ। ਸੋ ਅੱਗੇ ਸਾਡੇ ਨਾਲ ਟੈਲੀਗ੍ਰਾਮ ਦੇ ਰਾਹੀਂ, ਕਿਉਂਕਿ ਮੈਂ ਮੈਸੇਜ ਇਹ ਨਹੀਂ ਚਾਹੁੰਦੀ ਕਿ ਤੁਸੀਂ ਕਹੋਗੇ ਬੋਬੀ ਸਾਡੇ ਮੈਸੇਜ ਆ ਜਿਹੜੇ ਉਹ ਲੈਂਦੇ ਹੀ ਨਹੀਂ ਹੈਗੇ, ਸੋ ਆਪਾਂ ਕਿਉਂ ਨਾ ਜੀ ਮੈਸੇਜ ਆ ਜਿਹੜੇ ਉਹ ਵੀ ਸ਼ਾਮਿਲ ਕਰ ਰਹੀਏ। ਤੇ ਸਾਡੇ ਨਾਲ ਰਾਬਤਾ ਕਾਇਮ ਕਰ ਰਹੇ ਆ ਜੀ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ, ਤੇ ਸਾਰਿਆਂ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਬੜਾ ਹੀ ਸੋਹਣਾ ਵਿਚਾਰ ਭੇਜਿਆ ਜੀ ਉਹਨਾਂ ਨੇ। ਕਹਿੰਦੇ ਕਿ ਕਦੇ ਵੀ ਆਪਣੀ ਜ਼ਿੰਦਗੀ ਤੋਂ ਨਾਰਾਜ਼ ਨਹੀਂ ਹੋਣਾ ਚਾਹੀਦਾ, ਕਦੇ ਵੀ ਆਪਣੀ ਜ਼ਿੰਦਗੀ ਤੋਂ ਨਾਰਾਜ਼ ਨਹੀਂ ਹੋਣਾ ਚਾਹੀਦਾ, ਕੀ ਪਤਾ ਕੋਈ ਸਾਡੇ ਵਰਗੀ ਜ਼ਿੰਦਗੀ ਲੈਣ ਨੂੰ ਵੀ ਤਰਸ ਰਿਹਾ ਹੋਵੇ। ਵਾਹ ਜੀ ਵਾਹ, ਵਾਕਈ ਬਹੁਤ ਖੂਬ ਆ। ਬਾਕੀ ਜੀ ਸਾਨੂੰ ਹਮੇਸ਼ਾ ਜ਼ਿੰਦਗੀ ਦੇ ਨਾਲ ਸ਼ਿਕਾਇਤ ਹੀ ਰਹਿੰਦੀ ਆ, ਪਰ ਕਦੇ ਅਸੀਂ ਇਹ ਨਹੀਂ ਸੋਚਿਆ ਕਿ ਜਿੱਦਾਂ ਦੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਕੋਈ ਨਾ ਕੋਈ ਐਸਾ ਇਨਸਾਨ ਵੀ ਹੈ ਜੋ ਇਸ ਜ਼ਿੰਦਗੀ ਨੂੰ ਤਰਸ ਰਿਹਾ ਹੋਵੇਗਾ। ਸੋ ਸ਼ਿਕਾਇਤ ਸ਼ਾਇਦ ਸਾਡੇ ਸੁਭਾਅ ਦੇ ਵਿੱਚ ਹੀ ਬਣ ਗਈ ਆ। ਚਲੋ ਜੀ, ਕੋਈ ਗੱਲ ਨਹੀਂ, ਵੈਸੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਉਸ ਪਰਵਿਧਿਕਾਰ ਦਾ ਜਿਨ੍ਹਾਂ ਨੇ ਸਾਨੂੰ ਇਸ ਜ਼ਿੰਦਗੀ ਨੂੰ ਬਖਸ਼ਿਆ। ਤੇ ਅੱਗੇ ਜੀ ਪ੍ਰਦੀਪ ਸਿੰਘ ਤੂਰ ਫ੍ਰਿਜ਼ਨੋ ਵਾਲੇ ਹਾਜ਼ਰੀ ਲਵਾ ਰਹੇ ਆ, ਬਹੁਤ ਬਹੁਤ ਸ਼ੁਕਰੀਆ ਜੀ, ਤੇ ਮੋਸਟ ਵੈਲਕਮ। ਅੱਜ ਦੀ ਸਵੇਰ ਦੇ ਵਿੱਚ ਕਹਿ ਰਹੇ ਆ ਕਿ ਬੋਬੀ ਭੈਣ ਜੀ, ਅਮਨ ਭਾਜੀ, ਮਿੰਟੂ ਭਾਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਗੀਤ ਵੀ ਵਧੀਆ ਸਨ। ਮੈਨੂੰ ਲੱਗਦਾ ਇਹਨਾਂ ਨੇ ਨਾ ਪਿਛਲਾ ਜਿਹੜਾ ਮੈਸੇਜ ਆ ਨਾ ਉਹੀ ਫਾਰਵਰਡ ਕਰ ਦਿੱਤਾ, ਹਨਾ। ਹਲੇ ਤਾਂ ਆਪਾਂ ਇੱਕ ਗੀਤ ਹੀ ਲਾਇਆ ਸੀਗਾ। ਕਿਉਂ ਪ੍ਰਦੀਪ ਭਾਜੀ, ਹੈ ਨਾ, ਏਦਾਂ ਹੀ ਗੱਲ ਹੈ ਨਾ, ਪਲੀਜ਼ ਪ੍ਰੋਗਰਾਮ ਸੁਣ ਲਓ, ਹਨਾ। ਚਲੋ ਜੀ, ਕੋਈ ਗੱਲ ਨੀ, ਤੇ ਗਾਣਿਆਂ ਦੀ ਤਾਰੀਫ ਕੀਤੀ ਆ ਤੇ ਗਾਣੇ ਤਾਂ ਵਾਕਈ ਜੀ ਕੋਸ਼ਿਸ਼ ਕਰੀਦਾ ਵਾ ਕਿ ਵਧੀਆ ਤੋਂ ਵਧੀਆ ਗਾਣੇ ਹੀ ਲੱਗਣ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣ। ਲਓ ਫਿਰ ਆਪਾਂ ਪ੍ਰੋਗਰਾਮ ਦਾ ਅਗਲਾ ਗਾਣਾ ਵੀ ਸੁਣਦੇ ਹਾਂ, ਕਿਉਂਕਿ ਹੁਣੇ ਹੁਣੇ ਵਿਸਾਖੀ ਲੰਘ ਕੇ ਗਈ ਆ ਤੇ ਵਿਸਾਖੀ ਤਾਂ ਮੇਰੇ ਖਿਆਲ ਚ ਸਾਰਿਆਂ ਨੇ ਖੂਬ ਇੰਜੋਏ ਕੀਤੀ ਹੋਵੇਗੀ ਨਾ, ਕਿਉਂਕਿ ਇਸ ਦਿਨ ਖਾਲਸਾ ਪੰਥ ਦੀ ਸਾਜਣਾ ਦੇ ਵਿੱਚ ਸੀ। ਕਹਿੰਦੇ ਨੇ ਕਿ ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ, ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ, ਗੁੜਤੀ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ, ਸਿੱਖੀ ਸਿਦਕ ਤੇ ਸਿਰ ਦਰਸਾ ਸੋਹਣੀ, ਸਾਡਾ ਵੱਖਰਾ ਹੀ ਰੂਪ ਸੰਸਾਰ ਵਿੱਚੋਂ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਸਾਜਣਾ ਕਰਕੇ ਸਿੱਖ ਪੰਥ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਸੀ ਤੇ ਨਾਲ ਕੁਝ ਕਰਨ ਦੀ ਹਿੰਮਤ ਵੀ ਦਿੱਤੀ ਸੀਗੀ ਕਿ ਸਿੱਖ ਆ ਜਿਹੜਾ ਉਹ ਸੂਰਤ ਦਾ ਸਿੱਖ ਨੀ, ਸੀਰਤ ਦਾ ਸਿੱਖ ਹੋਣਾ ਚਾਹੀਦਾ ਵਾ। ਸੋ ਵਾਕਈ ਜੀ, ਤੇ ਇਸ ਦਿਨ ਥਾਂ ਥਾਂ ਤੇ ਮੇਲੇ ਵੀ ਲੱਗਦੇ ਨੇ ਤੇ ਗੁਰਦੁਆਰਾ ਸਾਹਿਬ ਵਿੱਚ ਲੋਕੀ ਬੜੀ ਦੂਰੋਂ ਦੂਰੋਂ ਜਾਂਦੇ ਨੇ, ਤੇ ਸਾਡੇ ਪਿੰਡੋਂ ਵੀ ਜਾਂਦੇ ਆ ਕਾਫੀ ਲੋਕ, ਤੇ ਇਸ ਵਾਰ ਵੀ ਗਏ ਸੀ ਕਿਉਂਕਿ ਵੀ ਮੈਂ ਤਾਂ ਖੂਬ ਇੰਜੋਏ ਕੀਤਾ, ਕਿਉਂਕਿ ਮੈਨੂੰ ਤਾਂ ਜੀ ਵਿਸਾਖੀ ਤੇ ਜਿੱਦਾਂ ਜਾਂਦੇ ਹੁੰਦੇ ਸੀ ਅਸੀਂ ਉਸੇ ਤਰ੍ਹਾਂ ਹੀ ਫੋਟੋਆਂ ਆ ਗਈਆਂ ਸੀ ਵਟਸਐਪ ਦੇ ਜ਼ਰੀਏ। ਸੋ ਕਿੰਨਾ ਫਾਇਦਾ ਵਾ ਨਾ ਸੋਸ਼ਲ ਮੀਡੀਆ ਦਾ। ਮੈਂ ਤਾਂ ਵਿਸਾਖੀ ਖੂਬ ਇੰਜੋਏ ਕੀਤੀ, ਤੇ ਤੁਹਾਡੀ ਵਿਸਾਖੀ ਕੀ ਕਹਿੰਦੀ ਆ, ਤੇ ਜਿਨ੍ਹਾਂ ਨੇ ਵਿਸਾਖੀ ਨਹੀਂ ਇੰਜੋਏ ਕੀਤੀ ਕਿਉਂ ਨਾ ਫਿਰ ਉਹਨਾਂ ਨੂੰ ਵੀ ਆਪਾਂ ਵਿਸਾਖੀ ਦੇ ਇਸ ਮੇਲੇ ਦੀਆਂ ਰੌਣਕਾਂ ਵਿੱਚ ਲੈ ਚੱਲੀਏ। ਲਓ ਜੀ, ਪਾਂਦਾ ਵਾ ਵਿਸਾਖੀ ਦਾ ਮੇਲੇ ਤੋਂ ਕਿੱਦਾਂ ਕੋਈ ਵਾਂਝਾ ਰਹਿ ਜੂ। ਸੁਣਦੇ ਹਾਂ ਜੀ ਰਣਜੀਤ ਬਾਵਾ ਦਾ ਗਾਇਆ ਹੋਇਆ ਗਾਣਾ ਵਿਸਾਖੀ।
ਓ ਲਿਸ਼ਕਦੇ ਦਾਦ ਮਾਮੇ ਜੱਟ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਰਣਜੀਤ ਬਾਵਾ ਦਾ ਜੱਟ ਮੇਲੇ ਆ ਗਿਆ ਸੋ ਕਿਉਂ ਹੈ ਨਾ ਵਿਸਾਖੀ ਦੇ ਵਿੱਚ ਇਹੀ ਕੁਛ ਹੁੰਦਾ ਜੀ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ ਸੋ ਮੇਰੇ ਖਿਆਲ ਚ ਹਜੇ ਤੱਕ ਤਾਂ ਏਦਾਂ ਦਾ ਕੁਛ ਹੋਇਆ ਨੀ ਕਿਉਂਕਿ ਟਾਈਮ ਦੇ ਹਿਸਾਬ ਨਾਲ ਮੇ ਵੀ ਹਜੇ ਤਾਂ ਫਸਲਾਂ ਕੁਝ ਕੁ ਲੋਕ ਕੱਟ ਰਹੇ ਆ ਤੇ ਕੁਝ ਕੁ ਹਜੇ ਮਿਡਲ ਦੇ ਵਿੱਚ ਆ ਕਈਆਂ ਨੇ ਤਾਂ ਹਜੇ ਸਟਾਰਟ ਹੀ ਕਰਨੀਆਂ ਨੇ ਪਰ ਚਲੋ ਜੀ ਕੋਈ ਗੱਲ ਨੀ ਵਿਸਾਖੀ ਦਾ ਮੇਲਾ ਵਾ ਜਿਹੜਾ ਇਸੇ ਤਿਉਹਾਰ ਦੀ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਕਿਉਂਕਿ ਉਸ ਟਾਈਮ ਫਸਲਾਂ ਵਾ ਜਿਹੜੀਆਂ ਪੱਕ ਜਾਂਦੀਆਂ ਨੇ ਤੇ ਕਿਸਾਨ ਵੀ ਖੁਸ਼ ਹੁੰਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਮਿਹਨਤ ਆ ਉਸਦਾ ਮੁੱਲ ਪੈਣ ਵਾਲਾ ਹੁੰਦਾ ਵਾ ਸੋ ਇਸੇ ਤਰ੍ਹਾਂ ਜੀ ਟਰਾਲੀਆਂ ਭਰ ਕੇ ਕੋਈ ਗੱਡੀਆਂ ਤੇ ਕੋਈ ਟਰੱਕ ਕੋਈ ਕਿਸ ਤਰ੍ਹਾਂ ਹਨਾ ਮੇਲੇ ਤੇ ਜ਼ਰੂਰ ਪਹੁੰਚਦੇ ਆ ਤੇ ਮੇਲੇ ਦੀ ਰੌਣਕ ਵੀ ਦੇਖਣ ਵਾਲੀ ਹੁੰਦੀ ਆ ਸਟਾਲਾਂ ਖਾਣ ਦੀਆਂ ਚੀਜ਼ਾਂ ਤੇ ਬਾਕੀ ਕੁੜੀਆਂ ਦੇ ਜਿੱਦਾਂ ਗਹਿਣੇ ਗੱਟੇ ਕਾਫੀ ਜ਼ਿਆਦਾ ਹੁੰਦੇ ਆ ਨਾ ਉਹ ਕਹਿੰਦੇ ਨੇ ਕਿ ਇੱਕ ਫੋਟੋ ਨੇ ਬੜਾ ਰਵਾਇਆ ਇੱਕ ਫੋਟੋ ਨੇ ਬੜਾ ਰਵਾਇਆ ਕੱਚੇ ਘਰ ਦਾ ਚੇਤਾ ਆਇਆ ਬਾਪੂ ਖੇਤਾਂ ਵਿੱਚ ਖੜੋਤਾ ਮੱਕੀ ਗੁੱਡ ਰਿਹਾ ਏ ਛੋਟਾ ਉਹੀ ਚਰੀ ਤੇ ਉਹੀ ਟੋਕਾ ਉਹੀ ਮੱਝੀਆਂ ਗਾਈਆਂ ਨੇ ਪਰਦੇਸਾਂ ਵਿੱਚ ਪਿੰਡ ਦੀਆਂ ਅੱਜ ਕੁਝ ਤਸਵੀਰਾਂ ਆਈਆਂ ਨੇ ਕਿਉਂ ਬਈ ਹਨਾ ਜਦੋਂ ਕੋਈ ਤਸਵੀਰ ਆਉਂਦੀ ਹੈ ਨਾ ਤਾਂ ਫਿਰ ਪਿੰਡ ਤਾਂ ਜਦ ਆ ਹੀ ਜਾਂਦਾ ਵਾ ਨਾ ਪਿੰਡ ਤੇ ਪਿੰਡ ਦੀਆਂ ਗਲੀਆਂ ਤੇ ਪਿੰਡ ਦੇ ਨਾਲ ਜੁੜੀਆਂ ਹੋਈਆਂ ਉਹ ਸਾਰੀਆਂ ਯਾਦਾਂ ਮਨ ਨੂੰ ਹੌਸਲਾ ਵੀ ਦਿੰਦੀਆਂ ਨੇ ਤੇ ਥੋੜੀ ਜਿਹੀ ਤਕਲੀਫ ਵੀ ਦਿੰਦੀਆਂ ਨੇ ਕਿਉਂਕਿ ਅਸੀਂ ਅੱਜ ਉਹਨਾਂ ਯਾਦਾਂ ਤੋਂ ਉਹਨਾਂ ਆਪਣਿਆਂ ਤੋਂ ਥੋੜਾ ਦੂਰ ਬੈਠੇ ਹਾਂ ਤੇ ਵਿਸਾਖੀ ਦੇ ਮੇਲੇ ਦੇ ਵਿੱਚ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਕਿ ਕਿੱਦਾਂ ਹੁੰਦੀ ਵਿਸਾਖੀ ਦਾ ਜਿਹੜਾ ਤਿਉਹਾਰ ਆ ਜੀ ਇਹ ਖਾਲਸਾ ਪੰਥ ਦੀ ਸਥਾਪਨਾ ਦਿਵਸ ਦੇ ਵਜੋਂ ਵੀ ਮਨਾਇਆ ਜਾਂਦਾ ਵਾ ਸੋ ਇੱਥੇ ਜੀ ਅਮਰਦੀਪ ਸਿੰਘ ਗਿੱਲ ਦੀਆਂ ਲਿਖੀਆਂ ਕੁਝ ਲਾਈਨਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੂੰਗੀ ਉਹ ਕੀ ਲਿਖਦੇ ਨੇ ਕਹਿੰਦੇ ਕਿ ਲੋੜ ਇੱਕ ਸਿਰ ਦੀ ਨਹੀਂ ਸੀ ਲੋੜ ਇੱਕ ਸਿਰ ਦੀ ਨਹੀਂ ਸੀ ਤੇ ਨਾ ਹੀ ਪੰਜਾਂ ਸਿਰਾਂ ਦੀ ਸੀ ਲੋੜ ਸਰਫਰੋਸ਼ੀ ਦੇ ਜਜ਼ਬੇ ਦੀ ਸੀ ਕੋਈ ਰੰਗ ਕੋਈ ਰੂਪ ਕੋਈ ਜਾਤ ਕੁਝ ਵੀ ਨਹੀਂ ਸੀ ਚਾਹੀਦਾ ਸਿਰਜਣਾ ਤਾਂ ਸੀ ਸਿਰਫ ਇੱਕ ਖਾਲਸਾ ਨਿਰਭਉ ਨਿਰਵੈਰ ਅਡੋਲ ਖਾਲਸਾ ਹਰ ਜ਼ਹਿਰ ਨੂੰ ਮਾਰਨ ਲਈ ਅੰਮ੍ਰਿਤ ਦੀ ਜ਼ਰੂਰਤ ਹੁੰਦੀ ਹੈ ਗੱਲ ਨਾ ਪਤਾਸਿਆਂ ਦੀ ਸੀ ਤੇ ਨਾ ਖੰਡੇ ਬਾਟੇ ਦੀ ਜੋ ਜੀ ਛਕਾਉਣਾ ਕੁਝ ਹੋਰ ਚਾਹੁੰਦਾ ਸੀ ਤੇ ਸਮਝਾਉਣਾ ਕੁਝ ਹੋਰ ਚਾਹੁੰਦਾ ਸੀ ਸੋ ਵਾਕਈ ਜੀ ਉਹਨਾਂ ਨੇ ਜੋ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਉਹ ਸੀ ਜੀ ਜ਼ੁਲਮਾਂ ਦੇ ਖਿਲਾਫ ਉਹ ਪਹਿਰਾਵਾ ਨਹੀਂ ਸੀ ਉਹ ਇੱਕ ਅੰਮ੍ਰਿਤ ਸੀ ਜੋ ਕਹਿੰਦੇ ਆ ਨਾ ਕਿ ਜ਼ਹਿਰ ਆ ਜਿਹੜੀ ਅੰਮ੍ਰਿਤ ਆ ਜਿਹੜਾ ਉਹ ਕਿਸੇ ਵੀ ਜ਼ਹਿਰ ਨੂੰ ਮਾਰਨ ਦੀ ਹਿੰਮਤ ਰੱਖਦਾ ਸੋ ਉਹ ਅੰਮ੍ਰਿਤ ਸੀ ਉਹ ਦਾਤ ਸੀ ਉਹ ਹਿੰਮਤ ਸੀ ਜੋ ਖਾਲਸਾ ਸਿਰਜ ਕੇ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਸੋ ਅਸੀਂ ਉਹਨਾਂ ਚੀਜ਼ਾਂ ਦੇ ਕੀ ਮਤਲਬ ਲੈ ਗਏ ਹਾਂ ਸੋ ਇਸ ਦੇ ਬਾਰੇ ਤਾਂ ਹੁਣ ਤੁਸੀਂ ਆਪ ਹੀ ਸਾਰੇ ਜਾਣਦੇ ਹੋ ਕਿਉਂਕਿ ਮੇਰੇ ਚ ਤਾਂ ਇੰਨੀ ਸਮਝ ਹੈ ਨੀ ਕਿ ਮੈਂ ਸਾਰਾ ਕੁਛ ਹੀ ਤੁਹਾਨੂੰ ਸਮਝਾ ਸਕਾਂ ਸੋ ਖਾਲਸਾ ਦਿਵਸ ਦੀਆਂ ਸਾਰਿਆਂ ਨੂੰ ਮੇਰੀ ਸਾਰਿਆਂ ਨੇ ਖੂਬ ਮਨਾਇਆ ਵੀ ਹੋਵੇਗਾ ਗੁਰਦੁਆਰਾ ਸਾਹਿਬ ਵੀ ਗਏ ਹੋਵੋਗੇ ਤੇ ਬਾਕੀ ਵਿਸਾਖੀ ਦੇ ਮੇਲੇ ਨੂੰ ਵੀ ਖੂਬ ਇੰਜੋਏ ਕੀਤਾ ਹੋਵੇਗਾ ਤੇ ਹੁਣ ਦੇਖੀਏ ਜੀ ਸਾਡੇ ਬੀਤੇ ਹੋਏ ਕੱਲ ਦੀਆਂ ਕੁਝ ਘਟਨਾਵਾਂ ਕੀ ਕਹਿੰਦੀਆਂ ਨੇ ਸੋ 15 ਅਪ੍ਰੈਲ ਆ ਜੀ ਅੱਜ ਤੇ ਸਾਲ ਦਾ 106ਵਾਂ ਦਿਨ ਹੁੰਦਾ ਵਾ ਕਿੰਨੇ ਦਿਨ ਬਾਕੀ ਰਹਿ ਗਏ ਤੁਹਾਨੂੰ ਇਹ ਪਤਾ ਹੀ ਹੈ ਜੀ ਵੈਸੇ ਜੇ ਲੀਪ ਦਾ ਸਾਲ ਆ ਫਿਰ 106ਵਾਂ ਦਿਨ ਆ ਤੇ ਜੇ ਨਹੀਂ ਤਾਂ ਦੂਸਰਾ ਨਾਰਮਲ ਆ ਤਾਂ ਫਿਰ 105ਵਾਂ ਦਿਨ ਆ ਤੇ ਇਸ ਦਿਨ ਕੀ ਹੋਇਆ ਸੀਗਾ 1654 ਦੇ ਵਿੱਚ ਇੰਗਲੈਂਡ ਅਤੇ ਨੀਦਰਲੈਂਡ ਨੇ ਸ਼ਾਂਤੀ ਸਮਝੌਤੇ ਤੇ ਦਸਤਖਤ ਕੀਤੇ ਸਨ ਤੇ 1699 ਵਿੱਚ ਫਰਾਂਸੀਸੀ ਰਾਜਾ ਲੂਈ 14ਵੇਂ ਨੇ ਸਪੇਨ ਵਿਰੁੱਧ ਯੁੱਧ ਦਾ ਐਲਾਨ ਕੀਤਾ ਸੀ ਤੇ ਰਾਏਗੜ੍ਹ ਕਿਲ੍ਹਾ ਚ ਬਾਲ ਗੰਗਾਧਰ ਤਿਲਕ ਵੱਲੋਂ ਸ਼ਿਵਜੀ ਮਹਾਉਤਸਵ ਸ਼ੁਰੂ ਕੀਤਾ ਗਿਆ ਸੀ 1895 ਵਿੱਚ ਤੇ ਪਹਿਲਾ ਓਲੰਪਿਕ ਖੇਡਾਂ ਯੂਨਾਨ ਦੀ ਰਾਜਧਾਨੀ ਐਥਨ ਦੇ ਵਿੱਚ ਸੰਪੰਨ ਹੋਈਆਂ ਸਨ ਜੀ 1896 ਵਿੱਚ ਤੇ 1921 ਨੂੰ ਕਾਲਾ ਸ਼ੁੱਕਰਵਾਰ ਖਾਨ ਦੇ ਮਾਲਕਾਂ ਨੇ ਮਜ਼ਦੂਰੀ ਦੀ ਕਟੌਤੀ ਕਰਕੇ ਸਾਰੇ ਇੰਗਲੈਂਡ ਵਿੱਚ ਹੜਤਾਲ ਕਰਕੇ ਮਨਾਇਆ ਸੀ ਤੇ ਇੰਸੂਲਿਨ ਦਵਾਈ ਨੂੰ ਡਾਇਬਟੀਜ਼ ਲਈ ਉਪਲਬਧ ਕਰਵਾਈ ਗਈ ਸੀ ਜੀ 1923 ਦੇ ਵਿੱਚ ਤੇ ਸਵਿਟਜ਼ਰਲੈਂਡ ਤੇ ਸੋਵੀਅਤ ਸੰਘ ਡਿਪਲੋਮੈਟ ਸੰਬੰਧ ਬਣਾਉਣ ਤੇ ਸਹਿਮਤ ਹੋਏ ਸਨ 1927 ਦੇ ਵਿੱਚ ਤੇ 1951 ਵਿੱਚ ਯੂਰਪ ਦੇ ਏਕੀਕਰਨ ਦਾ ਸਭ ਤੋਂ ਪਹਿਲਾ ਸਫਲ ਪ੍ਰਸਤਾਵ 1951 ਵਿੱਚ ਆਇਆ ਸੀ ਜਦੋਂ ਯੂਰਪ ਤੇ ਕੋਲੇ ਅਤੇ ਸਟੀਲ ਉਦਯੋਗ ਲਾਬੀ ਨੇ ਲਾਮਬੰਦੀ ਸ਼ੁਰੂ ਕੀਤੀ ਸੀ ਤੇ 1994 ਵਿੱਚ ਭਾਰਤ ਨਾਲ ਵਿਸ਼ਵ ਤੇ ਹੋਰ 124 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਦੇ ਸੰਗਠਨ ਜਨਰਲ ਅਗਰੀਮੈਂਟ ਆਫ ਟ੍ਰੇਡ ਐਂਡ ਟੈਰਿਫਸ ਯਾਨੀ ਕਿ ਇਸ ਦੀ ਸ਼ੋਰਟ ਫਾਰਮ ਸੀ GATT ਵਿਚ ਸ਼ਾਮਲ ਹੋਣ ਲਈ ਸਾਈਨ ਕੀਤੇ ਸਨ ਤੇ ਬਾਅਦ ਵਿਚ ਇਸ ਦਾ ਨਾਂ 1995 ਵਿਚ ਬਦਲ ਕੇ ਵਿਸ਼ਵ ਵਪਾਰ ਸੰਗਠਨ ਹੋ ਗਿਆ ਸੀ ਤੇ ਇਸੇ ਹੀ ਦਿਨ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਅੱਜ ਦੇ ਦਿਨ ਜਨਮ ਹੋਇਆ ਸੀ। ਸੋ ਅੱਜ ਦੇ ਜਨਮ ਦਿਹਾੜੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਾਰੇ ਹੀ ਪੰਜਾਬੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੇ ਇਸੇ ਹੀ ਦਿਨ 1932 ਵਿਚ ਭਾਰਤੀ ਕਵੀ ਅਤੇ ਗੀਤਕਾਰ ਸੁਰੇਸ਼ ਭੱਟ ਦਾ ਜਨਮ ਹੋਇਆ ਸੀ ਤੇ ਭਾਰਤੀ ਰੇਤ ਬੁਲਕਾਰ ਸੁਦਰਸ਼ਨ ਪਟਨਾਇਕ ਦਾ ਜਨਮ ਵੀ ਇਸੇ ਦਿਨ ਹੀ ਹੋਇਆ ਸੀ। ਤੇ ਅਮਰੀਕਾ ਦੇ ਰਾਸ਼ਟਰਪਤੀ ਇਬਰਾਹਿਮ ਲੰਕਨ ਦੀ ਮੌਤ ਹੋਈ ਸੀ 1865 ਵਿਚ ਇਸੇ ਹੀ ਦਿਨ। ਸੋ ਇਹ ਸਨ ਜੀ ਅੱਜ ਸਾਡੇ ਬੀਤੇ ਹੋਏ ਕੱਲ ਦੀਆਂ ਕੁਝ ਕੁ ਘਟਨਾਵਾਂ। ਸੋ ਅੱਜ ਦੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਵੀ ਹੈ ਤੇ ਕਿਉਂ ਨਾ ਇੱਕ ਗੀਤ ਵੀ ਸੁਣ ਲਈਏ, ਕਿਉਂਕਿ ਸਾਡੇ ਵੱਲੋਂ ਉਹਨਾਂ ਨੂੰ ਕੋਟੀ ਕੋਟੀ ਕਰੋੜੀ ਕਰੋੜੀ ਜਿੰਨਾ ਵੀ ਕਹਿ ਲਈਏ ਜੀ, ਅਸੀਂ ਇੰਨੇ ਜੋਗੇ ਹੈ ਨੀ ਕਿ ਕਿਸੇ ਵੀ ਤਰ੍ਹਾਂ ਉਹਨਾਂ ਦਾ ਧੰਨਵਾਦ ਕਰ ਸਕੀਏ, ਕਿਉਂਕਿ ਉਹਨਾਂ ਦੀਆਂ ਸਿੱਖਿਆਵਾਂ ਤੇ ਉਹਨਾਂ ਨੇ ਜੋ ਇਸ ਦੁਨੀਆਂ ਨੂੰ ਦਿੱਤਾ, ਜੋ ਅੱਜ ਦੇ ਜਿੱਥੇ ਅਸੀਂ ਅੱਜ ਇਸ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਕਰਮ ਕਾਂਡਾਂ ਦੇ ਵਿਰੁੱਧ, ਜੋ ਉਹਨਾਂ ਦੀਆਂ ਸਿੱਖਿਆਵਾਂ ਸਨ ਉਸਨੂੰ ਸਾਰੇ ਭਲੀ ਭਾਤੀ ਜਾਣਦੇ ਹਾਂ, ਇਸ ਤੋਂ ਕੋਈ ਵੀ ਗੁੱਝਾ ਨਹੀਂ ਹੈ। ਤੇ ਲਓ ਜੀ ਫਿਰ ਇੱਕ ਗਾਣਾ ਸੁਣਦੇ ਹਾਂ ਬਾਬਾ ਨਾਨਕ ਵਿਕਰਮਜੀਤ ਸਿੰਘ ਖਜਾਲਾ ਦਾ ਗਾਇਆ ਹੋਇਆ ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਮੇਲਾ ਬਹੁਤ ਭਰਿਆ, ਬੜੀਆਂ ਮਹਾਨ ਸ਼ਖਸੀਅਤਾਂ ਬੈਠੀਆਂ ਨੇ, ਬਾਬੇ ਹੋਰ ਵੀ ਆਉਣ ਵਾਲੇ ਨੇ ਤੇ ਅਗਲਾ ਕਲਾਕਾਰ
ਨਹੀਂ ਆ ਉਹ ਤੇਰਾ ਬੇੜਾ ਖਜਾਲਾ।
ਖਜਾਲੇ ਉਹ ਇੱਕ ਮਿੰਟ ਰੁਕੀ, ਮੈਂ ਆਇਆ।
ਸ਼ੁਕਰੀਆ ਤੂੰ ਮਿਲ ਪਿਆ ਮੈਨੂੰ, ਮਾੜਾ ਜਿਹਾ ਇੱਧਰ ਆ ਸਟੇਜ ਤੇ ਗਾਉਣਾ, ਚਿੰਗਰ ਨੀ ਆਏ
ਜੁੱਤੀਆਂ ਨਾ ਪਵਾ ਦੀ ਕਿਸ ਕੋ।
ਉਹ ਨਹੀਂ ਕੋਈ ਮਾਰਦਾ, ਮੈਂ ਗਾ ਤੇਰੇ ਨਾਲ, ਤੂੰ ਗਾ।
ਉਹ ਮੈਂ ਬੰਬੀਆਂ ਤੇ ਗਾਉਣਾ ਹੀ ਨੀ, ਭੀੜ ਚ ਗਾਇਆ ਜਾਊ।
ਕੋਈ ਨੀ, ਘੜੀ ਜਾ ਘੜੀ ਬੰਬੀ ਸਮਝ, ਆ ਜਾ
ਚਾਚਾ ਰਹਿਣ ਦੇ, ਦੁੱਧ ਪਾਉਣ ਚੱਲਿਆ, ਬਾਪੂ ਨੇ ਢਾ ਲੈਣਾ ਮੈਨੂੰ ਜਾਂਦਿਆਂ ਹੀ।
ਕੋਈ ਨੀ, ਮੈਨੂੰ ਮਾਰ ਕੱਟਣਾ ਹੀ, ਆ ਜਾ ਆ ਜਾ।
ਉਹ ਚਾਚਾ
ਆ ਜਾ ਸ਼ਾਬਾਸ਼ੀ, ਆ ਜਾ ਆ ਜਾ।
ਉਹ ਮੇਰਾ ਗਾਇਆ ਚੁੱਕ ਜਾਣਾ,
ਆ ਜਾ ਹੁਣ ਮੱਥਾ ਦੇ, ਆ ਜਾ ਚੜਿਆ ਆ, ਫੜ ਚਿੰਗਨ ਗਾ।
ਧਰਮ ਦੇ ਨਾਮ ਉੱਤੇ ਭੇਖੀ ਕਰਦੇ ਕਾਰੋਬਾਰ, ਇਹ ਕਰ ਕਰ ਜੰਮ ਪਏ ਨੇ ਹਿੱਟ ਪੁੱਟੋ ਨਿਕਲਣ ਚਾਰ। ਮੰਤਾ ਉਹਦੀ ਜਾਦੀ ਏ ਜਿਹਦੀ ਜਿੰਨੀ ਵੱਡੀ ਕਾਰ, ਨਾ ਲਿਖਦੇ ਸ਼ੀਸ਼ੇ ਤੇ ਕੀ ਓਡੀ ਕੀ ਜਗਵਾਰ। ਲੋਕਾਂ ਨੇ ਇਹ ਭੂਏ ਚੜ ਗਏ ਤਾਂ ਪਿੱਛੇ ਤੁਰ ਪਿਆ ਪੰਥ।
ਉਹ ਸਿਰੇ ਲਾਤੀ ਉਹ ਮੁੰਡਿਆ,
ਧੀਆਂ ਭੈਣਾਂ ਤੋਂ ਫਿਰਦੇ ਪੈਰੀ ਹੱਥ ਲਵਾਉਂਦੇ, ਬਾਡੀ ਗਾਡ ਰੱਖੇ ਇਹਨਾਂ ਯਾਰੀ ਨਾਲ ਲੀਡਰਾਂ ਪਾਉਂਦੇ। ਵੇਖੋ ਚਿੜੀ ਮਾਰਤੇ ਕਾਂ ਜਨਤਾ ਨੂੰ ਬੰਦੇ ਚੋਰ ਲੁੱਚੇ ਤੇ ਮੀਣੇ ਬਾਣਾ ਪਾ ਕੇ ਫਕਰਾਂ ਦਾ ਸਾਈ ਬਣ ਗਏ ਸਿਗਟਾਂ ਪੀਣੇ ਉਹ ਬੱਲੇ ਉਹ ਸ਼ੇਰਾ ਕਾਚੇ ਸੁੱਟ ਤੇ ਹੱਥਾਂ ਚੋਂ ਬਈ ਨੋਟਾਂ ਵਿੱਚ ਖੇਡਣ ਪੀਰ ਇਹਨਾਂ ਰੱਖੇ ਐਡ ਲਈ ਓਏ ਕੁਝ ਕੌਣ ਵਾਲੇ ਮੇਰੇ ਵੀਰ ਬੁੱਧੂ ਸ਼ਾਦੀ ਓਏ ਪੀਰ ਬੁੱਧੂ ਸ਼ਾਦੀ ਓਏ ਕਿੱਥੋਂ ਲੈਣੀ ਇਹਨਾਂ ਨੇ ਥਾਂ ਬੇਈਮਾਨ ਆਪ ਕਰਦੇ ਪਾਠ ਨਹੀਂ ਸਾਨੂੰ ਦਿੰਦੇ ਨਾਮ ਦਾ ਦਾਨ ਕਲਕੀ ਲਾ ਕੇ ਗੁਰੂਆਂ ਦੀ ਇੱਥੇ ਕਰਦਾ ਆ ਕੋਈ ਰੀਸ ਹੱਥ ਜੇ ਆ ਗਿਆ ਸਿੰਘਾਂ ਦੇ ਵੀਜ਼ਾ ਲਾ ਦੇਣਗੇ ਬਿਨ ਫੀਸ ਜਦੋਂ ਵਕਤ ਪਏ ਸੱਜਣਾ ਬਸ ਖਾਲਸਾ ਫੜਦਾ
ਵਿਕਰਮਜੀਤ ਖਜਾਲੇ ਵਾਲਿਆ ਤੂੰ ਬੋਲਿਆ ਸੱਚ ਇੱਕ ਠੋਕ ਕੇ
ਕੋਈ ਪ੍ਰੋਬਲਮ ਨਹੀਂ ਪਰ ਜੇ ਪ੍ਰੋਬਲਮ ਆ ਤਾਂ ਮੇਰੇ ਠੀਕ ਹੋਵੇਗੀ ਬਟ ਸਾਡਾ ਜੀ ਹਾਂ ਸੋ ਆਵਾਜ਼ ਦੇ ਵਿੱਚ ਥੋੜੀ ਪ੍ਰੋਬਲਮ ਆ ਗਈ ਸੀ ਜਿਸ ਦੇ ਕਾਰਨ ਇਹ ਮੈਸੇਜ ਕੰਪਲੀਟ ਪ੍ਰੋਪਰ ਸ਼ਾਇਦ ਤੁਹਾਨੂੰ ਨਹੀਂ ਸੁਣਿਆ ਹੋਵੇਗਾ ਸੋ ਇਹ ਮੈਂ ਮੈਸੇਜ ਹੈ ਜੀ ਜਿਹੜਾ ਦੁਬਾਰਾ ਪੜ੍ਹ ਰਹੀ ਹਾਂ ਸਤਿ ਸ਼੍ਰੀ ਅਕਾਲ ਬੁਲਾਈ ਸੀ ਉਹਨਾਂ ਨੇ ਸਾਰਿਆਂ ਨੂੰ ਤੇ ਸਾਰਿਆਂ ਦਾ ਹਾਲ ਚਾਲ ਪੁੱਛਿਆ ਸੀ ਮਨੀ ਸਲੇਮਪੁਰਾ ਨੇ ਤੇ ਨਾਲ ਹੀ ਉਹਨਾਂ ਨੇ ਚੰਦ ਲਾਈਨਾਂ ਲਿਖ ਕੇ ਭੇਜੀਆਂ ਸੀ ਕਹਿੰਦੇ ਕਿ ਇਹ ਤੇਰੀਆਂ ਬੇਪਰਵਾਹੀਆਂ ਜੋ ਨੇ ਸਾਡੇ ਹਿੱਸੇ ਆਈਆਂ ਮੇਰੇ ਮਨ ਦੀਆਂ ਤੂੰ ਨਾ ਸਮਝੇ ਗੱਲਾਂ ਹੋਰ ਦੀਆਂ ਹੋਰ ਬਣਾਈਆਂ ਧੁਖਦਾ ਹਾਂ ਮੈਂ ਧੋਣੀ ਵਾਂਗਣ ਤੇਰੇ ਭਾਣੇ ਮਹਿਸਲਾ ਲਾਈਆਂ ਤੇ ਨਾਲ ਹੀ ਜੀ ਇਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਆ ਕਿ ਇਸ ਮੱਖਣ ਦਾ ਕਹਿੰਦੇ ਕਿ ਸੱਜਣ ਹੁੰਦੇ ਨਸ਼ਿਆਂ ਵਰਗੇ ਸੱਜਣੇ ਛੱਡਣੇ ਸੌਖੇ ਨਹੀਂ ਕੋਈ ਗੱਲ ਨੀ ਜੀ, ਏਦਾਂ ਦੀ ਕੋਈ ਗੱਲ ਨੀ ਹੁੰਦੀ। ਵਾਕਈ ਜੀ ਜਿਨ੍ਹਾਂ ਦਾ ਸਾਥ ਆ ਮਿਲ ਜਾਵੇ ਤੇ ਫਿਰ ਉਹ ਸਾਥ ਉਹਨਾਂ ਤੋਂ ਛੁੱਟ ਜਾਵੇ ਤਾਂ ਬੜਾ ਔਖਾ ਹੁੰਦਾ, ਪਰ ਕੀ ਕਹਿ ਸਕਦੇ ਆ ਜੀ। ਉਹ ਕਹਿੰਦੇ ਹੁੰਦੇ ਆ ਨਾ ਕਿ ਇਸ਼ਕ ਹੱਦ ਤੇ ਗੁਜ਼ਰ ਗਿਆ ਆਖਿਰ, ਉਹੀ ਦਿਲ ਤੋਂ ਉਤਰ ਗਿਆ ਆਖਿਰ, ਦੂਰ ਹੋਇਆ ਉਹਦਾ ਕਸੂਰ ਨਹੀਂ, ਛੋਟਾ ਭਾਂਡਾ ਸੀ ਭਰ ਗਿਆ ਆਖਿਰ, ਵਕਤ ਵਿਛੜਨ ਦਾ ਜਾਨ ਲੇਵਾ ਸੀ ਉਹ ਵੀ ਦਿਲ ਤੋਂ ਗੁਜ਼ਰ ਗਿਆ ਆਖਿਰ, ਦਿਲ ਦਾ ਮੌਸਮ ਬਹੁਤ ਖਰਾਬ ਸੀ ਰਾਤ ਸੁਬਾਹ ਤੀਕਰ ਨਿਖਰ ਗਿਆ ਆਖਿਰ। ਸੋ ਕੋਈ ਗੱਲ ਨੀ ਜੀ, ਇਹ ਦੁੱਖ ਤੇ ਸੁੱਖ ਤਾਂ ਜ਼ਿੰਦਗੀ ਦੇ ਹਮਸਾਏ ਨੇ, ਚੱਲਦੇ ਹੀ ਰਹਿੰਦੇ ਨੇ। ਜਿਸ ਤਰ੍ਹਾਂ ਕਈ ਵਾਰੀ ਹੁੰਦਾ ਨਾ ਬੱਦਲ ਆ ਜਾਂਦੇ ਰਾਤ ਨੂੰ, ਕਾਫੀ ਬੱਦਲ ਹੁੰਦੇ ਨੇ ਤੇ ਦਿਨ ਚੜ੍ਹਦੇ ਤੱਕ ਮੌਸਮ ਆ ਜਿਹੜਾ ਸੁਹਾਵਣਾ ਹੋ ਜਾਂਦਾ ਨੇ। ਸੋ ਅੱਗੇ ਸਾਡੇ ਨਾਲ ਰਾਬਤਾ ਕਾਇਮ ਕਰ ਰਹੇ ਆ ਜੀ ਹਰਮੀਤ ਸਿੰਘ ਚੰਨਾ। ਹਰਮੀਤ ਸਿੰਘ ਚੰਨਾ ਬੱਬੂ ਧੀਰਾ ਤੇ ਨਿੱਕਾ ਫਰੋਮ ਕੋਬਰਮ ਆਸਟ੍ਰੇਲੀਆ ਤੋਂ ਕਹਿ ਰਹੇ ਆ ਜੀ, ਪ੍ਰੋਗਰਾਮ ਸੁਣ ਰਹੇ ਆ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਾਰੇ ਲਿਸਨਰ ਨੂੰ ਵੀ ਤੇ ਸਾਰੇ ਹਰਮਨ ਰੇਡੀਓ ਦੀ ਟੀਮ ਨੂੰ ਵੀ, ਤੇ ਕਹਿ ਰਹੇ ਆ ਕਿ ਤੁਸੀਂ ਸਾਰੇ ਖੁਸ਼ ਹੋਵੋਗੇ ਤੇ ਸਾਰਿਆਂ ਦੀ ਸਿਹਤਯਾਬੀ ਲਈ ਦੁਆ ਕਰ ਰਹੇ ਆ, ਤੇ ਕਹਿ ਰਹੇ ਆ ਕਿ ਬੋਬੀ ਜੀ ਕੰਗਰੈਚੁਲੇਸ਼ਨ ਟੂ ਯੂ ਔਨ ਬੈਟਲਡ ਸੈਲੀਬ੍ਰੇਸ਼ਨ ਆਫ ਵਿਸਾਖੀ। ਸੋ ਮੇਰੇ ਵੱਲੋਂ ਵੀ ਜੀ ਸਾਰਿਆਂ ਨੂੰ ਵਿਸਾਖੀ ਦੀਆਂ ਵਧਾਈਆਂ, ਤੇ ਕਹਿ ਰਹੇ ਆ ਕਿ ਗਾਣੇ ਮੇਲੇ ਨੂੰ ਚੱਲੀਏ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ। ਉਹਨਾਂ ਨੇ ਜੀ ਗਾਣਾ ਸੁਣਨਾ ਚਾਹਿਆ ਆਸ਼ਾ ਸਿੰਘ ਮਸਤਾਨਾ ਦਾ, ਵਾਜੀਵਾ ਗਾਣਾ ਵਾਕਈ ਬਹੁਤ ਸੋਹਣਾ ਵਾ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ। ਤੇ ਬਾਕੀ ਜੀ ਉਹਨਾਂ ਨੇ ਕਿਹਾ ਕਿ ਅਗਲੇ ਨਸੀਸ ਤੱਕ ਰੱਬ ਰਾਖਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤੇ ਬਹੁਤ ਸੋਹਣੇ ਗਾਣੇ ਦੀ ਫਰਮਾਇਸ਼ ਕਰਨ ਦੇ ਲਈ। ਅੱਗੇ ਜੀ ਥਿੰਦ ਧਾਲੀਵਾਲ ਸਿਡਨੀ ਤੋਂ ਪ੍ਰੋਗਰਾਮ ਚ ਸ਼ਿਰਕਤ ਕਰ ਰਹੇ ਆ, ਗੁੱਡ ਮਾਰਨਿੰਗ ਬੁਲਾ ਰਹੇ ਆ ਸਾਰਿਆਂ ਨੂੰ ਤੇ ਸਾਰਿਆਂ ਦਾ ਹਾਲ ਚਾਲ ਪੁੱਛ ਰਹੇ ਆ, ਤੇ ਕਹਿ ਰਹੇ ਆ ਕਿ ਉਮੀਦ ਕਰਦੇ ਆ ਸਾਰੇ ਖੈਰੀਅਤ ਵਿੱਚ ਹੋਵੋਗੇ। ਤੇ ਉਹਨਾਂ ਨੇ ਇੱਕ ਗਾਣਾ ਸੁਣਨਾ ਚਾਹਿਆ ਵਾ ਜੀ ਤੂੰ ਮੇਰਾ ਰਾਖਾ ਸਭਨੀ ਥਾਈ। ਸੋ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਸਾਰਿਆਂ ਦੀਆਂ ਫਰਮਾਇਸ਼ਾਂ ਵੀ ਜ਼ਰੂਰ ਪੂਰੀਆਂ ਕਰੀਏ, ਤੇ ਗਾਣਿਆਂ ਦੀਆਂ ਵੀ ਕਾਫੀ ਜ਼ਿਆਦਾ ਫਰਮਾਇਸ਼ਾਂ ਆ ਚੁੱਕੀਆਂ ਨੇ, ਸੋ ਜ਼ਰੂਰ ਪੂਰੀਆਂ ਕਰਾਂਗੇ। ਪਰ ਫਿਲਹਾਲ ਚੱਲਦੇ ਹਾਂ ਇੱਕ ਗੀਤ ਵੀ ਸੁਣਦੇ ਹਾਂ ਜੀ, ਦੇਖਦੇ ਹਾਂ ਕਿਹੜਾ ਗੀਤ ਸੁਣਦੇ ਹਾਂ। ਸੋ ਇਹ ਤਾਂ ਸਸਪੈਂਸ ਹੀ ਹੈ ਜੀ, ਤੇ ਬਾਕੀ ਆਪਾਂ ਗੱਲ ਕਰਾਂਗੇ। ਤੁਸੀਂ ਸਾਰੇ ਹੀ ਯੂਜ਼ ਕਰਦੇ ਹੋ ਕੋਮਨ, ਕਿਉਂਕਿ ਸਭ ਦੇ ਵਰਕਿੰਗ ਸ਼ੂਜ਼ ਹੁੰਦੇ ਆ, ਕੰਮ ਤੇ ਪਾਉਣ ਵਾਲੇ ਅਲੱਗ ਹੁੰਦੇ ਆ, ਤੇ ਜਦੋਂ ਤੁਸੀਂ ਕਿਤੇ ਆਉਣ ਜਾਣ ਵੇਲੇ ਜਾਂਦੇ ਹੋ ਤਾਂ ਉਹ ਅਲੱਗ ਹੁੰਦੇ ਆ। ਸੋ ਤੁਸੀਂ ਵੀ ਸਾਰਿਆਂ ਨੇ ਨੋਟ ਕੀਤਾ ਹੋਊਗਾ ਨਾ ਕਿ ਜਦੋਂ ਕਈ ਵਾਰੀ ਤੁਸੀਂ ਕੰਮ ਤੋਂ ਵਾਪਸ ਆਉਂਦੇ ਹੋ ਤੇ ਕਿਤੇ ਕਾਰਨਰ ਦੇ ਵਿੱਚ ਸ਼ੂ ਲਾ ਕੇ ਅੰਦਰ ਰੱਖ ਦੋ ਕਿਤੇ ਗਲਤੀ ਨਾਲ, ਤਾਂ ਫਿਰ ਸਾਰੇ ਘਰ ਦੀ ਜਾਨ ਬਿਵਤਾ ਵਿੱਚ ਪੈ ਜਾਂਦੀ ਆ ਕਿ ਉਹ ਹੋ ਇੰਨੀ ਗੰਦੀ ਸਮੈਲ ਆ ਕਿੱਥੋਂ ਰਹੀ ਆ, ਕਿਉਂਕਿ ਸ਼ੂ ਆ ਸਾਰਾ ਦਿਨ ਕੰਮ ਕਰਨ ਨਾਲ ਪਸੀਨੇ ਦੇ ਕਰਕੇ ਸ਼ੂਆਂ ਦੇ ਵਿੱਚੋਂ ਬਹੁਤ ਗੰਦੀ ਬਦਬੂ ਆਉਣ ਲੱਗ ਜਾਂਦੀ ਆ। ਸੋ ਉਸ ਬਦਬੂ ਤੋਂ ਤੁਸੀਂ ਕਿੱਦਾਂ ਛੁਟਕਾਰਾ ਪਾ ਸਕਦੇ ਹੋ ਉਸਦੇ ਬਾਰੇ ਵੀ ਜ਼ਰੂਰ ਗੱਲ ਕਰਦੇ ਹਾਂ। ਇਸੇ ਜੀ ਦੋ ਤਿੰਨ ਨੁਕਤੇ ਆ ਜਿਹੜੇ ਕਿ ਮੈਂ ਤੁਹਾਨੂੰ ਦੱਸੂਗੀ ਜ਼ਰੂਰ, ਤੇ ਫਿਰ ਦੇਖਦੇ ਹਾਂ ਜੀ ਤੁਸੀਂ ਵੀ ਉਹ ਨੁਕਤੇ ਆਜ਼ਮਾ ਕੇ ਦੇਖ ਲੈਣਾ, ਕੀ ਪਤਾ ਤੁਹਾਡੇ ਕੰਮ ਹੀ ਆ ਜਾਣ, ਹੈ ਨਾ। ਉਸਦੇ ਵਿੱਚ ਜੀ ਇੱਕ ਤਾਂ ਬੇਕਿੰਗ ਸੋਡੇ ਦੀ ਤੁਸੀਂ ਵਰਤੋਂ ਕਰ ਸਕਦੇ ਹੋ, ਜਦੋਂ ਤੁਸੀਂ ਕੰਮ ਤੋਂ ਵਾਪਸ ਆਉਂਦੇ ਹੋ ਤੇ ਸ਼ੂ ਉਤਾਰਦੇ ਹੋ ਤਾਂ ਇੱਕ ਮੁੱਠੀ ਭਰ ਕੇ ਬੇਕਿੰਗ ਸੋਡਾ ਉਹਨਾਂ ਸ਼ੂਆਂ ਦੇ ਵਿੱਚ ਪਾ ਦੇਵੋ, ਤੇ ਉਸਦੇ ਨਾਲ ਕੀ ਹੁੰਦਾ ਜੀ ਜਿਹੜੇ ਬੈਕਟੀਰੀਆ ਹੁੰਦੇ ਆ ਉਹ ਮਰ ਜਾਂਦੇ ਆ, ਕਿਉਂਕਿ ਬੈਕਟੀਰੀਆ ਦੇ ਕਾਰਨ ਹੀ ਪਸੀਨਾ ਵਾ ਜਿਹੜਾ ਉਹ ਬੈਕਟੀਰੀਆ ਪੈਦਾ ਕਰਦਾ, ਜਿਸ ਦੇ ਕਾਰਨ ਹੀ ਸ਼ੂਆਂ ਦੇ ਵਿੱਚੋਂ ਇੰਨੀ ਗੰਦੀ ਬਦਬੂ ਆਉਂਦੀ ਆ। ਸੋ ਬਟ ਇਸਦੇ ਲਈ ਜੀ ਤੁਹਾਨੂੰ 5 ਤੋਂ 6 ਘੰਟੇ ਚਾਹੀਦੇ ਆ। ਇਹ ਨਹੀਂ ਕਿ ਤੁਸੀਂ ਸਟ੍ਰੇਟ ਵੇ ਬੈਕਿੰਗ ਸੋਡਾ ਵਾ ਜਿਹੜਾ ਉਸਨੂੰ ਸ਼ੂਆਂ ਦੇ ਵਿੱਚ ਪਾਓ ਤੇ ਉਸ ਤੋਂ ਬਾਅਦ ਹੀ ਤੁਸੀਂ ਉਹਨਾਂ ਨੂੰ ਯੂਜ਼ ਕਰ ਲਓ, ਨਾ ਜੀ ਨਾ ਤੁਸੀਂ ਏਦਾਂ ਨਹੀਂ ਕਰ ਸਕਦੇ। ਉਸਦੇ ਲਈ ਤੁਹਾਨੂੰ 5 ਤੋਂ 6 ਘੰਟੇ ਚਾਹੀਦੇ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਰੱਖਣ ਦੇ ਲਈ। ਬਟ ਆਫਟਰ 6 ਆਵਰਸ ਜਦੋਂ ਤੁਸੀਂ ਸ਼ੂ ਦੇਖੋਗੇ ਤਾਂ ਉਹਨਾਂ ਵਿੱਚੋਂ ਕੋਈ ਸਮੈਲ ਨਹੀਂ ਆਊਗੀ, ਪਰ ਗੱਲ ਇਹ ਆ ਜੀ ਆਪਦੀਆਂ ਜਰਾਬਾਂ ਵਾ ਜਿਹੜੀਆਂ ਸੋਕਸ ਆ ਉਹਨਾਂ ਨੂੰ ਸਾਈਡ ਤੇ ਕੱਢ ਦੇਣਾ, ਹੈ ਨਾ। ਤੇ ਸ਼ੂ ਆ ਜਿਹੜੇ ਉਹ ਬਿਲਕੁਲ ਫਰੈਸ਼ ਹੋਣਗੇ, ਬਦਬੂ ਰਹਿਤ ਹੋਣਗੇ, ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ। ਤੇ ਉਸਦਾ ਜਿਹੜਾ ਸੈਕਿੰਡ ਇੱਕ ਹੋਰ ਚੀਜ਼ ਆ ਜੀ, ਇੱਕ ਤੁਸੀਂ ਹੈਰਾਨ ਵੀ ਹੋਵੋਗੇ ਪਰ ਚਲੋ ਜਦੋਂ ਮੈਂ ਦੱਸ ਹੀ ਦਿੰਨੀ ਆ, ਉਸਦਾ ਇਹ ਆ ਕਿ ਤੁਸੀਂ ਉਹਨੂੰ ਫ੍ਰੀਜ਼ ਵੀ ਕਰ ਸਕਦੇ ਹੋ ਸ਼ੂਆਂ ਨੂੰ, ਪਰ ਇਹ ਨਾ ਹੋਵੇ ਜੀ ਸ਼ੂ ਚੱਕ ਕੇ ਸੁੱਤੇ ਫ੍ਰਿਜ ਲਾ ਦੋ ਤੇ ਬਾਅਦ ਚ ਉੱਥੇ ਘਰ ਚ ਕਲੇਸ਼ ਹੀ ਪੈ ਜਾਵੇ ਕਿ ਓਹੋ ਆਹ ਕੀ ਹੋ ਗਿਆ, ਹੁਣ ਸਾਰਾ ਫੂਡ ਹੀ ਸੁੱਟਣਾ ਪਊਗਾ, ਏਦਾਂ ਨੀ ਜੀ। ਉਹ ਅਗਰ ਤੁਸੀਂ ਇੱਕ ਬੈਗ ਲੈ ਕੇ ਉਸਦੇ ਵਿੱਚ ਪ੍ਰੋਪਰ ਸ਼ੂਆਂ ਨੂੰ ਰੈਪ ਕਰਕੇ ਫਿਰ ਤੁਸੀਂ ਉਹਨਾਂ ਨੂੰ ਕੁਝ ਟਾਈਮ ਦੇ ਲਈ, ਕੁਝ ਘੰਟਿਆਂ ਦੇ ਲਈ ਤੁਸੀਂ ਫ੍ਰੀਜ਼ਰ ਦੇ ਵਿੱਚ ਰੱਖ ਦੇਵੋਗੇ। ਇਸਦਾ ਵੀ ਇਹੀ ਰੀਜ਼ਨ ਆ ਜੀ, ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸਿਆ, ਜਿਹੜੀ ਬਦਬੂ ਆਉਂਦੀ ਆ ਉਹ ਬੈਕਟੀਰੀਆ ਦੇ ਕਾਰਨ ਹੀ ਆਉਂਦੀ ਆ, ਤੇ ਜਦੋਂ ਤੁਸੀਂ ਉਹਨਾਂ ਨੂੰ ਫ੍ਰੀਜ਼ ਕਰੋਗੇ ਤਾਂ ਜ਼ਿਆਦਾ ਠੰਡ ਦੇ ਕਾਰਨ ਜਿਹੜੇ ਬੈਕਟੀਰੀਆ ਵਾ ਉਹ ਮਰ ਜਾਂਦੇ ਆ, ਤੇ ਜਿਹੜੇ ਤੁਹਾਡੇ ਸ਼ੂਆਂ ਦੇ ਵਿੱਚ ਬਦਬੂ ਆਉਂਦੀ ਆ ਉਸ ਤੋਂ ਤੁਹਾਨੂੰ ਰਾਹਤ ਮਿਲੇਗੀ। ਤੇ ਹੋਰ ਤੁਸੀਂ ਕੀ ਕਰ ਸਕਦੇ ਹੋ ਜ਼ਰੂਰ ਦੱਸੂਗੀ, ਪਰ ਫਿਲਹਾਲ ਇੱਕ ਗੀਤ ਸੁਣ ਲਈਏ ਜੀ, ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
बसा के हाए दिल दे विच बसा के दिल चो कढ़ने सौखे नहीं सज्जन हुंदे नशिया वरगे छड़ने सौखे
ਜੀ ਦੋਸਤੋ ਸੋ ਗਾਣੇ ਤੋਂ ਬਾਅਦ ਫਿਰ ਇੱਕ ਵਾਰੀ ਫਿਰ ਤੋਂ ਸਵਾਗਤ ਆ ਸੋ ਗਾਣਾ ਸੁਣ ਰਹੇ ਸੀ ਜੀ ਤੁਸੀਂ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਸੋ ਆਪਾਂ ਗੱਲ ਹੋਰ ਵੀ ਕਰ ਰਹੇ ਸੀ ਕਿ ਜਿਹੜੇ ਸ਼ੂ ਆ ਉਹਨਾਂ ਵਿੱਚੋਂ ਬਦਬੂ ਕਿਸ ਤਰ੍ਹਾਂ ਜਾ ਸਕਦੀ ਹੈ ਸੋ ਇਸ ਨੂੰ ਆਪਾਂ ਥੋੜੇ ਟਾਈਮ ਲਈ ਪੈਂਡਿੰਗ ਪਾ ਦਿੰਦੇ ਹਾਂ ਸੀ ਬਾਅਦ ਵਿੱਚ ਗੱਲ ਕਰਦੇ ਹਾਂ ਕਿਉਂਕਿ ਬਰਾੜ ਸਾਹਿਬ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਚੁੱਕੇ ਆ ਸੋ ਕਰਦੇ ਹਾਂ ਸੀ ਗੱਲ ਉਹਨਾਂ ਨਾਲ ਖਬਰਾਂ ਬਾਰੇ ਸੋ ਸਾਰੇ ਤੋਂ ਪਹਿਲਾਂ ਕਹਿੰਦੇ ਹਾਂ ਉਹਨਾਂ ਨੂੰ ਨਿੱਘੀ ਜੀ ਆਇਆ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਜਿਹੜਾ ਦਿਨ ਬਹੁਤ ਵਧੀਆ ਚੜਿਆ ਹੋਣਾ
ਜੀ ਸੋ ਸਾਡੇ ਲਿਸਨਰ ਨੂੰ ਵੀ ਇਹੀ ਹੈ ਜੀ ਜੇ ਖਬਰਾਂ ਦੇ ਰਿਗਾਰਡਿੰਗ ਤੁਹਾਡੀ ਕੋਈ ਵੀ ਗੱਲਬਾਤ ਆ ਚਲ ਮਨ ਚ ਕੋਈ ਵੀ ਸ਼ੰਕਾ ਵਾ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤਾਂ ਜੋ ਬਰਾੜ ਸਾਹਿਬ ਦੇ ਹੁੰਦੇ ਹੁੰਦੇ ਅਸੀਂ ਉਸ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਕੇ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਸਕੇ ਸੋ ਬਰਾੜ ਸਾਹਿਬ ਹੋਰ ਕਿੱਦਾਂ ਰਿਹਾ ਜੀ ਐਡੀਲੇਡ ਦਾ ਮੌਸਮ ਕਿੱਦਾਂ ਦਾ ਵਾ ਤੇ ਕੀ ਕਹਿੰਦਾ ਵਾ ਜੀ ਉੱਥੋਂ ਦਾ ਗਤੀਵਿਧੀਆਂ ਦਾ
ਮੌਸਮ ਬਹੁਤ ਵਧੀਆ ਜੀ ਧੁੱਪ ਖਿੜੀ ਹੋਈ ਆ ਤੇ ਬਹੁਤ ਕੰਮ ਵਾਲਾ ਕਹਿ ਸਕਦੇ ਆ ਮੌਸਮ ਆ ਜੀ ਤੇ ਬਾਕੀ ਪੋਜੀਸ਼ਨ ਇਹ ਆ ਵੀ ਜਿਹੜੀਆਂ ਗਤੀਵਿਧੀਆਂ ਉਹ ਥੋੜੀਆਂ ਜਿਹੀਆਂ ਹੁਣ ਢਾਲੀਆਂ ਪਈਆਂ ਪੰਜਾਬੀਆਂ ਦੀਆਂ ਕਿਉਂਕਿ ਵਿਸਾਖੀ ਹੋ ਚੁੱਕੀ ਆ ਤੇ ਹੁਣ ਇਦੂ ਬਾਅਦ ਅਗਲਾ ਕੋਈ ਚੀਜ਼ ਇਕੱਠੇ ਹੋਣ ਦਾ ਬਹਾਨਾ ਨਹੀਂ ਹੁੰਦਾ ਉਹ ਟਾਰਗੇਟ ਆਉਣ ਵਾਲੇ ਦਿਨਾਂ ਚ ਹੋਰ ਤੈਅ ਹੋ ਰਹੇ ਆ ਵੀ ਅਗਲੇ ਕੀ ਫੰਕਸ਼ਨ ਕੀਤੇ ਜਾਣ ਸੋ ਆਉਣ ਵਾਲੇ ਦਿਨਾਂ ਚ ਦੇਖਦੇ ਆ ਜੀ ਕੀ ਕੀ ਫੰਕਸ਼ਨ ਹੁੰਦੇ ਆ
ਜੀ ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਕਸ਼ਮੀਰ ਤੋਂ ਕਸ਼ਮੀਰ ਦੇ ਵਿੱਚ ਤਣਾਅ ਵਾ ਜਿਹੜਾ ਕਾਫੀ ਜ਼ਿਆਦਾ ਵਧਿਆ ਹੋਇਆ ਵਾ ਤੇ ਮੋਬਾਈਲ ਇੰਟਰਨੈਟ ਵੀ ਬੰਦ ਹੋ ਚੁੱਕਾ ਵਾ ਜਿਸ ਇਸ ਸਥਿਤੀ ਦਾ ਮੁੱਖ ਮੰਤਰੀ ਨੇ ਜਾਇਜ਼ਾ ਲਿਆ ਤੇ ਕਿਹਾ ਕਿ ਆਮ ਨਾਗਰਿਕ ਨੂੰ ਕੋਈ ਨੁਕਸਾਨ ਨਾ ਹੋਵੇ
ਜੀ ਬਿਲਕੁਲ ਕਸ਼ਮੀਰ ਦੇ ਵਿੱਚ ਸਥਿਤੀ ਕਾਫੀ ਵਿਗੜੀ ਹੋਈ ਆ ਪਰ ਪਹਿਲੀ ਵਾਰ ਇੱਕ ਨਵੀਂ ਚੀਜ਼ ਸਾਹਮਣੇ ਆਈ ਆ ਵੀ ਜਿਹੜੀ ਪਾਕਿਸਤਾਨ ਦੇ ਹੱਥ ਦੇ ਵਿੱਚ ਕਸ਼ਮੀਰ ਆ ਉੱਥੇ ਵਿਰੋਧ ਤਾਂ ਭੜਕੀ ਆ ਉੱਥੇ ਨੌਜਵਾਨਾਂ ਨੇ ਕਾਫੀ ਵੱਡੇ ਪੱਧਰ ਤੇ ਵਿਰੋਧ ਕੀਤਾ ਜੀ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ ਤੇ ਉਹਦੇ ਚ ਨਿਕਲ ਕੇ ਆ ਰਿਹਾ ਵੀ ਉਹ ਕਹਿੰਦੇ ਵੀ ਪਾਕਿਸਤਾਨ ਦੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਂਦੀ ਆ ਉਹ ਪਾਕਿਸਤਾਨ ਦੇ ਜਿਹੜੇ ਹੱਥ ਹੇਠਲੇ ਕਸ਼ਮੀਰ ਦੇ ਨੌਜਵਾਨਾਂ ਦੀ ਨਿਸਬਤ ਦੇ ਵਿੱਚ ਤੇ ਇਸ ਲਈ ਉਹ ਚਾਹੁੰਦੇ ਆ ਕਹਿੰਦੇ ਅਸੀਂ ਆਜ਼ਾਦ ਹੋਣਾ ਚਾਹੁੰਦੇ ਆ ਤੇ ਉਹ ਜਿਹੜੇ ISI ਜਾਂ ਸਿਆਸੀ ਗਤੀਵਿਧੀਆਂ ਜਾਂ ਕੋਈ ਅੱਤਵਾਦੀ ਗਤੀਵਿਧੀਆਂ ਉਹਨਾਂ ਤੋਂ ਦੁਖੀ ਆ ਚੁੱਕੇ ਸੀ ਤੇ ਸਾਨੂੰ ਚਾਹੀਦਾ ਸੀ ਆਜ਼ਾਦ ਹੋਈਏ ਜਿਹੜੇ ਆਜ਼ਾਦ ਕਸ਼ਮੀਰ ਦੀ ਭਾਰਤ ਚ ਗੱਲ ਕੀਤੀ ਜਾਂਦੀ ਸੀ ਹੁਣ ਉਹੀ ਨਾਰਾ ਆਜ਼ਾਦ ਕਸ਼ਮੀਰ ਦਾ ਇਸ ਵਾਰ ਪਾਕਿਸਤਾਨ ਦੇ ਵਿੱਚ ਗੂੰਜਿਆ। ਹੁਣ ਇਹਦੇ ਪਿੱਛੇ ਕੀ ਮਸਲਾ, ਇਹਦੇ ਪਿੱਛੇ ਕੀ ਸਿਆਸਤ ਆ, ਇਹ ਤਾਂ ਬਹੁਤ ਗਹਿਰੀ ਗੱਲ ਆ, ਐਡੇ ਸੌਖੀ ਨਹੀਂ ਨਿਕਲਦੀ ਇਹਦੇ ਵਿੱਚੋਂ। ਪਰ ਇਸ ਮਸਲੇ ਦੇ ਵਿੱਚ ਇਹ ਗੱਲ ਜ਼ਰੂਰ ਸਾਹਮਣੇ ਆ ਰਹੀ ਹੈ ਵੀ ਜਦੋਂ ਤੁਸੀਂ ਕਿਸੇ ਦੇ ਘਰੇ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਸੇਕ ਤੁਹਾਨੂੰ ਵੀ ਲੱਗਦਾ ਤੇ ਸੇਕ ਹੱਥ ਤੁਹਾਡੇ ਵੀ ਮੱਚ ਸਕਦੇ ਆ। ਸੋ ਉਹੀ ਚੀਜ਼ਾਂ ਕੱਲ ਹੋਈਆਂ ਜੀ, ਤੇ ਚਾਹੇ ਭਾਰਤ ਦੀ ਸਟ੍ਰੈਟਜੀ ਲਾ ਲਓ ਵੀ ਉਹਨਾਂ ਨੇ ਚਾਹਿਆ ਹੋਵੇ ਵੀ ਇਸ ਢੰਗ ਨਾਲ ਪ੍ਰੈਸ਼ਰ ਕ੍ਰੀਏਟ ਕੀਤਾ ਜਾਵੇ ਕਸ਼ਮੀਰ ਦੇ ਉੱਤੇ, ਪਾਕਿਸਤਾਨ ਦੇ ਉੱਤੇ ਵੀ ਉਹਨਾਂ ਦੇ ਹਿੱਸੇ ਵਾਲੇ ਕਸ਼ਮੀਰ ਦੇ ਵਿੱਚ ਵੀ ਇਹ ਜਿਹੜੀ ਅੱਗ ਨਹੀਂ ਹੈ ਫਲਾਈ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ, ਦੁੱਖ ਹੋਵੇ, ਪੀੜ ਹੋਵੇ ਤੇ ਮਾਹੌਲ ਇੱਕ ਬਣੇ। ਪਰ ਕਿਤੇ ਨਾ ਕਿਤੇ ਜੇ ਕੁੱਲ ਮਿਲਾ ਕੇ ਅਸੀਂ ਦੇਖਿਆ ਜਾਵੇ ਤਾਂ ਉੱਥੇ ਹੀ ਅਜੇ ਵੀ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਮੈਂ ਤਾਂ ਕਸ਼ਮੀਰ ਨੂੰ ਜਿਹੜਾ ਬਚਪਨ ਚ ਜ਼ਰੂਰ ਮੇਰੇ ਯਾਦਾਂ ਹਨ ਵੀ ਜੰਮੂ ਕਸ਼ਮੀਰ ਦੀਆਂ ਕੁਝ ਕੁ ਫਿਲਮਾਂ ਦੇ ਦੇਖਦੇ ਹੁੰਦੇ ਤੇ ਜੀ ਕਰਦਾ ਹੁੰਦਾ ਸੀ ਵੀ ਉੱਥੇ ਜਾ ਕੇ ਆਈਏ ਤਾਂ। ਪਰ ਉਸ ਤੋਂ ਬਾਅਦ ਮੈਂ ਤਾਂ ਉੱਥੇ ਅੱਗ ਦੇ ਵਿੱਚ ਮੱਚਦਾ ਜੰਮੂ ਕਸ਼ਮੀਰ ਹੀ ਦੇਖਿਆ। ਉੱਥੇ ਕੋਈ ਇਹੋ ਜਿਹੀ ਕਦੇ ਵੀ ਖਾਹਿਸ਼ ਨਹੀਂ ਕਿਸੇ ਬੰਦੇ ਦੀ ਹੁਣ ਰਹੀ ਵੀ ਅਸੀਂ ਉੱਥੇ ਜਾਈਏ, ਚਾਹੇ ਉਹ ਧਰਤੀ ਦਾ ਸਵਰਗ ਆ। ਪਰ ਇਹ ਖਾਹਿਸ਼ਾਂ ਖਤਮ ਕਰਨ ਦੇ ਵਿੱਚ ਸਿਰਫ ਤੇ ਸਿਰਫ ਇੱਕ ਸਿਆਸੀ ਹੱਥ ਆ। ਜੇ ਚਾਹੁਣ ਸਿਆਸੀ ਲੋਕ ਚਾਹੁਣ ਤਾਂ ਹੋ ਸਕਦਾ ਵੀ, ਚਾਹੇ ਮੈਨੂੰ, ਮੈਂ ਇਸ ਚੀਜ਼ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਵੀ ਕੌਣ ਕਿਹਦੇ ਥੱਲੇ ਆ, ਕਿਹੜਾ ਹਿੱਸਾ ਪੰਜਾਬ ਥੱਲੇ ਆ, ਕਿਹੜਾ ਭਾਰਤ ਥੱਲੇ ਆ, ਕਿਹੜਾ ਪਾਕਿਸਤਾਨ ਥੱਲੇ ਆ। ਇਸ ਨਾਲੋਂ ਬਿਹਤਰ ਇਹੀ ਹੋਵੇ ਵੀ ਇਹ ਧਰਤੀ ਦੇ ਸਵਰਗ ਦੇ ਟੁਕੜੇ ਨੂੰ ਇੱਕ ਵਾਕਈ ਆਜ਼ਾਦ, ਚਾਹੇ ਉਹ ਕਿਸੇ ਦੇ ਹਿੱਸੇ ਚ ਉਹਨੂੰ ਆਜ਼ਾਦ ਦੇ ਕੇ ਤੇ ਉਹਨੂੰ ਦੁਨੀਆਂ ਲਈ ਇੱਕ ਟੂਰਿਸਟ ਪਲੇਸ ਦੇ ਤੌਰ ਤੇ ਉਹਨੂੰ ਪੇਸ਼ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਜ਼ਿਆਦਾ ਹੀ ਬਿਹਤਰ ਆ। ਤੇ ਉਹਨੂੰ ਇੱਕ ਇਹੋ ਜਿਹੇ ਢੰਗ ਦੇ ਉਹਦੇ ਵਿੱਚ ਲਾਅ ਐਂਡ ਆਰਡਰ ਬਣਾਏ ਜਾ ਸਕਦਾ ਜਿਹਦੇ ਨਾਲ ਉਹਦੀ ਸੁੰਦਰਤਾ ਪ੍ਰਭਾਵਿਤ ਨਾ ਹੋਵੇ। ਪਰ ਰੌਲਾ ਤਾਂ ਇੱਥੇ ਸਭ ਦੀ ਨਿਗਾਹ ਹੋਮਿਓ ਤੇ ਆ। ਕੋਈ ਵੀ ਬੰਦਾ ਆਪਣਾ ਦਾਇਰਾ ਘਟਾਉਣਾ ਨਹੀਂ ਚਾਹੁੰਦਾ, ਕੋਈ ਵੀ ਬੰਦਾ ਉਸ ਨੂੰ ਥਾਂ ਨੂੰ ਛੱਡਣਾ ਨਹੀਂ ਚਾਹੁੰਦਾ ਤੇ ਉਥੋਂ ਆਉਂਦੇ ਨਫੇ ਨੂੰ ਨਹੀਂ ਛੱਡਣਾ ਚਾਹੁੰਦਾ। ਸੋ ਇਸ ਤੇ ਸਿਆਸੀ ਰੋਟੀਆਂ ਬਣਦੀਆਂ ਰਹੀਆਂ, ਬਣਦੀਆਂ ਰਹਿਣੀਆਂ, ਸਰਕਾਰਾਂ ਆਉਂਦੀਆਂ ਰਹੀਆਂ, ਸਰਕਾਰਾਂ ਜਾਂਦੀਆਂ ਰਹਿਣੀਆਂ। ਪਰ ਜਿਹੜਾ ਆਮ ਲੋਕ ਜਿਹੜੇ ਕਿ ਸਵਰਗ ਦੇ ਵਿੱਚ ਵੱਸਦੇ ਲੋਕ ਆ, ਉਹ ਸਾਰਾ ਦਿਨ ਦੇਖੋ ਉਹਨਾਂ ਨੂੰ ਕਹਿੰਦੇ ਨਹੀਂ ਹੁੰਦੇ ਕਈ ਵਾਰੀ ਕੋਈ ਇਹੋ ਜਿਹਾ ਸ਼ਰਾਬ ਮਿਲ ਜਾਂਦਾ ਵੀ ਸਾਹਮਣੇ ਪਈ ਰੋਟੀ ਦੀ ਬੁਰਕੀ ਮੂੰਹ ਚ ਪਾਉਣ ਨੂੰ ਉਹਦਾ ਨਹੀਂ ਟਾਈਮ ਮਿਲਦਾ। ਤੇ ਉਹੀ ਚੀਜ਼ ਕਸ਼ਮੀਰ ਦੇ ਵਿੱਚ ਹੈ, ਸਵਰਗ ਦੇ ਵਿੱਚ ਉਹਨਾਂ ਨੂੰ ਸਵਰਗ ਭੋਗਣ ਦਾ ਮੌਕਾ ਨਹੀਂ ਮਿਲ ਰਿਹਾ ਉਹਨਾਂ ਲੋਕਾਂ ਨੂੰ। ਉਹਨਾਂ ਨੂੰ ਇਹੀ ਡਰ ਲੱਗਿਆ ਰਹਿੰਦਾ ਪਤਾ ਨਹੀਂ ਕਦੋਂ ਕਿੱਥੇ ਗੋਲੀ ਵੱਜੇ, ਪਤਾ ਨਹੀਂ ਕਦੋਂ ਕੀ ਹੋ ਜੇ। ਹੁਣ ਕੱਲ ਜਿਹੜੀ ਭਟਕਣ ਹੋਈ ਆ ਜਾਂ ਕੱਲ ਪਰਸੋਂ, ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਅਫਵਾਹਾਂ, ਜਿਵੇਂ ਅਫਵਾਹਾਂ ਅਸੀਂ ਰੋਜ਼ ਸੁਣਦੇ ਹਾਂ। ਕੱਲ ਇੱਥੇ ਵੀ ਵੀਜ਼ੇ ਦੀਆਂ ਅਫਵਾਹਾਂ ਦਾ ਰੌਲਾ ਸੀ, ਉੱਥੇ ਵੀ ਕਿਸੇ ਨੇ ਇਹ ਅਫਵਾਹ ਕਰਤੀ ਵੀ ਆਰਮੀ ਵਾਲਿਆਂ ਨੇ ਇੱਕ ਲੜਕੀ ਨਾਲ ਛੇੜਖਾਨੀ ਕੀਤੀ ਹੈ, ਕਿਸੇ ਸਕੂਲ ਕਾਲਜ ਦੀ ਲੜਕੀ ਨਾਲ। ਇਹ ਅਫਵਾਹ ਐਡੀ ਤੇਜ਼ੀ ਨਾਲ ਇੰਟਰਨੈਟ ਦੇ ਜ਼ਰੀਏ ਫੈਲਾਈ ਵੀ ਜਿਹੜੇ ਲੋਕ ਭੜਕ ਕੇ ਤੇ ਉਹ ਸਿੱਧੇ ਹੋ ਕੇ ਪੈ ਗਏ ਆਰਮੀ ਨੂੰ। ਹੁਣ ਅਫਵਾਹ ਫੈਲਾਉਣ ਵਾਲਾ ਭਾਸ਼ਾ ਵੀ ਇਹੋ ਜਿਹੀ ਵਰਤਦਾ, ਲੱਛੇਦਾਰ ਗੱਲਾਂ ਲਿਖਦਾ ਮੈਸੇਜਾਂ ਦੇ ਵਿੱਚ ਜਾਂ ਤਾਂ ਕਿ ਬੰਦਾ ਉਲਝ ਜੇ ਜਾਂ ਭਾਵੁਕ ਕਰਨ ਵਾਲੀਆਂ ਗੱਲਾਂ ਲਿਖਦਾ। ਇਹ ਜਿਹੀਆਂ ਅਸੀਂ ਪਹਿਲਾਂ ਵੀ ਬਹੁਤ ਪੜ੍ਹ ਸੁਣ ਸਕੇ ਇਹੋ ਜਿਹੀਆਂ ਚੀਜ਼ਾਂ, ਤੇ ਇਹੀ ਚੀਜ਼ ਹੁਣ ਕਸ਼ਮੀਰ ਚ ਫੇਰ ਹੋਈ ਆ ਜੀ। ਤੇ ਉਸ ਨਾਲ ਜਿਹੜੇ ਬਹੁਤ ਜ਼ਿਆਦਾ ਮਾਹੌਲ ਫੇਰ ਖਰਾਬ ਆ। ਜਿਹੜਾ ਲਾਲ ਚੌਂਕ ਕਿਸੇ ਟਾਈਮ ਚ ਫਿਲਮਾਂ ਦਾ ਸ਼ਿੰਗਾਰ ਹੁੰਦਾ ਸੀ, ਉਸ ਲਾਲ ਚੌਂਕ ਦੇ ਵਿੱਚ ਹੁਣ ਮੈਂ ਵੱਧ ਤੋਂ ਵੱਧ ਕੰਡਿਆਲੀਆਂ ਤਾਰਾਂ ਵਿਛੀਆਂ, ਪੱਥਰ ਡਲੇ ਇੱਟਾਂ ਕੰਚ ਖਿਲ ਰਿਹਾ, ਜਾਂ ਫੌਜੀ ਵੱਡੇ ਵੱਡੇ ਸ਼ੂ ਪਾ ਕੇ ਉੱਥੇ ਘੁੰਮਦੇ ਦੇਖਦਾ। ਇਸ ਤੋਂ ਵੱਧ ਕੇ ਕੁਛ ਨਹੀਂ ਹੁਣ
ਜੀ। ਸੋ ਖਬਰ ਆ ਜੀ ਅਗਲੀ, ਚੋਣ ਕਮਿਸ਼ਨ ਵੱਲੋਂ ਮਮਤਾ ਨੂੰ ਕਾਰਨ ਦੱਸੋ ਨੋਟਿਸ ਜਾਰੀ।
ਮਮਤਾ ਬੈਨਰਜੀ ਹੈ ਜਿਹੜੀ, ਉਹ ਜ਼ਿਆਦਾ ਬੋਲਣ ਕਾਰਨ ਉਹਨਾਂ ਨੂੰ ਇਹੋ ਜਿਹੇ ਨੋਟਿਸ ਪਹਿਲਾਂ ਵੀ ਬਹੁਤ ਵਾਰੀ ਜਾਰੀ ਹੋ ਚੁੱਕਿਆ ਜੀ, ਤੇ ਉਹ ਉਹੀ ਕਾਰਨ ਇੱਥੇ ਹੁਣ ਆ ਰਿਹਾ ਜੀ। ਤੇ ਹੋਰ ਇਸ ਤੋਂ ਵੱਧ ਕੇ ਉਹਨੂੰ ਨਾ ਇਹ ਕਾਰਨ ਦੱਸੋ ਨੋਟਿਸ ਦੇ ਕੋਈ ਨਤੀਜੇ ਨਿਕਲੇ ਆ। ਮੇਰੀ ਸੁਰਤ ਦੇ ਵਿੱਚ ਇਹ ਮਮਤਾ ਬੈਨਰਜੀ ਨੂੰ ਘੱਟੋ ਘੱਟ 50-60 ਵਾਰੀ ਮਿਲਿਆ ਹੋਇਆ ਨੋਟਿਸ ਆ, ਉਹਨਾਂ ਚੋਂ ਇੱਕ ਅਗਲੀ ਕਿਸ਼ਤ ਕਹਿ ਸਕਦੇ, ਅਗਲੀ ਕਿਸ਼ਤ ਜਾਰੀ ਹੋਈ, ਇਸ ਤੋਂ ਵੱਧ ਕੇ ਕੁਛ ਨਹੀਂ ਕਹਿ ਸਕਦੇ। ਪਰ ਉਹਨਾਂ ਦਾ ਜਿਹੜਾ ਬੜਬੋਲਾ ਪਾਣ, ਉਹਨੇ ਇੱਕ ਤਾਂ ਕ੍ਰਾਂਤੀ ਲਿਆਂਦੀ ਸੀਗੀ ਜਿਹੜੀ ਮੰਨਣੀ ਪੈਣੀ ਹੈ, ਜਿਹੜੀ ਬੰਗਾਲ ਦੇ ਵਿੱਚ ਕ੍ਰਾਂਤੀ ਆਈ ਆ, ਜਿੱਥੇ ਕਿ 40 ਸਾਲਾਂ ਦਾ ਕਮਿਊਨਿਸਟਾਂ ਦਾ ਰਾਜ ਉਹਦੇ ਬੜਬੋਲੇ ਪਾਣ ਕਾਰਨ ਹੀ ਟੁੱਟਿਆ। ਪਰ ਕਿਤੇ ਨਾ ਕਿਤੇ ਜਿਹੜੀ ਅਸਲੀ ਦਿੱਕਤ ਇਹ ਆ ਰਹੀ ਹੈ ਵੀ ਪਿਛਲੇ 500 ਸਾਲਾਂ ਚ ਰਾਜ ਕਰਨ ਤੋਂ ਬਾਅਦ ਵੀ ਉਹ ਖੁਸ਼ਹਾਲੀ ਨਹੀਂ ਲਿਆ ਸਕੀ ਜਿਹੜੀ ਖੁਸ਼ਹਾਲੀ ਉੱਥੇ ਜੋਤੀ ਬਸੂ ਦੇ ਟਾਈਮ ਦੇ ਵਿੱਚ ਸੀ। ਭਾਵੇਂ ਕਮਿਊਨਿਸਟਾਂ ਦਾ ਰਾਜ ਇੱਕ ਵੱਖਰਾ ਰਾਜ ਮੰਨਿਆ ਗਿਆ, ਪਰ ਬੰਗਾਲ ਦੇ ਵਿੱਚ ਉਸ ਰਾਜ ਨੇ ਕੁਝ ਕੁ ਚੰਗੇ ਕਾਰਜ ਵੀ ਕੀਤੇ, ਤੇ ਅੱਜ ਲੋਕ ਕਿਤੇ ਨਾ ਕਿਤੇ ਮਿਸ ਵੀ ਕਰ ਰਹੇ ਆ ਉਹਨਾਂ ਦਾ ਰਾਜ। ਪਰ ਕੁੱਲ ਮਿਲਾ ਕੇ ਜਿਹੜੀ ਮਮਤਾ ਬੈਨਰਜੀ ਦਾ ਰਾਜ ਕਰਨ ਦਾ ਤਰੀਕਾ ਉਹ ਬਹੁਤ ਵਧੀਆ, ਉਹਨਾਂ ਦਾ ਜਿਹੜਾ ਐਜੀਟੇਸ਼ਨ ਕਰਨ ਦਾ ਤਰੀਕਾ ਬਹੁਤ ਵਧੀਆ, ਪਰ ਕਈ ਵਾਰੀ ਉਹ ਭੁੱਲ ਜਾਂਦੇ ਆ ਵੀ ਉਹਨਾਂ ਦਾ ਜਿਹੜਾ ਕੱਦ ਕਾਠ ਕਿੱਡਾ ਤੇ ਉਹਨਾਂ ਦੀ ਜਿਹੜਾ ਉਹਨਾਂ ਨੂੰ ਕਿਹੋ ਜਿਹੇ ਪੱਧਰ ਦੀ ਗੱਲਬਾਤ ਕਰਨੀ ਚਾਹੀਦੀ ਹੈ, ਇੱਥੇ ਭੁੱਲ ਜਾਂਦੇ ਆ ਤੇ ਉਹ ਬਹੁਤ ਹੀ ਸਖ਼ਤ ਲਫ਼ਜ਼ ਤੇ ਸਖ਼ਤ ਭਾਸ਼ਾ ਦੇ ਵਿੱਚ ਵਰਤ ਲੈਂਦੇ ਆ। ਮੈਂ ਉਹਨਾਂ ਨੂੰ ਕਾਫ਼ੀ ਨੇੜੇ ਤੋਂ ਦੇਖਿਆ, ਸੋ ਇਹੀ ਇੱਕੇ ਦਾ ਹੋਰ ਅਗਲਾ ਕਾਰਨ ਆ ਜੀ।
ਜੀ ਤੋ ਅਗਲੀ ਖਬਰ ਆ ਜੀ ਘਨੱਈਆ ਬਾਰੇ। ਕਹਿੰਦੇ ਕਿ ਨਾਗਪੁਰ ਚ ਭਾਸ਼ਣਦਰਾ ਘਨੱਈਆ ਵੱਲ ਮਾਰੀ ਚੱਪਲ ਤੇ ਅੱਗੋ ਉਸਨੇ ਕਿਹਾ ਕਿ ਮੈਂ ਚੱਪਲਾਂ ਜਾਂ ਜੁੱਤੀਆਂ ਤੋਂ ਡਰਨ ਵਾਲਾ ਨਹੀਂ ਹਾਂ। ਸੋ ਤੇ
ਕੱਲੀਆਂ ਬੋਬੀ ਜੀ ਲਾਈਮ ਲਾਈਟ ਚ ਆਉਣ ਵਾਲੀਆਂ ਗੱਲਾਂ ਹੁੰਦੀਆਂ ਜੀ, ਤੇ ਲਾਈਮ ਲਾਈਟ ਚ ਆਉਣ ਲਈ ਇਹ ਗੱਲਾਂ ਕੀਤੀਆਂ ਜਾਂਦੀਆਂ। ਹੁਣ ਪਤਾ ਵੀ ਘਨੱਈਆ ਹੌਟ ਆ, ਉਹਦੀ ਗੱਲ ਚੱਲ ਰਹੀ ਆ, ਉਹਦੀ ਫੋਟੋ ਛਪ ਰਹੀ ਆ ਰੋਜ਼ ਅਖਬਾਰ ਚ, ਤਾਂ ਉਹਦੇ ਲਈ ਫਿਰ ਨਾਲ ਜਿਹੜਾ ਮਸ਼ਹੂਰ ਹੋਣ ਲਈ ਇਹ ਕੁਛ ਕੀਤਾ ਜਾਂਦਾ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਜਿਹੜਾ ਕੇਜਰੀਵਾਲ ਦੇ ਉੱਤੇ ਵੀ ਇਹ ਸਿੱਟੀ ਗਈ ਆ, ਤੇ ਪਰ ਰੌਲਾ ਤਾਂ ਇਹ ਆ ਵੀ ਸਾਡੇ ਪ੍ਰੋਬਲਮ ਇਹ ਆਉਂਦੀ ਆ ਵੀ ਅਸੀਂ ਹੀਰੋ ਬਹੁਤ ਛੇਤੀ ਬਣਾਉਣੇ ਆ ਕਿਸੇ ਵੀ ਬੰਦੇ ਨੂੰ, ਤੇ ਉਹੀ ਹੀਰੋ ਅਸੀਂ ਘਨੱਈਏ ਨੂੰ ਪਹਿਲਾਂ ਬਣਾਇਆ ਹੋਇਆ ਜੀ, ਤੇ ਕਈ ਘਨੱਈਏ ਤੋਂ ਬਾਅਦ ਜੇ ਘਨੱਈਏ ਦੇ ਮਾਰ ਕੇ ਕੋਈ ਚੱਪਲ, ਹੁਣ ਉਹ ਹੀਰੋ ਬਣਾਉਣ ਦੀ ਕੋਸ਼ਿਸ਼ ਆ। ਪਰ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਸਾਰਥਕ ਤਰੀਕਾ ਹੈਗਾ ਹੀਰੋ ਬਣਨ ਦਾ, ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਤੇ ਕੰਮ ਕੀਤਾ ਜਾ ਸਕਦਾ।
ਅੱਗੇ ਖਬਰ ਬਾਰੇ ਗੱਲ ਕਰਦੇ ਹਾਂ ਜੀ। ਡੋਡਾ ਪਰਿਵਾਰ ਤੋਂ ਕਹਿੰਦੇ ਕਿ ਡੋਡਾ ਪਰਿਵਾਰ ਨੇ ਮੰਗੇ 500 ਠੇਕੇ ਤੇ ਪੁਲਿਸ ਦੀ ਮਦਦ ਨਾਲ ਹੀ ਜੇਲ੍ਹ ਤੋਂ ਚੱਲ ਰਿਹਾ ਸ਼ਰਾਬ ਦਾ ਵਪਾਰ ਦਾ ਸਾਮਰਾਜ ਤੇ ਜੇਲ੍ਹ ਬੰਦ ਡੋਡਾ ਦਾ ਵਪਾਰਕ ਘੇਰਾ ਹੋਰ ਵਧਣ ਲੱਗਾ ਤੇ ਕਹਿ ਰਹੇ ਆ ਕਿ ਸੰਘਰਸ਼ ਕਮੇਟੀ ਨੇ ਕਿਹਾ ਕਿ ਸਾਰਾ ਕੁਛ ਆ ਜਿਹੜਾ ਇਹ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਿਹਾ ਵਾ, ਇਸ ਤੋਂ ਇਲਾਵਾ ਕੁਛ ਨਹੀਂ ਹੋ ਸਕਦਾ।
ਬਿਲਕੁਲ ਜੀ, ਪਹਿਲਾਂ ਤਾਂ ਡੋਡਾ ਪਰਿਵਾਰ ਬਾਰੇ ਦੱਸਣਾ ਪੈਣਾ ਵੀ ਇਹ ਪਰਿਵਾਰ ਹਵੋਰ ਏਰੀਏ ਦਾ ਇੱਕ ਪਰਿਵਾਰ ਪਿਛਲੇ ਕੁਝ ਕੁ ਸਾਲਾਂ ਚ ਨਜ਼ਰਾਂ ਚ ਆਇਆ ਜੀ। ਇਹ ਕਾਫੀ ਪਾਰਟੀਆਂ ਦੇ ਵਿੱਚ ਦੀ ਹੁੰਦਾ ਹੋਇਆ ਅਖੀਰ ਇਹਨਾਂ ਨੇ ਅਕਾਲੀ ਦਲ ਨੂੰ ਗੱਲ ਲਾਇਆ ਜੀ, ਤੇ ਅਕਾਲੀ ਦਲ ਦੇ ਕਾਫੀ ਨੇੜੇ ਦੇ ਇਹ ਮੰਨੇ ਜਾਂਦੇ ਆ ਜੀ ਸਮਰਥਕ। ਪਰ ਪਿਛਲੇ 3-4 ਕੁ ਮਹੀਨੇ ਪਹਿਲਾਂ ਤੋਂ ਇਹ ਚਰਚਾ ਚ ਉਦੋਂ ਆਏ ਸੀ ਜੀ ਜਦੋਂ ਇਹਨਾਂ ਨੇ ਇੱਕ ਆਪਣੇ ਕਰਿੰਦਿਆਂ ਨੂੰ ਜਿਹੜੇ ਕਿ ਇਹਨਾਂ ਦਾ ਕੰਮ ਛੱਡ ਕੇ ਤੇ ਆਪਣਾ ਕਾਰਜ ਉਹਨਾਂ ਨੇ ਹੋਟਲ ਖੋਲ ਲਿਆ ਸੀ ਤੇ ਉਹਨਾਂ ਨੂੰ ਜਿਹੜਾ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਚੋਂ ਇੱਕ ਮਾਰਤਾ ਸੀ ਤੇ ਦੂਜੇ ਦੀਆਂ ਲੱਤਾਂ ਪੈਰਾਂ ਵੱਢਤੀਆਂ ਸੀ, ਤੇ ਜਿਹਨੂੰ ਮਾਰਿਆ ਸੀ ਉਹਨੂੰ ਵੀ ਬੜੇ ਇੱਕ ਜ਼ਾਲਮਾਨਾ ਤਰੀਕੇ ਨਾਲ ਮਾਰਿਆ ਸੀ। ਉਸ ਤੋਂ ਬਾਅਦ ਕਾਫੀ ਲੰਮਾ ਚੌੜਾ ਚਿਰ ਘਟਨਾਕ੍ਰਮ ਰਿਹਾ ਤੇ ਇਹ ਡੋਡਾ ਦੇ ਜਿਹੜੇ ਖੁਦ ਮਾਲਕ ਆ ਜਿਹੜੇ ਉਹ ਕਾਫੀ ਚਿਰ ਰੂਹ ਪੋਸ਼ ਰਹੇ ਤੇ ਉਹਨਾਂ ਨੇ ਸਾਹਮਣੇ ਆਉਣ ਦੀ ਖੇਚਲ ਨਹੀਂ ਕੀਤੀ ਤੇ ਸਰਕਾਰ ਉਹਨਾਂ ਨੂੰ ਕਿਤੇ ਨਾ ਕਿਤੇ ਬਚਾਉਂਦੀ ਦਿਖਾਈ ਦਿੱਤੀ। ਪਰ ਅਖੀਰ ਉਹਨਾਂ ਨੂੰ ਪੇਸ਼ ਹੋਣਾ ਪਿਆ ਜਦੋਂ ਸਰਕਾਰੀ ਤੇ ਮੀਡੀਆ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਪੱਧਰ ਦੇ ਉੱਤੇ ਪੈ ਗਿਆ ਤਾਂ ਫਿਰ ਉਹਨਾਂ ਨੂੰ ਪੇਸ਼ ਹੋਣਾ ਪਿਆ ਸੀਗਾ ਪੁਲਿਸ ਦੇ ਸਾਹਮਣੇ। ਤੇ ਅੱਜ ਕੱਲ੍ਹ ਜਿਹੜੇ ਉਹਨਾਂ ਦੇ ਮੁਖੀ ਆ ਜੀ ਉਹ ਭੀਮ ਕਤਲਕਾਂਡ ਦੇ ਵਿੱਚ ਜੁਡੀਸ਼ਲੀ ਹਿਰਾਸਤ ਆ ਜੀ ਸ਼ਿਵ ਲਾਲ ਡੋਡਾ ਜੀ ਤੇ। ਪਰ ਜਿਹੜਾ ਬੰਦਾ ਹੁਣ ਐਡਾ ਵੱਡਾ ਸਿਆਸਤਦਾਨ ਨਾਲ ਬਾਹ ਸੀ ਤੇ ਐਡਾ ਵੱਡਾ ਬਿਜ਼ਨਸਮੈਨ ਆ ਤੇ ਉਹਨੇ ਆਪਣੇ ਢੰਗ ਨਾਲ ਕੰਮ ਤਾਂ ਕਰਨੇ ਸੀ ਤੇ ਹੁਣ ਉਹਨੇ ਨੇ ਜਿਹੜੀ ਸਰਕਾਰ ਦੇ ਕੋਲੋਂ ਅੰਦਰ ਖਾਤੇ ਪਤਾ ਲੱਗਿਆ ਵੀ 500 ਠੇਕੇ ਜਿਹੜੇ ਵੱਡੇ ਵੱਡੇ ਮੇਨ ਠੇਕੇ ਆ ਉਹ ਉਹਨਾਂ ਨੇ ਮੰਗੇ ਆ ਜੀ ਤੇ ਉਹਨਾਂ ਨੇ ਕਿਹਾ ਜੀ ਵੀ ਅਸੀਂ ਆਪਣਾ ਜਿਹੜਾ ਕਿੰਨੀਆਂ ਦੁਕਾਨਾਂ ਅਲਾਟ ਕਰਾਈਏ ਕੀ ਕਰੀਏ ਸਾਨੂੰ ਉਸ ਲਈ ਸਰਕਾਰ ਇੰਨੀਆਂ ਦੀ ਮਨਜ਼ੂਰੀ ਦੇਵੇ। ਤਾਂ ਇਹ ਚੀਜ਼ ਹੁਣ ਦੇਖੋ ਇੱਕ ਬੰਦਾ ਜੇਲ੍ਹ ਚ ਸਜ਼ਾਏ ਜਾਫਤਾ ਤਾਂ ਨਹੀਂ ਕਹਿ ਸਕਦੇ, ਇੱਕ ਸਜ਼ਾ ਉਹਨੂੰ ਹੋ ਸਕਦੀ ਆ ਕਿਉਂਕਿ ਉਹਦਾ ਕਾਰਜ ਕਾਫੀ ਪੱਧਰ ਤੱਕ ਜਿਹੜਾ ਸਾਬਤ ਹੋ ਗਿਆ ਤੇ ਇੱਕ ਬੰਦਾ ਉਹਨਾਂ ਚੋਂ ਜਿਉਂਦਾ ਜਿਨ੍ਹਾਂ ਦੇ ਉੱਤੇ ਅਟੈਕ ਕੀਤਾ ਗਿਆ ਸੀ। ਤਾਂ ਇਸ ਕਰਕੇ ਇਹ ਕਾਫੀ ਜਿਹੜਾ ਸੰਗੀਨ ਮਾਮਲਾ ਕਹਿ ਸਕਦੇ ਆ, ਕਤਲ ਤੇ ਗਾਂ ਇਰਾਦਾ ਕਤਲ ਦੋ ਚਾਰ ਇਹਨਾਂ ਦੇ ਧਾਰਾਵਾਂ ਲੱਗੀਆਂ ਹੋਈਆਂ। ਪਰ ਫੇਰ ਵੀ ਜੇ ਉਹ ਜਿਹਾ ਬੰਦਾ ਅੰਦਰ ਬੈਠ ਕੇ ਇੱਕ ਵੱਡੇ ਪੱਧਰ ਦੀ ਅਜੇ ਵੀ ਇੱਕ ਸਾਮਰਾਜ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇੱਕ ਮਾਫੀਆ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹ ਵਾਕਈ ਉਹਦੇ ਪਿੱਛੇ ਕੋਈ ਨਾ ਕੋਈ ਮਿਲੀ ਭੁਗਤ ਹੈ, ਇਹਦੇ ਬਿਨਾਂ ਨਹੀਂ ਇਹ ਸਰ ਸਕਦਾ। ਪਰ ਮੈਨੂੰ ਲੱਗਦਾ ਵੀ ਇਹ ਸਿਆਸਤਦਾਨ ਆ ਚਾਹੇ ਸੁਖਬੀਰ ਨੂੰ ਇਹ ਲਾਹਾ ਇਹਦਾ ਲਿਆ ਹੋਵੇ ਜਾਂ ਲੈਣਾ ਚਾਹੁੰਦਾ ਹੋਵੇ, ਪਰ ਆਉਣ ਵਾਲੇ ਦਿਨਾਂ ਚ ਮੇਰੀ ਇਹ ਸੋਚ ਆ ਵੀ ਇਹ ਡੋਡਾ ਪਰਿਵਾਰ ਸੁਖਬੀਰ ਦੇ ਗਲੇ ਦੀ ਹੱਡੀ ਬਣ ਇਮੇਜ ਕੀ ਹਵਾ ਦੇ ਕੇ ਪਹਿਲਾਂ ਅਗਲੇ ਨੂੰ ਅੱਗੇ ਲਾ ਲੈਂਦੇ ਆ ਤੇ ਫਿਰ ਉਦੋਂ ਹੀ ਪਤਾ ਲੱਗਦਾ ਜੋ ਛੱਡ ਕੇ ਭੱਜ ਜਾਂਦੇ ਆ। ਸੋ ਅਤਕਥਨੀ ਨਹੀਂ ਹੋਵੇਗੀ ਜੇ ਸੁਖਬੀਰ 4 ਦਿਨਾਂ ਨੂੰ ਸ਼ਿਵ ਲਾਲ ਡੋਡੇ ਦਾ ਸਾਥ ਛੱਡ ਦੇ ਤੇ ਪਛਾਣਨ ਤੋਂ ਮਨਾ ਕਰ ਦੇ ਵੀ ਇਹ ਕੌਣ ਮੈਂ ਤਾਂ ਜਾਣਦਾ ਨੀ। ਸੋ ਇਹ ਜੇ ਦਿਨ ਵੀ ਆ ਸਕਦੇ ਆਉਣ ਵਾਲੇ ਦਿਨਾਂ ਚ
ਜੀ। ਸੋ ਅੱਗੇ ਆ ਜੀ, ਕਹਿੰਦੇ ਕਿ ਵਿਸ਼ਵ ਵਿਚ ਸਾਈਕਲ ਬਣਾਉਣ ਵਿਚ ਲੁਧਿਆਣਾ ਦਾ ਨਾਂ ਰੋਸ਼ਨ ਕਰਨ ਵਾਲੇ ਸੱਤਿਆ ਮੁਜਾਲ ਨਹੀਂ ਰਹੇ।
ਬਿਲਕੁਲ ਜੀ, ਦੇਖੋ ਮੁਜਾਲ ਫੈਮਿਲੀ ਬਾਰੇ ਕਾਫੀ ਕੁਝ ਸਾਡੇ ਲੋਕ ਜਾਣਦੇ ਆ। ਇਹ ਹੋਈ ਫੈਮਿਲੀ ਹੈ ਜਿਹੜੀ ਹੀਰੋ ਸਾਈਕਲ ਦੇ ਨਾਂ ਨਾਲ ਮਸ਼ਹੂਰ ਹੋਈ ਹੈ ਜੀ। ਉਦੋਂ ਬਾਅਦ ਹੀਰੋ ਦਾ ਹੁਣ ਤਾਂ ਬਹੁਤ ਕੁਝ ਆ ਰਿਹਾ ਜੀ, ਚਾਹੇ ਹੋਂਡਾ ਦੇ ਨਾਲ ਉਹਨਾਂ ਦੀ ਭਾਈਵਾਲੀ ਲਾਓ, ਚਾਹੇ ਹੀਰੋ ਦੇ ਹਸਪੀਟਲ ਲਾਓ, ਜਾਂ ਹੋਰ ਸਿਹਤ ਦੇ ਮਾਮਲੇ ਬਹੁਤ ਸਾਰੀਆਂ ਜਿਹੜੀਆਂ ਹੁਣ ਉਹਨਾਂ ਦੀਆਂ ਸੰਸਥਾਵਾਂ, ਹੀਰੋ ਦੀਆਂ ਐਜੂਕੇਸ਼ਨ ਦੀਆਂ ਵੀ ਸੰਸਥਾਵਾਂ ਚੱਲ ਰਹੀਆਂ। ਪਰ ਇਹ ਇੱਕ ਪਰਿਵਾਰ ਆ ਜੀ ਜਿਹੜਾ ਕਿ ਪਾਕਿਸਤਾਨ ਦੀ ਵੰਡ ਵੇਲੇ ਉੱਥੋਂ ਉੱਠ ਕੇ ਆਇਆ ਸੀ ਤੇ ਉਹਨਾਂ ਨੇ ਆ ਕੇ, ਚਾਰੇ ਭਰਾਵਾਂ ਨੇ ਅੰਮ੍ਰਿਤਸਰ ਦੇ ਵਿੱਚ ਆ ਕੇ ਇੱਕ ਸਾਈਕਲ ਦਾ ਕਾਰਖਾਨਾ ਲਾਇਆ ਸੀ ਤੇ ਉਸ ਕਾਰਖਾਨੇ ਤੋਂ ਉਹਨਾਂ ਦਾ ਜਿਹੜਾ ਸਮਰਾਜ ਇੰਨਾ ਕੁ ਫੈਲਿਆ ਵੀ ਉਹਨਾਂ ਦਾ ਗਿਨੀਜ਼ ਬੁੱਕ ਦੇ ਵਿੱਚ ਨਾਂ ਤੱਕ ਆ ਗਿਆ ਸੀ। ਪਰ ਬੜੇ ਦੁਖਾਂਤ ਦੀ ਗੱਲ ਆ ਜੀ, ਚਾਰੇ ਭਰਾ ਚੋਂ ਜਿਹੜੇ ਤਿੰਨ ਭਰਾ ਪਿਛਲੇ ਇੱਕ ਸਾਲ ਦੌਰਾਨ, ਵੈਸੇ ਤਾਂ ਚਾਰੇ ਚਲੇ ਗਏ ਪਰ ਤਿੰਨ ਭਰਾ ਤਾਂ ਇਕੱਲੇ ਪਿਛਲੇ ਇੱਕ ਸਾਲ ਦੌਰਾਨ ਜਿਹੜੇ ਉਹ ਚਲੇ ਗਏ ਆ ਜੀ। ਪਰ ਜੇ ਹੁਣ ਅੱਜ ਜਿਨ੍ਹਾਂ ਦਾ ਦੇਹਾਂਤ ਕੱਲ ਹੋਇਆ ਸੱਤਿਆਂ ਦਾ, ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਮਹਾਤਮਾ ਕਿਹਾ ਜਾਂਦਾ ਸੀ। ਇਸ ਪਰਿਵਾਰ ਚ ਉਹ ਸਭ ਤੋਂ ਵੱਡੇ ਸਨ ਜੀ ਤੇ ਉਹਨਾਂ ਨੂੰ ਮਹਾਤਮਾ ਦਾ ਦਰਜਾ ਦਿੱਤਾ ਹੋਇਆ ਸੀ ਤੇ ਉਹ 99 ਸਾਲ ਦੀ ਉਮਰ ਦੇ ਵਿੱਚ ਬੜੇ ਸਿਹਤ ਜਾਬਤਾ ਪਏ ਸਨ, ਕੋਈ ਕਹਿ ਨਹੀਂ ਸਕਦਾ ਸੀ। ਇੱਕ ਦਿਨ ਪਹਿਲਾਂ ਥੋੜੇ ਜਿਹੇ ਢਿੱਲੇ ਹੋਏ ਆ, ਹਸਪੀਟਲ ਗਏ ਆ ਤੇ ਪਰ ਉਹ ਠੀਕ ਆ ਗਏ ਸਨ ਹੋ ਕੇ ਤੇ, ਪਰ ਹੁਣ ਦੁਬਾਰਾ ਉਹਨਾਂ ਦੇ ਅਚਾਨਕ ਢਿੱਲੇ ਹੋਏ ਤੇ ਉਹਨਾਂ ਦੀ ਡੈਥ ਹੋ ਗਈ ਆ। ਤੇ ਸਭ ਤੋਂ ਵੱਧ ਜਿਹੜਾ ਇਸ ਵਿਸ਼ੇ ਦੇ ਉੱਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਤਾਂ ਉਹ ਐਜੂਕੇਸ਼ਨਲ ਜਾਂ ਧਾਰਮਿਕ ਲੋਕ ਬਹੁਤ ਜ਼ਿਆਦਾ ਇਹਨਾਂ ਦੇ ਜਿਹੜੇ ਸੱਤਿਆਂ ਜਿਹੜੇ ਕਿ ਵੱਡੇ ਭਰਾ ਸਨ ਇਹਨਾਂ ਨੂੰ ਮਿਸ ਕਰ ਰਹੇ ਆ, ਕਿਉਂਕਿ ਉਹਨਾਂ ਦੇ ਲਈ ਇਹ ਮਸ਼ਹੂਰ ਸੀ ਵੀ ਉਹ ਆਪਣੇ ਜੀਵਨ ਦਾ ਜਿਹੜਾ ਰਿਟਾਇਰਮੈਂਟ ਦਾ ਸਾਰਾ ਹਿੱਸਾ ਉਹ ਉਹਨਾਂ ਨੇ ਸਕੂਲਾਂ ਦੀ ਐਜੂਕੇਸ਼ਨ ਤੇ ਜਾਂ ਧਾਰਮਿਕ ਥਾਵਾਂ ਦੇ ਉੱਤੇ ਉਹਨਾਂ ਚ ਹੈਲਪ ਕਰਕੇ ਉਹਨਾਂ ਨੇ ਗੁਜ਼ਾਰੀ ਸੀ। ਤੇ ਅਖੀਰ ਦੋ ਚਾਰ ਦਿਨ ਪਹਿਲਾਂ ਵੀ ਉਹਨਾਂ ਨੇ ਇੱਕ ਸਕੂਲ ਦੇ ਵਿੱਚ, ਸਿਰਫ 15 ਕੁ ਦਿਨ ਪਹਿਲਾਂ ਦੀ ਗੱਲ ਆ, ਉਹਨਾਂ ਨੇ ਇੱਕ ਸਕੂਲ ਦੇ ਵਿੱਚ ਬੱਚਿਆਂ ਨਾਲ ਇੱਕ ਮੁਲਾਕਾਤ ਕੀਤੀ ਸੀ ਇਸ ਉਮਰ ਦੇ ਬਾਵਜੂਦ ਵੀ। ਸੋ ਇਹ ਪਰਿਵਾਰ ਦਾ ਪੰਜਾਬ ਨੂੰ ਖਾਸ ਕਰਕੇ ਇੰਡਸਟਰੀ ਦੇ ਪੱਧਰ ਤੇ ਬਹੁਤ ਕੁਝ ਦੇਣਾ ਜੀ, ਭਾਵੇਂ ਅਗਲੇ ਦੀ ਪਰਸਨਲ ਕਮਾਈ ਜਾਂ ਪਰਸਨਲ ਉਹਨਾਂ ਨੇ ਬਹੁਤ ਕੁਝ ਕਮਾਇਆ, ਪਰ ਜਦੋਂ ਕੈਡਾ ਅਦਾਰਾ ਬਣ ਜਾਂਦਾ ਤੇ ਉਹ ਇੱਕ ਸੂਬੇ ਚ ਹੁੰਦਾ ਤਾਂ ਸੂਬੇ ਦੀ ਜਿਹੜੀ ਤਰੱਕੀ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ। ਬਹੁਤ ਸਾਰੀਆਂ ਇਹਨਾਂ ਨੇ ਜੋਬਸ ਕ੍ਰੀਏਟ ਕੀਤੀਆਂ, ਹੋਰ ਬਹੁਤ ਕੁਝ ਕੀਤਾ ਤੇ ਖਾਸ ਕਰਕੇ ਇਹ ਵੀ ਰਿਹਾ ਵੀ ਮੁੰਜਾਲ ਪਰਿਵਾਰ ਆ ਜਿਹੜਾ ਉਹ ਕੋਈ ਇਹੋ ਜਿਹਾ ਉਹਨਾਂ ਦੇ ਦੋਸ਼ ਨਹੀਂ ਹਜੇ ਤੱਕ ਮੈਨੂੰ ਦਿਖਾਈ ਦਿੱਤਾ, ਪਿਛਲੇ ਜਦੋਂ ਤੋਂ ਅਸੀਂ ਸੁਰਤ ਸੰਭਾਲੀ ਆ ਵੀ ਕਿਸੇ ਕਿਸਮ ਦਾ ਉਹਨਾਂ ਦੇ ਉੱਤੇ ਦੋਸ਼ ਲੱਗਿਆ ਹੋਵੇ। ਸੋ ਸਾਫ਼ ਸੁਥਰੇ ਢੰਗ ਨਾਲ ਉਹਨਾਂ ਨੇ ਬਿਜ਼ਨਸ ਕੀਤਾ ਜੀ ਤੇ ਤਾਂ ਹੀ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਸਾਰਾ ਅਖਬਾਰ ਨੇ ਉਹਨਾਂ ਨੂੰ ਤਕਰੀਬਨ ਪੇਜ ਤੱਕ ਦਿੱਤਾ ਹੈ, ਉਹਨਾਂ ਦੀ ਮੌਤ ਦੇ ਉੱਤੇ ਦੁੱਖ ਜ਼ਾਹਰ ਕੀਤਾ ਹੈ। ਭਾਵੇਂ ਜਾਣਾ ਹਰਨੇ ਆ ਤੇ ਬੜੀ ਸੋਹਣੀ ਉਮਰ ਭੋਗ ਕੇ ਗਏ ਆ ਉਹ, ਪਰ ਉਹਨਾਂ ਨੂੰ ਸਦਾ ਯਾਦ ਕੀਤਾ ਜਾਂਦਾ ਰਹੂਗਾ ਜੀ ਉਹਨਾਂ ਦੇ ਕੀਤੇ ਕਾਰਜਾਂ ਕਰਕੇ
ਜੀ। ਸੋ ਬ੍ਰਾਟ ਸਾਹਿਬ, ਦਿੱਲੀ ਵਿਚ ਅੱਜ ਤੋਂ ਈਵਨ ਤੇ ਆਡ ਫਾਰਮੂਲਾ ਸ਼ੁਰੂ ਹੋ ਰਿਹਾ ਵਾ, ਸੋ ਇਸ ਦੇ ਬਾਰੇ ਵੀ ਕੁਛ ਕਹਿਣਾ ਚਾਹੋਗੇ?
ਬਿਲਕੁਲ ਜੀ, ਇਹ ਉਹੀ ਫਾਰਮੂਲਾ ਜਿਹੜਾ ਪਹਿਲਾਂ ਸਾਲ ਦੇ ਸ਼ੁਰੂ ਚ ਵੀ ਇਹਨੂੰ ਤਜਰਬੇ ਦੇ ਉੱਤੇ ਲਾਇਆ ਗਿਆ ਸੀ ਤੇ ਇਸ ਵਾਰ ਦੁਬਾਰੇ ਕੀਤਾ ਗਿਆ। ਪਰ ਇਸ ਵਾਰ ਜਿਹੜੀ ਸਰਕਾਰ ਇਹ ਕਹਿੰਦੀ ਆ ਵੀ ਅਸੀਂ ਪੱਕੇ ਪੈਰੀਂ ਆਏ ਆ, ਥੋੜਾ ਜਿਹਾ ਸਾਧਨ ਅੱਗੇ ਨਾਲ ਵਧਾਏ ਆ, ਜਿਵੇਂ ਇਹਨਾਂ ਨੇ 3000 ਬੱਸਾਂ ਲੈਣ ਦੀ ਗੱਲ ਕੀਤੀ ਸੀ ਤੇ ਉਹ 1000 ਬੱਸ ਲਈ ਆ, ਹੋਰ ਵੀ ਕਈ ਚੀਜ਼ਾਂ ਦੀਆਂ ਜਿਹੜੀਆਂ ਫਾਰਮੈਲਿਟੀ ਸੀ ਉਹ ਪੂਰੀਆਂ ਕੀਤੀਆਂ। ਪਰ ਨਾਲ ਨਾਲ ਜਿਹੜੀਆਂ ਵਿਰੋਧੀ ਧਿਰਾਂ ਉਹ ਜਿਹੜੀਆਂ ਨਹੀਂ ਚਾਹੁੰਦੀਆਂ ਵੀ ਕੋਈ ਸੁਧਾਰ ਹੋਵੇ, ਉਹ ਚਾਹੁੰਦੀਆਂ ਸੁਧਾਰ ਹੋਵੇ ਪਰ ਉਹ ਸੁਧਾਰ ਚਾਹੁੰਦੀਆਂ ਵੀ ਉਹਨਾਂ ਦੇ ਡੰਡੇ ਹੇਠ ਹੋਵੇ, ਉਹਨਾਂ ਦੀ ਛਤਰਛਾਇਆ ਹੇਠ ਹੋਵੇ। ਹੁਣ ਜੇ ਉਹਨਾਂ ਨੇ ਪਿਛਲੇ ਇੰਨੇ ਸਾਲਾਂ ਚ ਨਹੀਂ ਕੀਤਾ ਤੇ ਜੇ ਹੁਣ ਕੋਈ ਪਾਰਟੀ ਕਰਨਾ ਚਾਹੁੰਦੀ ਆ ਤਾਂ ਉਹਨੂੰ ਉਹ ਕਿਸੇ ਨਾ ਕਿਸੇ ਚ ਰੋਕਣ ਲਈ ਪੂਰਾ ਜ਼ੋਰ ਲਾ ਰਹੇ ਆ ਜੀ। ਤੇ ਉਸ ਜ਼ੋਰ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਨਿਕਲ ਕੇ ਆ ਰਹੀ ਆ ਵੀ ਜਿਹੜਾ ਕੇਜਰੀਵਾਲ ਨੂੰ ਕਿਵੇਂ ਨਾ ਕਿਵੇਂ ਅਸੀਂ ਇਸ ਫਾਰਮੂਲੇ ਨੂੰ ਫੇਲ ਕਰੀਏ, ਤੇ ਉਸ ਲਈ ਆਮ ਲੋਕਾਂ ਨੂੰ ਭੜਕਾਇਆ ਵੀ ਜਾ ਰਿਹਾ, ਕੋਈ ਸਟੀਕਰਾਂ ਦੇ ਨਾਂ ਦੇ ਉੱਤੇ ਚੱਪਲਾਂ ਸਿੱਟੀਆਂ ਜਾ ਰਹੀਆਂ, ਜਾਂ ਇਹ ਸਾਰਾ ਕੰਮ ਅਕਸਰ ਖਰਲ ਪਾਉਣ ਦਾ। ਪਰ ਜੇ ਹੁਣ ਸਾਰੇ ਜਣੇ ਚਾਹੁੰਦੇ ਹੋਣ ਵੀ ਅਸੀਂ ਸੁਧਾਰ ਕਰੀਏ ਤੇ ਸੁਧਾਰ ਦਾ ਹਿੱਸਾ ਬਣੀਏ, ਤਾਂ ਉਹਨਾਂ ਨੂੰ ਜ਼ਰੂਰ ਹੋਰ 15 ਦਿਨ ਦੇਖਣੇ ਚਾਹੀਦੇ ਆ ਵੀ 15 ਦਿਨਾਂ ਦੇ ਵਿੱਚ ਕੀ ਹੱਲ ਹੁੰਦਾ ਦਿੱਲੀ ਦਾ, ਕੀ ਦਿੱਲੀ ਨੂੰ ਕੋਈ ਰਾਹਤ ਮਿਲਦੀ ਹੈ, ਕੀ ਆਮ ਲੋਕਾਂ ਨੂੰ ਕਿੰਨਾ ਕੁ ਤੰਗ ਹੋਣਾ ਪੈਂਦਾ। ਇਹ ਚੀਜ਼ਾਂ ਤਾਂ ਵਰਤੇ ਤੋਂ ਹੀ ਪਤਾ ਲੱਗਣਗੀਆਂ, ਜਿੰਨਾ ਚਿਕ ਤੁਸੀਂ ਕੋਈ ਚੀਜ਼ ਵਰਤਦੇ ਨਹੀਂ ਉਹਨਾਂ ਚਿਕ ਕਿਸੇ ਚੀਜ਼ ਦਾ ਕੁਛ ਨਹੀਂ ਪਤਾ ਲੱਗਦਾ। ਸੋ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਆ ਵੀ ਇਹਨਾਂ ਨੂੰ ਵਰਤਿਆ ਜਾਵੇ ਤੇ ਵਰਤਣ ਤੋਂ ਬਾਅਦ ਜਿਹੜਾ ਵੀ ਇਹਦੇ ਨਤੀਜੇ ਨਿਕਲਣ ਉਸ ਢੰਗ ਨਾਲ ਇਹਨੂੰ ਜਾਂ ਪਰਮਾਨੈਂਟ ਲਾਗੂ ਕੀਤਾ ਜਾਵੇ ਜਾਂ ਪਰਮਾਨੈਂਟ ਤੌਰ ਤੇ ਇਹਨੂੰ ਭੁੱਲ ਲਿਆ ਜਾਵੇ। ਸੋ ਦੇਖਦੇ ਹਾਂ ਜੀ 15 ਦਿਨ ਹੁਣ ਕਿਹੋ ਜਿਹੇ ਗੁਜ਼ਰਦੇ ਆ, ਪਰ ਅਖਬਾਰਾਂ ਨੂੰ, ਟੀਵੀ ਨੂੰ ਤੇ ਹੋਰ ਸੁਰਖੀਆਂ ਬਹੁਤ ਮਿਲ ਜਾਣੀਆਂ
ਜੀ। ਸੋ ਬ੍ਰਾਟ ਸਾਹਿਬ, ਅਗਲੀ ਖਬਰ ਦੇ ਵਿੱਚ ਹੈ ਕਿ 115 ਕਰੋੜ ਦੀ ਹੀਰੋਇਨ ਤੇ ਹਥਿਆਰ ਪੁਲਿਸਾਂ ਨੇ ਦੋ ਗ੍ਰਿਫ਼ਤਾਰ ਤੇ ਕਹਿ ਰਹੇ ਆ ਕਿ ਜਿਹੜੀ ਇਹ ਬਰਾਮਦੀ ਹੋਈ ਆ ਇੱਕ ਕਿਸਾਨ ਦੇ ਘਰ ਚੋਂ ਹੋਈ ਆ ਜਿਸ ਵਿੱਚੋਂ 31 ਪੈਕਟ ਹੀਰੋਇਨ ਬਰਾਮਦ ਕੀਤੀ ਗਈ ਆ ਤੇ ਸੀ ਕਿ ਬਾਜ਼ਾਰ ਵਿੱਚ ਕੀਮਤ ਆ ਜਿਹੜੀ 155 ਕਰੋੜ ਰੁਪਏ ਬਣਦੀ ਆ।
ਦੇਖੋ ਇਹ ਤਕਰੀਬਨ ਹਰ ਦੂਜੇ ਦਿਨ ਅਸੀਂ ਇਹੋ ਜਿਹੀ ਖਬਰ ਪੜ੍ਹਨ ਸੁਣਨ ਨੂੰ ਮਿਲਦੀ ਆ ਵੀ ਇੰਨੀ ਹੀਰੋਇਨ ਫੜੀਗੀ, ਇੰਨਾ ਸਾਨੂੰ ਖੇਪ ਫੜੀਗੀ, ਹਥਿਆਰਾਂ ਦੀ ਫੜੀਗੀ, ਪਰ ਉਸ ਤੋਂ ਬਾਅਦ ਕਿਉਂ ਨੀ ਕੁਛ ਹੁੰਦਾ? ਮੈਨੂੰ ਇਸ ਚੀਜ਼ ਦੀ ਹੈਰਾਨੀ ਆ ਵੀ ਜਦੋਂ ਫੜੀ ਜਾਂਦੀ ਆ ਉਹ ਕਲਰ ਚ ਪਈ ਤਾਂ ਥਿਆਉਂਦੀ ਨੀ, ਜਾਂ ਕੋਈ ਸੁੰਨੇ ਥਾਂ ਤਾਂ ਥਿਆਉਂਦੀ ਨੀ, ਉਹ ਕਿਸੇ ਦੇ ਘਰੋਂ ਹੀ ਥਿਆਉਂਦੀ ਆ। ਜੇ ਹੁਣ ਇੱਕ ਕਿਸਾਨ ਆ, ਕਿਸਾਨ ਦੇ ਘਰੋਂ ਥਿਆਈ ਆ, ਤਾਂ ਇੱਥੇ ਸਿੱਧੀ ਸੋਚ ਇਹ ਜਾਂਦੀ ਆ ਵੀ ਉਹ ਕਿਸਾਨ ਤਾਂ ਏਡਾ ਵੱਡਾ ਪ੍ਰੋਜੈਕਟ ਕਰ ਨੀ ਸਕਦਾ, ਜਿਹੜਾ ਬੰਦੇ ਤੋਂ ਆਪਣੀ ਇੱਕ ਜ਼ਮੀਨ ਦੇ 50,000 ਦਾ ਕਰਜ਼ਾ ਨੀ ਉਤਰਦਾ ਉਹ ਕਰੋੜਾਂ ਦੇ ਬਿਜ਼ਨਸ ਨਹੀਂ ਕਰ ਸਕਦਾ, ਉਹ ਏਡੇ ਵੱਡੇ ਕੰਮ ਨਹੀਂ ਕਰ ਸਕਦਾ। ਸੋ ਉਹਨੂੰ ਤਾਂ ਲਾਲਚ ਦੇ ਕੇ ਫਸਾਇਆ ਗਿਆ, ਉਹਨੂੰ ਤਾਂ ਲਾਲਚ ਦਿੱਤਾ ਗਿਆ ਵੀ ਤੇਰੇ ਕਰਜ਼ੇ ਇਕੱਲੇ ਲੈ ਜਾਣਗੇ, ਤੂੰ ਅਮੀਰ ਹੋ ਜਾਏਗਾ, ਤੂੰ ਏਦਾਂ ਹੋ ਜਾਏਗਾ, ਉਹਨੂੰ ਤਾਂ ਵਰਤਿਆ ਜਾ ਰਿਹਾ। ਪਰ ਜਿਹੜੇ ਕਿਸਾਨ ਨੂੰ ਹੁਣ ਵਰਤਿਆ ਜਾ ਰਿਹਾ ਉਹ ਇਹ ਤਾਂ ਹੈ ਨਹੀਂ ਕੋਈ, ਉਹਨੂੰ ਕੋਈ ਮਾਸਕ ਪਾ ਕੇ ਆ ਕੇ ਬੰਦਾ ਵਰਤ ਗਿਆ, ਜਾਂ ਉਹਨੂੰ ਕੋਈ ਹਵਾ ਚ ਗੱਲ ਕਰ ਗਿਆ, ਕਿਸੇ ਨੇ ਤਾਂ ਏਡੀ ਵੱਡੀ ਡੀਲ ਕਰੀ ਹੋਣੀ ਹੈ ਨਾ, ਕਿਸੇ ਨੇ ਤਾਂ ਰਿਸਕ ਲਿਆ ਹੀ ਹੋਣਾ ਵੀ ਇੱਕ ਕਿਸਾਨ ਨਾਲ ਗੱਲ ਕੀਤੀ ਜਾਵੇ ਵੀ ਭਾਈ ਤੇਰੇ ਕੋਲ ਅਸੀਂ ਇੰਨੀ ਆਹ ਰੱਖਾਂਗੇ, ਸਾਡਾ ਸਮਾਨ ਰੱਖਾਂਗੇ, ਤੇ ਇੱਥੋਂ ਐਂ ਹੋਊਗਾ, ਇੱਥੋਂ ਐਂ ਸਪਲਾਈ ਹੋਊਗੀ, ਕਿਸੇ ਨੇ ਤਾਂ ਕੋਈ ਕਿਸੇ ਐਂਗਲ ਦੇ ਉੱਤੇ ਕੋਈ ਗੱਲ ਕੀਤੀ ਹੋਣੀ ਆ। ਸੋ ਗੱਲ ਤਾਂ ਇੱਥੇ ਆ ਜਾਂਦੀ ਹੈ ਜੀ ਵੀ ਉਦੋਂ ਬਾਅਦ ਦੀਆਂ ਜਿਹੜੀਆਂ ਕੜੀਆਂ ਉਹ ਕਿਉਂ ਨੀ ਮਲਾਈਆਂ ਜਾਂਦੀਆਂ, ਉਦੋਂ ਬਾਅਦ ਜਿਹੜੇ ਸੰਬੰਧਿਤ ਲੋਕਾਂ ਦੇ ਗਲ ਚ ਹੱਥ ਕਿਉਂ ਨੀ ਪਾਇਆ ਜਾਂਦਾ, ਇਹ ਬਹੁਤ ਸਾਰੇ ਸਵਾਲੀਆ ਨਿਸ਼ਾਨ ਨੇ ਜੀ। ਇਹ ਹੀਰੋਇਨਾਂ ਫੜੀਆਂ ਜਾਂਦੀਆਂ ਰਹਿਣੀਆਂ, ਰੋਜ਼ ਹੀ ਤੀਜੇ ਦਿਨ ਇਹ ਜੇ ਖਬਰਾਂ ਛਪਦੀਆਂ ਰਹਿਣੀਆਂ, ਬਸ ਇਹਨਾਂ ਖਬਰਾਂ ਤੋਂ ਵੱਧ ਕੇ ਅੱਗੇ ਕੁਛ ਨੀ ਹੁੰਦਾ, ਇਹ ਇੱਕ ਬਹੁਤ ਵੱਡੀ ਸੱਚਾਈ ਆ। ਤੇ ਅਸੀਂ ਤਾਂ ਇਹ ਕੱਲ ਆਸ ਇਹ ਕਰਦੇ ਆ ਵੀ ਕਈ ਵਾਰੀ ਜੇ ਸਮਾਜ ਦੇ ਵਿੱਚ ਜਾਗਰਤੀ ਆ ਜਾਏ ਨਾ, ਤੇ ਸਮਾਜ ਇਹਨਾਂ ਨੂੰ ਜਦੋਂ ਕੋਈ ਵਰਤਣ ਲਈ ਇਹਨਾਂ ਨੂੰ ਆਉਂਦਾ ਤੇ ਉੱਥੇ ਹੀ ਇਹਨਾਂ ਨੂੰ ਫਸਾ ਲੇ ਕੁੰਡੀ ਚ, ਤਾਂ ਜ਼ਿਆਦਾ ਬਿਹਤਰ ਰਹੂਗਾ, ਨਹੀਂ ਤਾਂ ਇਹ ਇਕੱਲੀਆਂ ਖਬਰਾਂ ਤੱਕ ਸੀਮਤ ਰਹਿ ਜਾਣਾ ਜੀ।
ਜੀ ਸੋ ਬਰਾੜ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਆ ਜਿਹੜੀ ਤੁਸੀਂ ਸਾਡੇ ਲਿਸਨਰ ਨਾਲ ਸਾਂਝੀ ਕਰਨਾ ਚਾਹੋ?
ਬਿਲਕੁਲ, ਇੱਕ ਤਾਂ ਮੈਂ ਜਿਹੜੀ ਕੱਲ ਵੀਜ਼ੇ ਦੀ ਜਿਹੜਾ ਗੱਲਬਾਤ ਅਸੀਂ ਜਸਪਾਲ ਸੰਧੂ ਹੋਰਾਂ ਨਾਲ ਕੀਤੀ ਸੀ ਤੇ ਦੇਰ ਰਾਤ ਹੀ ਮੈਂ ਉਹਦਾ ਸਟੇਟਸ ਵੀ ਪਾਇਆ ਸੀ ਲੋਕਾਂ ਨੇ, ਉਹ ਵੀ ਕਾਫੀ ਸ਼ੇਅਰ ਕੀਤਾ, ਉਹ ਜ਼ਰੂਰ ਕਲੀਅਰ ਕਰਨੀ ਚਾਹੂੰਗਾ ਜੀ ਵੀ ਬਹੁਤ ਸਾਰੀਆਂ ਅਫਵਾਹਾਂ ਫੈਲ ਰਹੀਆਂ, ਹਜੇ ਵੀ ਬਹੁਤ ਸਾਰੇ ਕੁਝ ਹੋ ਰਹੇ ਆ, ਲੋਕ ਮੰਨਣ ਨੂੰ ਤਿਆਰ ਨਹੀਂ, ਹਜੇ ਵੀ ਉਹ ਕਹਿ ਰਹੇ ਆ ਵੀ ਇਹ ਗਲਤ ਆ, ਚਾਹੇ ਉਹ ਚਿੱਠੀ ਹੁਣ ਇਮੀਗ੍ਰੇਸ਼ਨ ਦੀ ਚਿੱਠੀ ਨੂੰ ਉਹ ਗਲਤ ਮੰਨ ਰਹੇ ਆ, ਤੇ ਜੇ ਕੋਈ ਪੰਜਾਬ ਦੇ ਵਿੱਚ ਕੁਝ ਇੱਕ ਏਜੰਟ ਆ ਜਿਹੜੀਆਂ ਗੱਲਾਂ ਕਰ ਰਹੇ ਆ ਉਹਨਾਂ ਨੂੰ ਉਹ ਸਹੀ ਮੰਨ ਰਹੇ ਆ, ਤੇ ਹਲੇ ਵੀ ਇਹ ਕਹਿ ਰਹੇ ਆ ਜੀ ਨਹੀਂ ਇੱਦਾਂ ਕਰਕੇ ਵੀਜ਼ੇ ਰਿਜੈਕਟ ਹੋਇਆ। ਪਰ ਤੁਸੀਂ ਜੇ ਚਿੱਠੀ ਕਲੀਅਰ ਕੱਟ ਪੜੋਗੇ ਤਾਂ ਉਹਦੇ ਵਿੱਚ ਇੱਕੋ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਵੀ ਜਿਹੜੀ ਇਹ ਚੀਜ਼ਾਂ ਹੋ ਰਹੀਆਂ ਨੇ ਡੁਪਲੀਕੇਟ ਜਾਲੀ ਨਕਲੀ ਕਾਗਜ਼ ਪੱਤਰ ਜਿਹੜੇ ਅਸੀਂ ਦਿੰਨੇ ਆ ਉਹਨਾਂ ਕਾਰਨ ਹੋ ਰਹੀਆਂ। ਤੇ ਕੱਲ ਮੇਰੀ ਗੱਲ ਚੱਲ ਰਹੀ ਸੀ ਖੁਸ਼ਪ੍ਰੀਤ ਹੋਰਾਂ ਨਾਲ, ਖੁਸ਼ਪ੍ਰੀਤ ਸਨਾਮ ਨਾਲ, ਤਾਂ ਉੱਥੇ ਵੀ ਜੋ ਗੱਲਾਂ ਚੱਲੀਆਂ ਤਾਂ ਉੱਥੇ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਈ ਵੀ ਅੱਗੇ ਹੁੰਦਾ ਸੀ ਇੱਕ ਪੁਲਿਸ ਚੈੱਕ, ਅਸੀਂ ਕਹਿੰਦੇ ਸੀ ਵੀ ਪੁਲਿਸ ਚੈੱਕ ਕਰਾਉਣਾ ਪੈਂਦਾ, ਤੁਹਾਨੂੰ ਪੁਲਿਸ ਚੈੱਕ ਸਰਟੀਫਿਕੇਟ ਲੈਣਾ ਪੈਂਦਾ ਜਿਹੜਾ ਅਕਸਰ ਲੈਂਦੇ ਸੀਗੇ, ਤੇ ਇੱਕ ਡਿਪਾਰਟਮੈਂਟ ਬਣਾਇਆ ਜਾਂਦਾ ਸੀ ਇਸ ਲਈ ਜਿਹੜੀ ਪੁਲਿਸ ਕਲੀਅਰੈਂਸ ਦਿੰਦਾ ਡਿਪਾਰਟਮੈਂਟ, ਜਾਣੀ ਕਿ ਪੁਲਿਸ ਦੇ ਵਿੱਚ ਵੀ ਇੱਕ ਹੋਰ ਡਿਪਾਰਟਮੈਂਟ ਜਿਹੜਾ ਕਿ ਤੁਹਾਡੇ ਲਈ ਇਹ ਲਿਖ ਕੇ ਦਿੰਦਾ ਵੀ ਹਾਂ ਇਹਨਾਂ ਦਾ ਕਿਹੋ ਜਿਹਾ ਹੁਣ ਤੱਕ ਦਾ ਕੈਰੀਅਰ ਰਿਹਾ, ਜਾਂ ਕਿਹੋ ਜਿਹਾ ਇਹਨਾਂ ਦਾ ਜਿਉਣ ਸ਼ੈਲੀ ਰਹੀ ਹੈ, ਕੀ ਇਹਨਾਂ ਦੇ ਕੋਈ ਪੁਲਿਸ ਦਾ ਕੇਸ ਦਰਜ ਹੋਇਆ ਜਾਂ ਕਿਤੇ ਇਹਨਾਂ ਨੇ ਕੁਛ ਗਲਤ ਕੀਤਾ। ਪਰ ਹੁਣ ਇੱਕ ਨਵਾਂ ਸੈੱਲ ਕਾਇਮ ਕਰਨਾ ਪਿਆ ਜੀ ਆਸਟ੍ਰੇਲੀਆ ਨੂੰ, ਉਹ ਹੈਗਾ ਜੀ ਡਾਕੂਮੈਂਟ ਚੈੱਕ। ਡਾਕੂਮੈਂਟ ਚੈੱਕ ਇਹ ਕਿਉਂ ਕਰਨਾ ਪਿਆ? ਇਹਦੇ ਲਈ ਮੈਂ ਹੋਰ ਮੁਲਕਾਂ ਦੇ ਲੋਕਾਂ ਨੂੰ ਕਹਿਣ ਦੀ ਥਾਂ ਤੇ, ਜਿਹੜੇ ਲੋਕ ਮੈਨੂੰ ਪਿਛਲੀ ਪੋਸਟ ਤੇ ਜਦੋਂ ਮੈਂ ਮੇਰੇ ਪਾਸਪੋਰਟ ਦੇ ਫੋਟੋਆਂ ਪਾਈਆਂ ਸੀ ਨਾ ਵੀ ਕੰਗਾਰੂ ਤੇ ਸ਼ੇਰਾਂ ਦੇ ਪਾਸਪੋਰਟ ਦੀ ਗੱਲ ਕੀਤੀ ਸੀ, ਤਾਂ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਮੈਨੂੰ ਇਸ ਗੱਲ ਦੇ ਉੱਤੇ ਟੋਕਿਆ ਸੀ ਵੀ ਤੂੰ ਆਪਣੇ ਦੇਸ਼ ਨੂੰ ਭੰਡ ਰਿਹਾ, ਤੂੰ ਹੁਣ ਹਵਾ ਕਰ ਰਿਹਾ, ਤੂੰ ਉੱਚੀ ਗੱਲ ਕਰ ਰਿਹਾ। ਹਾਲਾਂਕਿ ਮੈਂ ਦੁਬਾਰਾ ਵੀ ਉਹਨੂੰ ਰੀਡ ਕਰਿਆ ਉਸ ਗੱਲ ਨੂੰ, ਮੈਂ ਸੋਚਿਆ ਵੀ ਇੰਨੇ ਲੋਕ ਕਹਿ ਰਹੇ, ਹੋ ਸਕਦਾ ਮੈਂ ਇਹ ਚ ਕੁਛ ਗਲਤ ਕੀਤਾ ਹੋਵੇ, ਪਰ ਮੈਂ ਦੁਬਾਰੇ 3-4 ਵਾਰ ਉਹਦਾ ਰਿਵਿਊ ਕੀਤਾ, ਮੈਨੂੰ ਕੋਈ ਉੱਚੀ ਗੱਲ ਕੋਈ ਹਵਾ ਨਹੀਂ ਦਿਖ ਰਹੀ ਸੀ ਉਹ ਚ, ਸਿਰਫ ਸੱਚਾਈ ਸੀ ਜੋ ਮੈਂ ਲਿਖੀ ਸੀ। ਤੇ ਉਹਨਾਂ ਲੋਕਾਂ ਨੂੰ ਹੁਣ ਮੈਂ ਪੁੱਛਣਾ ਚਾਹੁੰਦਾ ਵੀ ਕਿ ਹੁਣ ਮੈਂ ਕਿਹੜੇ ਮੂੰਹ ਨਾਲ ਸਲਾਹਾਂ ਉਸ ਮੁਲਕ ਨੂੰ ਜਿਹੜੇ ਮੁਲਕ ਨੇ ਆਸਟ੍ਰੇਲੀਆ ਵਰਗੇ ਮੁਲਕ ਨੂੰ ਡਾਕੂਮੈਂਟ ਚੈੱਕ ਨਾਂ ਦਾ ਇੱਕ ਡਿਪਾਰਟਮੈਂਟ ਹੀ ਖੜਾ ਕਰਨਾ ਪੈ ਗਿਆ, ਕਿਉਂਕਿ ਡਾਕੂਮੈਂਟ ਜਿਹੜੇ ਜਮ੍ਹਾਂ ਕਰਾਉਂਦੇ ਸਨ ਸਾਡੇ ਏਜੰਟ, ਸਾਨੂੰ ਪਤਾ, ਅਸੀਂ ਵੀ ਜਦੋਂ ਆਏ ਹਾਂ ਸਭ ਨੂੰ ਪਤਾ ਵੀ ਸਾਨੂੰ ਕਿਵੇਂ ਕਿਵੇਂ ਪੈਸੇ ਸ਼ੋਅ ਕਰਨੇ ਸੀ, ਅਸੀਂ ਕੀ ਅਸੀਂ ਡਾਕੂਮੈਂਟ ਲਾਉਣੇ ਸੀ, ਤੇ ਸਾਨੂੰ ਏਜੰਟ ਇਹੀ ਕਹਿੰਦਾ ਸੀ ਜੀ ਆਹ ਤਾਂ ਬਸ ਮਾੜੀ ਜੀ ਉੱਥੋਂ ਕਿਸੇ ਤੋਂ ਮੋਹਰ ਲਵਾ ਕੇ ਲਿਆ ਦਿਓ, ਆਹ ਨੰਬਰਦਾਰ ਤੋਂ ਲਿਖਾ ਦਿਓ, ਫਲਾਨੇ ਤੋਂ ਲਿਖਾ ਦਿਓ। ਡਾਕੂਮੈਂਟ ਚੈੱਕ ਦੀ ਇੱਕ ਡਿਪਾਰਟਮੈਂਟ ਖੜਾ ਹੋ ਗਿਆ, ਤੇ ਜਿਹੜਾ ਕਿ ਸਦਾ ਡਾਕੂਮੈਂਟ ਕੋਈ ਵੀ ਇੰਡੀਆ ਦੇ ਉੱਤੇ ਕੋਈ ਵੀਜ਼ਾ ਅਪਲਾਈ ਕਰਦਾ ਪਹਿਲਾਂ ਉਹਨੂੰ ਚੋਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਵੀ ਇਹ ਇਹਨੇ ਸਾਡੇ ਇੰਟਰ ਹੋ ਕੇ ਇੱਥੇ ਰਹਿਣ ਲਈ ਇਹਦਾ ਮਕਸਦ ਆ ਸਿਰਫ ਪੀ ਆਰ ਲੈਣ ਲਈ ਤੇ ਇਸ ਲਈ ਇਹ ਕੋਈ ਵੀ ਪੇਪਰ ਸਾਨੂੰ ਗਲਤ ਦੇ ਸਕਦਾ ਹੁਣ ਦੇਖੋ ਅਸੀਂ ਆਪਣੀ ਇਮੇਜ ਇਹੋ ਜਿਹੀ ਕਰ ਲਈ ਹੈ ਤੇ ਉਸ ਇਮੇਜ ਕਾਰਨ ਜੇ ਅੱਜ ਵੀਜ਼ੇ ਰਿਜੈਕਟ ਹੋ ਰਹੇ ਆ ਤੇ ਉਦੋਂ ਬਾਅਦ ਅਸੀਂ ਮੈਮੋਰੈਂਡਮ ਲੈ ਕੇ ਜਾ ਰਹੇ ਹਾਂ ਜੀ ਕਮਿਸ਼ਨਰਾਂ ਕੋਲੇ ਅੰਬੈਸੀਆਂ ਚ ਜਾ ਰਹੇ ਹਾਂ ਵੀ ਸਾਡੇ ਜਿਹੜਾ ਪੰਜਾਬ ਸਿੱਖਿਆ ਬੋਰਡ ਦਾ ਜਿਹੜਾ ਕਿਤੇ ਨਾ ਕਿਤੇ ਇਸ ਨੂੰ ਮਾਨਤਾ ਨਹੀਂ ਦਿੰਦੇ ਪਰ ਮੈਂ ਕੱਲ ਡਾਕਟਰ ਚੀਮਾ ਨੂੰ ਵੀ ਲੰਮੀ ਚੌੜੀ ਈਮੇਲ ਲਿਖੀ ਹੈ ਜੀ ਉਹਨਾਂ ਦੀ ਪਰਸਨਲ ਈਮੇਲ ਦੇ ਉੱਤੇ ਤੇ ਉਹਨਾਂ ਨੂੰ ਵੀ ਸਾਰੇ ਇਸ ਗੱਲੇ ਤੋਂ ਜਾਣੂ ਕਰਵਾਇਆ ਸੀ ਤੇ ਬਾਕੀ ਮੈਂ ਕੱਲ ਹੋਰ ਵੀ ਇਸ ਤੋਂ ਬਾਅਦ ਵੀ ਬਹੁਤ ਸਾਰਾ ਕੁਝ ਪੜਤਾਲਿਆ ਪਰ ਸੱਚ ਇਹੀ ਹੈ ਜੀ ਵੀ ਜਿਹੜਾ ਇਹ ਘਟਨਾਕ੍ਰਮ ਸੀ ਉਹ ਸਿਰਫ ਤੇ ਸਿਰਫ ਇਸ ਲਈ ਹੋਇਆ ਸੀ ਵੀ ਜਿਹੜੇ ਜਾਲੀ ਡਾਕੂਮੈਂਟ ਪੰਜਾਬ ਤੋਂ ਜ਼ਿਆਦਾ ਲੱਗਦੇ ਆ ਸਭ ਤੋਂ ਵੱਧ ਇਸ ਲਈ ਸਭ ਤੋਂ ਵੱਧ ਜਿਹੜੇ ਵੀਜ਼ੇ ਮਿਲ ਵੀ ਪੰਜਾਬੀਆਂ ਨੂੰ ਲਏ ਆ ਤੇ ਸਭ ਤੋਂ ਵੱਧ ਜਿਹੜੇ ਰਿਜੈਕਟ ਵੀ ਪੰਜਾਬੀਆਂ ਦੇ ਹੋ ਰਹੇ ਆ ਸੋ ਇਸ ਗੱਲ ਨੂੰ ਮੇਨ ਧਿਆਨ ਚ ਰੱਖਿਆ ਜਾਵੇ ਵੀ ਐਵੇਂ ਅਫਵਾਹਾਂ ਦੇ ਵਿੱਚ ਬਣ ਕੇ ਅਫਵਾਹ ਨੂੰ ਹੋਰ ਨਾ ਵਧਾਇਆ ਜਾਵੇ ਉਹਨੂੰ ਕੋਸ਼ਿਸ਼ ਕੀਤੀ ਜਾਵੇ ਉਹਦੇ ਬ੍ਰੇਕ ਲਾਈ ਜਾਵੇ ਤੇ ਉਹਦੀ ਸਤਹ ਤੇ ਜਾਇਆ ਜਾਵੇ ਹਾਂਜੀ ਮੰਨ ਲੈਂਦੇ ਹਾਂ ਇਹ ਚੀਜ਼ ਜੇ ਵੀਜ਼ੇ ਰਿਜੈਕਟ ਹੋਣ ਦੀ ਜੇ ਕੋਈ ਲੰਮੀ ਚੌੜੀ ਦੌੜ ਚੱਲਦੀ ਹੈ ਤਾਂ ਸਾਨੂੰ ਜਿਹਨੇ ਵੀਜ਼ਾ ਲਾਇਆ ਉਸ ਬੰਦੇ ਨੂੰ ਉਹਦੀ ਪੈਰਵਾਈ ਕਰਨੀ ਚਾਹੀਦੀ ਆ ਹੁਣ ਕੱਲ ਜਸਪਾਲ ਸੰਧੂ ਹੋਰਾਂ ਨਾਲ ਵੀ ਇਹੀ ਗੱਲ ਹੋ ਰਹੀ ਸੀ ਉਹ ਕਹਿੰਦਾ ਭਾਜੀ ਪ੍ਰੋਬਲਮ ਇਹ ਆਉਂਦੀ ਆ ਵੀ ਇੰਡੀਆ ਦੇ ਵਿੱਚ ਜਿਹੜਾ ਏਜੰਟ ਵੀਜ਼ਾ ਲਾਉਂਦਾ ਤੇ ਜਦੋਂ ਉਹਨੂੰ ਰਿਜੈਕਸ਼ਨ ਆ ਜਾਂਦੀ ਆ ਜਾਂ ਰਿਫਿਊਜ਼ਲ ਹੋ ਜਾਂਦੀ ਆ ਵੀਜ਼ੇ ਦੀ ਉਦੋਂ ਬਾਅਦ ਉਹਨੂੰ ਉਹ ਫਾਲੋ ਨਹੀਂ ਕਰਦਾ ਉਹਦੀ ਜ਼ਰੂਰਤ ਨਹੀਂ ਹੈ ਵੀ ਉਹ ਕਿਵੇਂ ਕੇਸ ਅਫਸਰ ਨੂੰ ਗੱਲ ਕਰੇ ਕਿਵੇਂ ਕੇਸ ਅਫਸਰ ਨਾਲ ਬਹਿਸ ਕਰੇ ਇਸ ਗੱਲ ਦੀ ਜੇ ਕਿਸੇ ਗਲਤ ਤਰੀਕੇ ਕੋਈ ਵੀਜ਼ਾ ਕਿਸੇ ਦਾ ਰਿਜੈਕਟ ਕੀਤਾ ਜਾਂਦਾ ਤਾਂ ਤੁਹਾਡੇ ਕੋਲ ਟ੍ਰਿਬਿਊਨਲ ਚ ਜਾਣ ਦਾ ਹੱਕ ਆ ਤੁਸੀਂ ਜਾ ਸਕਦੇ ਹੋ ਸੋ ਇਸ ਕਰਕੇ ਅਸੀਂ ਐਵੇਂ ਨਾ ਥੋਪੀ ਜਾਈਏ ਦੋ ਚਾਰ ਏਜੰਟਾਂ ਦੇ ਬਿਜ਼ਨਸ ਦੀਆਂ ਗੱਲਾਂ ਨੂੰ ਕਰ ਦੇਖਦੇ ਹੋਏ ਐਵੇਂ ਇਹ ਗੱਲਾਂ ਬਣਾਈ ਜਾਈਏ ਕਿਉਂਕਿ ਮੈਂ ਕਈ ਇਹੋ ਜਿਹੇ ਨੋਟ ਵੀ ਕੀਤੇ ਆ ਜਾਂ ਕਈ ਗੱਲਾਂ ਇਹੋ ਜਿਹੀਆਂ ਵੀ ਨੋਟ ਕੀਤੀਆਂ ਵੀ ਏਜੰਟਾਂ ਨੂੰ ਇਹਨਾਂ ਦੇ ਵਿੱਚ ਇੱਕ ਟੇਢੇ ਰੂਪ ਚ ਫਾਇਦਾ ਮਿਲ ਰਿਹਾ ਜਿਹੜਾ ਕਿ ਮੈਂ ਹੁਣ ਆਨ ਏਅਰ ਨਹੀਂ ਦੱਸ ਸਕਦਾ ਇਸ ਰੌਲੇ ਗੌਲੇ ਦਾ ਜਿਹੜਾ ਏਜੰਟ ਨੂੰ ਟੇਢੇ ਰੂਪ ਚ ਫਾਇਦਾ ਮਿਲਣਾ ਆਉਣ ਵਾਲੇ ਦਿਨਾਂ ਚ ਤੇ ਮਿਲ ਵੀ ਰਿਹਾ ਇਸ ਲਈ ਇਹਦੇ ਰੌਲੇ ਨੂੰ ਹੋਰ ਵਧਾਇਆ ਜਾ ਰਿਹਾ ਸੀ ਪਰ ਉਹ ਹਜੇ ਤੱਕ ਮੇਰੇ ਕੋਲੇ ਪੂਰੇ ਤੱਥ ਨਾ ਹੋਣ ਕਾਰਨ ਮੈਂ ਰੇਡੀਓ ਦੇ ਉੱਤੇ ਗੱਲ ਨਹੀਂ ਕਰ ਪਾਉਂਦਾ ਪਰ ਇਹਦੇ ਤੱਥਾਂ ਦੇ ਉੱਤੇ ਵੀ ਮੈਂ ਕੰਮ ਕਰ ਰਿਹਾ ਤੇ ਆਉਣ ਵਾਲੇ ਦਿਨਾਂ ਚ ਜੇ ਤੱਥ ਮਿਲਦੇ ਆ ਇਹਨਾਂ ਦੀ ਸੱਚਾਈ ਮਿਲਦੀ ਆ ਫਿਰ ਮੈਨੂੰ ਕੋਈ ਘਬਰਾਹਟ ਨਹੀਂ ਜੀ ਫਿਰ ਮੈਂ ਜ਼ਰੂਰ ਇਹ ਚੀਜ਼ਾਂ ਜਿਹੜਾ ਸਾਂਝੀਆਂ ਕਰੂੰਗਾ ਵੀ ਭਾਈ ਕੀ ਇਹ ਰੌਲਾ ਸੋ ਇਸ ਕਰਕੇ ਬੇਨਤੀ ਹੈ ਜੀ ਗਲਤ ਜੇ ਕੋਈ ਕਾਰਜ ਹੋ ਰਿਹਾ ਉਹਨੂੰ ਗਲਤ ਕਹੋ ਸਹੀ ਹੋ ਰਿਹਾ ਸਹੀ ਕਹੋ ਤੇ ਦਰੁਸਤ ਕਰਨ ਲੱਗੇ ਕਿਸੇ ਵੀ ਚੀਜ਼ ਨੂੰ ਝਿਜਕੋ ਨਾ ਇਹ ਨਾ ਹੋਵੇ ਵੀ ਐਵੇਂ ਨਾਰੇ ਮਜ਼ਾਰੇ ਸਾਡਾ ਇੱਕ ਨਾ ਸਾਡਾ ਕਰੈਕਟਰ ਰਿਹਾ ਉਸ ਕਰੈਕਟਰ ਦੇ ਵਿੱਚ ਅਸੀਂ ਬਸ ਸਾਡੇ ਕੋਲ ਬਹਾਨਾ ਥਿਆ ਜੇ ਡਲੇ ਇੱਟਾਂ ਮਾਰਨ ਦਾ ਨਾਰੇ ਮਜ਼ਾਰੇ ਲਾਉਣ ਦਾ ਤਾਂ ਅਸੀਂ ਉਹ ਹਟਦੇ ਨਹੀਂ ਅਸੀਂ ਉਹ ਕਰਕੇ ਰਹਿਣੇ ਰਹਿਣਾ ਹੁਣ ਜੇ ਦੋ ਚਾਰ ਦਿਨਾਂ ਚ ਨਾ ਇਹ ਚੀਜ਼ਾਂ ਦੀਆਂ ਗੱਲਾਂ ਕਲੀਅਰ ਹੁੰਦੀਆਂ ਤਾਂ ਜਿਹੜੇ ਬਹੁਤ ਸਾਰੇ ਸਟੂਡੈਂਟ ਤੇ ਬਹੁਤ ਸਾਰੇ ਏਜੰਟਾਂ ਨੇ ਚੰਡੀਗੜ੍ਹ ਦੇ ਵਿੱਚ ਮਟਕਾ ਚੌਂਕ ਦੇ ਵਿੱਚ ਧਰਨਾ ਲਾਉਣਾ ਸੀ ਤੇ ਆਸਟ੍ਰੇਲੀਆ ਦਾ ਝੰਡਾ ਸਾੜਨਾ ਸੀ ਜਿਵੇਂ ਕਿ ਪਹਿਲਾਂ ਪਾਸਟ ਚ ਹੁੰਦਾ ਆਇਆ ਇਹੋ ਜਿਹੀਆਂ ਚੀਜ਼ਾਂ ਅਕਸਰ ਅਸੀਂ ਪਹਿਲਾਂ ਵੀ ਦੇਖੀਆਂ ਤੇ ਹੁਣ ਵੀ ਹੋਣੀਆਂ ਸਨ ਜੇ ਅਸੀਂ ਆਹ ਚੀਜ਼ਾਂ ਇੱਥੇ ਬੈਠੇ ਨਾ ਸੱਜਣ ਮਿੱਤਰ ਜਿਹੜੇ ਸਹੀ ਰਿਪੋਰਟਿੰਗ ਕਰਨ ਵਾਲੇ ਜਾਂ ਸਹੀ ਲੋਕਾਂ ਨੇ ਨਾ ਇਸ ਚੀਜ਼ ਨੂੰ ਮੂਹਰੋਂ ਨੱਥ ਪਾਈ ਹੁੰਦੀ ਤਾਂ ਇਹ ਜ਼ਰੂਰ ਇਹ ਹੋਣਾ ਸੀ ਸੋ ਬੇਨਤੀ ਹੈ ਜੀ ਚੰਗੇ ਕਾਰਜਾਂ ਲਈ ਕਿਸੇ ਜੇ ਕਿਸੇ ਕੋਲ ਕੋਈ ਚੰਗੀ ਚੀਜ਼ ਆ ਸਿੱਖ ਲੈਣੀ ਚਾਹੀਦੀ ਆ ਮਸਲਨ ਜੇ ਹੁਣ ਉਦਾਹਰਣ ਦੇ ਤੌਰ ਤੇ ਦੇਖਿਆ ਜਾਏ ਤਾਂ ਹੁਣ ਨਾਮਧਾਰੀ ਸਮਰਾਜ ਆ ਨਾਮਧਾਰੀ ਇੱਕ ਪੰਥ ਆ ਨਾਮਧਾਰੀ ਇੱਕ ਸਮੁਦਾਇ ਆ ਜਿਹਨੂੰ ਕਹਿ ਸਕਦੇ ਆ ਚਾਹੇ ਸਿੱਖ ਧਰਮ ਦਾ ਇੱਕ ਅਨਿੱਖੜਵਾਂ ਅੰਗ ਆ ਉਹ ਭਾਵੇਂ ਕਿਤੇ ਨਾ ਕਿਤੇ ਕੁਛ ਨਾ ਕੁਛ ਅਸੀਂ ਉਹਨਾਂ ਨਾਲ ਨਾ ਅਸੀਂ ਦੇਖਿਆ ਵੀ ਆਪਦੀ ਸੋਚ ਚ ਸਾਡੇ ਉਮਜ ਇੱਕ ਅਸੀਂ ਮੇਲ ਨਹੀਂ ਖਾਂਦੇ ਥੋੜਾ ਜਿਹਾ ਵਿਤਕਰਾ ਰੱਖਦੇ ਹਾਂ ਪਰ ਨਾਮਧਾਰੀ ਸਮੁਦਾਇ ਦੀ ਇੱਕ ਗੱਲ ਮੈਂ ਖਾਸ ਦੇਖੀ ਵੀ ਉਸ ਸਮੁਦਾਇ ਨੇ ਕਦੇ ਵੀ ਇਹੋ ਜਿਹਾ ਰਾਹ ਨਹੀਂ ਅਪਣਾਇਆ ਇਹੋ ਜਿਹੀ ਗੱਲ ਨਹੀਂ ਕੀਤੀ ਜਿਨ੍ਹਾਂ ਨਾਲ ਲੋਕਾਂ ਦੇ ਵਿੱਚ ਲੋਕਾਂ ਦਾ ਨੁਕਸਾਨ ਹੁੰਦਾ ਹੋਵੇ ਲੋਕਾਂ ਦਾ ਰੌਲਾ ਪੈਂਦਾ ਹੋਵੇ ਫਾਲਤੂ ਦੀਆਂ ਗੱਲਾਂ ਹੋਣ ਮਸਲਨ ਜੇ ਹੁਣੇ ਦੇਖੀਏ ਤਾਂ ਕਿੱਡਾ ਵੱਡਾ ਘਟਨਾਕ੍ਰਮ ਹੋਇਆ ਉਹਨਾਂ ਦੇ ਸਮੁਦਾਇ ਦੇ ਮੁਖੀ ਦੇ ਜਿਹੜੇ ਕਿ ਮਾਤਾ ਚੰਦ ਕੌਰ ਇੱਕ ਬਹੁਤ ਵੱਡਾ ਨਾਂ ਸੀ ਤੇ ਉਸ ਸਮੁਦਾਇ ਦੇ ਉਹਨਾਂ ਨੂੰ ਪੂਜਿਆ ਜਾਂਦਾ ਸੀ ਉਹਨਾਂ ਨੂੰ ਤੇ ਉਹ ਉਹਨਾਂ ਦੀ ਇੱਕ ਹੱਤਿਆ ਹੋਣ ਤੋਂ ਬਾਅਦ ਵੀ ਕੋਈ ਵੀ ਇਹੋ ਜਿਹਾ ਸਟੈਪ ਨਹੀਂ ਚੱਕਿਆ ਜਿਹੜਾ ਕਿ ਗੈਰ ਜ਼ਿੰਮੇਵਾਰ ਨਾ ਹੋਵੇ ਗੈਰ ਕਾਨੂੰਨ ਹੋਵੇ ਕਿਤੇ ਵੀ ਕਾਨੂੰਨ ਨਹੀਂ ਹੱਥ ਚ ਲਿਆ ਕੋਈ ਤੋੜ ਭੰਨ ਨਹੀਂ ਕੀਤੀ ਕੋਈ ਅੱਗਾਂ ਨਹੀਂ ਲਾਈਆਂ ਕੋਈ ਬੱਸਾਂ ਨਹੀਂ ਰੋਕੀਆਂ ਤੇ ਉਹਨੂੰ ਕਾਨੂੰਨ ਦੇ ਵਿੱਚ ਉਹਨਾਂ ਨੇ ਵਿਸ਼ਵਾਸ ਰੱਖਿਆ ਤੇ ਉਹਨਾਂ ਨੇ ਕਿਹਾ ਵੀ ਕਾਨੂੰਨ ਆਪਦਾ ਕੰਮ ਕਰੂਗਾ ਜੋ ਵੀ ਆ ਕਾਤਲ ਫੜੇ ਜਾਣਗੇ ਤੇ ਉਹਨਾਂ ਨੂੰ ਕਾਤਲ ਕਾਨੂੰਨ ਜਿਹੜਾ ਕਾਤਲਾਂ ਨੂੰ ਸਜ਼ਾ ਦੇਊਗੀ ਸੋ ਸਾਨੂੰ ਇੰਨਾ ਕੁ ਠਰਮਾ ਰੱਖਣਾ ਪੈਣਾ ਜੇ ਇਹ ਨਹੀਂ ਹੁੰਦਾ ਕਈ ਵਾਰੀ ਜੇ ਤੁਸੀਂ ਮੰਨ ਲਓ ਕਿਸੇ ਗੱਲ ਤੋਂ ਤੁਹਾਨੂੰ ਨਾਮਧਾਰੀ ਸਮੁਦਾਇ ਨਾਲ ਨਹੀਂ ਤੁਹਾਡੀ ਕਿਸੇ ਗੱਲ ਤੋਂ ਐਂ ਲੱਗਦਾ ਵੀ ਤੁਸੀਂ ਉਹਨਾਂ ਨਾਲ ਨਹੀਂ ਲਾ ਕੇ ਕੇ ਖਾਂਦੇ ਜਾਂ ਉਹ ਤੁਹਾਨੂੰ ਵਧੀਆ ਨਹੀਂ ਲੱਗਦੇ, ਪਰ ਜੇ ਉਹਨਾਂ ਦੀ ਕੋਈ ਵਧੀਆ ਗੱਲ ਆ ਤਾਂ ਉਹ ਵੱਡੇ ਦਿਲ ਨਾਲ ਉਹਨੂੰ ਮੰਨੋ ਵੀ। ਸੋ ਇਸ ਗੱਲ ਲਈ ਮੈਂ ਤਾਂ ਅੱਜ ਉਦਾਹਰਣ ਤਾਂ ਦੇ ਰਿਹਾ ਵੀ ਅਸੀਂ ਅਕਸਰ ਹੀ ਨਾਰੇ ਮੁਜ਼ਾਹਰਿਆਂ ਦਾ ਜਾਂ ਗਲਤ ਰਾਹ ਫੜ ਲੈਂਦੇ ਹਾਂ, ਇਹ ਨਾ ਹੀ ਫੜਨੇ ਚਾਹੀਦੇ। ਸਾਨੂੰ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਤੇ ਪ੍ਰੋਪਰ ਵੇ ਕੰਮ ਕਰਨਾ ਚਾਹੀਦਾ। ਕੱਲ ਦੇ ਸਟੇਟਸ 'ਚ ਵੀ ਮੈਂ ਇਹੀ ਲਿਖਿਆ ਵੀ ਸਿਰਫ ਇੱਕ ਫੋਨ ਕਾਲ ਤੇ ਇੱਕ ਈਮੇਲ ਦੂਰ ਹੁੰਦਾ ਜੀ ਅੱਜ ਕੱਲ ਦੇ ਯੁੱਗ ਦੇ ਵਿੱਚ। ਸੱਚ ਤੇ ਸੱਚ ਦੇ ਤੱਕ ਪਹੁੰਚ ਕਰੋ, ਸੱਚ ਦਾ ਤੁਹਾਨੂੰ ਜਵਾਬ ਨਹੀਂ ਆਉਂਦਾ ਤਾਂ ਬੇਫਿਕਰ ਹੋ ਕੇ ਤੁਸੀਂ ਆਪਣੀ ਪਹੁੰਚ ਨਾ ਛੱਡੋ, ਪਹੁੰਚ ਟਰਾਈ ਕਰਦੇ ਰਹੋ। ਕਿਸੇ ਨੂੰ ਤਾਂ ਉਹਨਾਂ ਨੂੰ ਜਵਾਬ ਦੇਣਾ ਹੀ ਪਊਗਾ। ਜੇ ਹੁਣ ਤੁਸੀਂ ਮੰਨ ਲਓ ਆਸਟ੍ਰੇਲੀਅਨ ਇਮੀਗ੍ਰੇਸ਼ਨ ਨੂੰ ਇਹ 10,000 ਈਮੇਲ ਪਿਛਲੇ 3 ਦਿਨਾਂ 'ਚ ਗਈ ਹੁੰਦੀ ਇਸੇ ਵਿਸ਼ੇ ਦੇ ਉੱਤੇ, ਤਾਂ ਆਸਟ੍ਰੇਲੀਅਨ ਇਮੀਗ੍ਰੇਸ਼ਨ ਕੀ ਆਸਟ੍ਰੇਲੀਅਨ ਮੰਤਰੀ ਆ ਕੇ ਸਾਹਮਣੇ ਬਿਆਨ ਦਿੰਦਾ? ਕਿਵੇਂ ਨਾ ਦਿੰਦਾ? ਸੋ ਪਰ ਅਸੀਂ ਉਹਨਾਂ ਨੂੰ ਕੁਛ ਨਹੀਂ ਲਿਖਿਆ, 2-4 ਬੰਦਿਆਂ ਨੇ ਜਿਹਨੇ ਜਿਵੇਂ ਕੱਲ ਇੱਕ ਜਿਹੜੀ ਐਸੋਸੀਏਸ਼ਨ ਨੇ ਲਿਖਿਆ ਤਾਂ ਉਹਨੂੰ ਲੈਟਰ ਦਾ ਜਵਾਬ ਆਇਆ ਨਾਲ ਦੀ ਨਾਲ, ਰਿਸਪੌਂਸ ਆਇਆ ਤੇ ਜਿਹੜਾ ਮੈਂ ਸਾਂਝਾ ਵੀ ਕੀਤਾ ਫੇਸਬੁੱਕ ਤੇ, ਪਰ ਅਸੀਂ ਉਹ ਤਾਂ ਕਰਦੇ ਨਹੀਂ। ਅਸੀਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਵੀ ਫਲਾਨੇ ਤਾਂ ਐਂ ਹੋ ਗਿਆ, ਫਲਾਨੇ ਦੇ ਚਾਚੇ ਦੇ ਮੁੰਡੇ ਦਾ ਵੀਜ਼ਾ ਰਿਜੈਕਟ ਹੋਇਆ, ਫਲਾਨੇ ਦੇ ਤਾਏ ਦੇ ਮੁੰਡੇ ਦਾ ਵੀਜ਼ਾ ਰਿਜੈਕਟ ਹੋ ਗਿਆ, ਪਰ ਉਹ ਚਾਚੇ ਤਾਇਆਂ ਦੇ ਮੁੰਡਿਆਂ ਨੂੰ ਇਹ ਤਾਂ ਪੁੱਛ ਲਓ ਵੀਜ਼ਾ ਰਿਜੈਕਟ ਹੋਣ ਪਿੱਛੇ ਕਾਰਨ ਕੀ ਆ? ਜੇ ਰਿਜੈਕਟ ਹੋ ਗਿਆ ਤਾਂ ਤੁਸੀਂ ਉਹਦਾ ਰਿਫਿਊਜ਼ਲ ਪੈ ਗਈ, ਜੇ ਮੰਨ ਲਓ ਤਾਂ ਉਹਦਾ ਤੁਸੀਂ ਕੀ ਪਿੱਛਾ ਕਰਿਆ, ਕੀ ਪੜਤਾਲਿਆ? ਪਰ ਨਹੀਂ, ਅਸੀਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦੇ। ਅਸੀਂ ਤਾਂ ਵਿਸ਼ਵਾਸ ਰੱਖਦੇ ਹਾਂ ਵੀ ਗੱਲ ਕੋਈ ਭੜ ਕੇ ਸਹੀ, ਚੱਲ 4 ਦਿਨ ਮਸਲਾ ਮਿਲੂਗਾ, 4 ਦਿਨ ਗੱਲਾਂ ਬਾਤਾਂ ਮਾਰਾਂਗੇ, ਫੇਸਬੁੱਕਾਂ ਤੇ ਸੋਸ਼ਲ ਮੀਡੀਆ ਤੇ ਅਖਬਾਰਾਂ ਨੂੰ ਖਬਰਾਂ ਮਿਲਣਗੀਆਂ, ਬਸ ਇਸੇ ਤੱਕ ਹੀ ਸੀਮਤ ਆ ਜੀ।
ਜੀ ਬਰਾੜ ਸਾਹਿਬ, ਕੁਝ ਈਮੇਲ ਆਈਆਂ ਨੇ ਜੀ। ਸਾਰਿਆਂ ਤੋਂ ਪਹਿਲਾਂ ਤਾਂ ਬਿਕਰਮਜੀਤ ਸਿੰਘ ਹਾਂਜਰਾ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਮਿੰਟੂ ਭਾਜੀ ਲੱਗਦਾ ਥੋੜੀ ਤੁਹਾਡੀ ਬੈਟਰੀ ਅੱਜ ਥੋੜੀ ਡਿਮ ਲੱਗਦੀ ਆ, ਕੀ ਗੱਲ? ਆਲ ਗੁੱਡ ਆ ਭਾਜੀ?
ਨਹੀਂ ਨਹੀਂ ਜੀ, ਆਲ ਗੁੱਡ ਆ ਜੀ। ਤੇ ਚਾਹ ਦਾ ਕੱਪ ਅਸਲ ਚ ਅੱਗੇ 2 ਪੀ ਲੈਂਦੇ ਸੀ, ਤੜਕੇ ਉੱਠ ਕੇ ਅੱਜ 1 ਹੀ ਪੀਤਾ ਸੀ, ਸੋ ਇਸ ਕਰਕੇ ਥੋੜਾ ਜਿਹਾ ਸੈੱਲਾਂ ਚ ਫਰਕ ਸੀਗਾ।
ਚਲੋ ਜੀ ਠੀਕ ਆ। ਅੱਗੇ ਜੀ ਗੁਰਕਾਰਜ ਸਿੰਘ, ਉਹਨਾਂ ਨੇ ਖਬਰ ਜਿਹੜੀ ਆਪਾਂ ਹੁਣੀ ਗੱਲ ਕਰ ਰਹੇ ਹਾਂ ਰੂਲਸ ਬਾਰੇ, ਉਹਨਾਂ ਨੇ ਉਹ ਖਬਰ ਸ਼ੇਅਰ ਕੀਤੀ ਹੈ। ਕਹਿੰਦੇ ਕਿ ਪਿਛਲੇ ਕੁਝ ਕੁ ਦਿਨਾਂ ਤੋਂ ਪੰਜਾਬ ਸਿੱਖਿਆ ਬੋਰਡ ਦੀ ਆਸਟ੍ਰੇਲੀਆ ਵਿੱਚ ਮਾਨਤਾ ਦਾ ਜਿਹੜਾ ਰੌਲਾ ਮੇਨ ਸਟ੍ਰੀਮ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਪੈ ਰਿਹਾ, ਉਸਦਾ ਸਾਰੇ ਨਿਕਲ ਕੇ ਆ ਰਿਹਾ ਹੈ ਕਿ ਸਭ ਕੁਝ ਗੈਰ ਜ਼ਿੰਮੇਵਾਰਾਨਾ ਤੌਰ ਤੇ ਕੁਝ ਕੁ ਲੋਕਾਂ ਵੱਲੋਂ ਫੈਲਾਇਆ ਜਾ ਰਿਹਾ ਹੈ। ਪ੍ਰੋਪੋਗੰਡਾ ਸੀ, ਚਾਹੇ ਉਹ ਆਪਣੇ ਨਿੱਜੀ ਲਾਹੇ ਲਈ ਸੀ ਜਾਂ ਫਿਰ ਅਣਜਾਣਪੁਣੇ ਵਿੱਚ ਇਹ ਫੈਲਾ ਰਹੇ ਸਨ। ਆਸਟ੍ਰੇਲੀਆ ਦੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਐਂਡ ਬੋਰਡ ਪ੍ਰੋਟੈਕਸ਼ਨ ਵੱਲੋਂ ਉਹ ਅੱਗੇ ਜੀ ਉਹਨਾਂ ਨੇ ਸਾਰਾ ਕਲੀਅਰ ਕਰਕੇ ਤੇ ਕਹਿ ਰਿਹਾ ਕਿ ਅਕਾਲੀਆਂ ਦੀ ਆਵਾਜ਼ ਦੇ ਨਾਲ ਹੀ ਕਹਿ ਰਿਹਾ ਕਿ ਉਹ ਜੋ ਤੁਸੀਂ ਸਾਰਾ ਕੁਛ ਦੱਸਿਆ ਉਹਨਾਂ ਨੇ ਉਹ ਖਬਰ ਬਾਰੇ ਹੀ ਸਾਰਾ ਕੁਛ ਸਾਨੂੰ ਲਿਖ ਕੇ ਭੇਜਿਆ ਕਿ ਆਸਟ੍ਰੇਲੀਆ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰਤੀ ਨਿਯਮਾਂ ਵਿੱਚ ਕੋਈ ਤਬਦੀਲੀ ਨਹੀਂ, ਆਸਟ੍ਰੇਲੀਆ ਭਾਰਤ ਦੇ ਕਿਸੇ ਵੀ ਸਕੂਲ ਬੋਰਡ ਨੂੰ ASES ਨਹੀਂ ਕਰਦਾ।
ਦੇਖੋ ਇਹ ਤਾਂ ਜਿਹੜਾ ਇਹਨਾਂ ਨੇ ਤੁਸੀਂ ਪਹਿਲਾਂ ਪੜ੍ਹ ਕੇ ਸੁਣਾਇਆ ਉਹ ਤਾਂ ਤਕਰੀਬਨ ਮੇਰਾ ਜਿਹੜਾ ਲਿਖਿਆ ਹੋਇਆ ਸਟੇਟਸ ਹੀ ਕਾਪੀ ਪੇਸਟ ਕੀਤਾ ਹੋਇਆ ਜਿਨ੍ਹਾਂ ਨੇ
ਜੀ ਉਹਨਾਂ ਨੇ ਲਿਖਿਆ ਕਿ ਭਾਜੀ ਜੀ ਆਰ ਰਿਵਿਊ ਬਾਦਲ ਦਲ ਨਾਲ ਵੀ ਸ਼ੇਅਰ ਕੀਤਾ।
ਬਿਲਕੁਲ ਜੀ, ਮੈਂ ਦੇਖ ਰਿਹਾ ਜਿਹੜਾ ਉਹਨਾਂ ਨੇ ਇੱਕ ਸਟੇਟਸ ਭੇਜਿਆ ਤੇ ਉਹ ਸਟੇਟਸ ਦੇ ਵਿੱਚ ਜਿਹੜਾ ਨਾਲ ਕਿਸੇ ਨੇ ਸ਼ੇਅਰ ਕੀਤੀ ਹੋਈ ਹੈ ਜੀ ਅਕਾਲੀ ਆਵਾਜ਼ ਦੇ ਉੱਤੇ ਮੇਰਾ ਸਟੇਟਸ। ਪਰ ਚਲੋ ਜੀ ਕੋਈ ਨੀ, ਜਿਵੇਂ ਵੀ ਹੈ ਕਿਸੇ ਨੇ ਵੀ ਜਿਹਨੇ ਵੀ ਸ਼ੇਅਰ ਕੀਤਾ ਤਾਂ ਜਿਹੜਾ ਸੱਚ ਆ ਉਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ, ਅਸੀਂ ਤਾਂ ਇਸੇ ਲਈ ਮਿਹਨਤ ਕੀਤੀ ਸੀਗੀ, ਹੋਰ ਸਾਡਾ ਮਕਸਦ ਇਹੀ ਸੀ ਤੇ ਉਹੀ ਮਕਸਦ ਸਾਡਾ ਹੋ ਗਿਆ ਜੀ, ਬਸ ਕਾਮਯਾਬ
ਜੀ। ਸੋ ਵਧੀਆ ਵਾ ਜੀ, ਮੈਂ ਵੀ ਕੱਲ ਸੁਣੀ ਸੀਗੀ ਤੁਹਾਡੀ ਜਿਹੜੀ ਇੰਟਰਵਿਊ ਸੀਗੀ, ਸੋ ਬਹੁਤ ਵਧੀਆ ਨੌਲੇਜ ਵੀ ਸੀਗੀ ਤੇ ਕਾਫੀ ਕੁਛ ਬਹੁਤ ਕੁਛ ਕਲੀਅਰ ਹੁੰਦਾ ਸੀ। ਸੋ ਹੁਣ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਸਾਰੇ ਲਿਸਨਰ ਆ ਉਹਨਾਂ ਨੇ ਵੀ ਇਸ ਨੌਲੇਜ ਤੋਂ ਕਾਫੀ ਕੁਛ ਸਿੱਖਿਆ ਵੀ ਹੋਏਗਾ ਤੇ ਅੱਗੇ ਵੀ ਕਾਫੀ ਕੁਛ ਦੱਸਣਗੇ। ਸੋ ਬਰਾੜ ਸਾਹਿਬ, ਖਬਰਾਂ ਦੇ ਵਿੱਚ ਮੇਰੇ ਵੱਲੋਂ ਤਾਂ ਇੰਨਾ ਹੀ ਆ, ਇਸ ਤੋਂ ਇਲਾਵਾ ਜੇ ਕੋਈ ਹੋਰ ਇਨਫੋਰਮੇਸ਼ਨ ਜਾਂ ਕੋਈ ਹੋਰ ਆਉਣ ਵਾਲੀ ਕੋਈ ਐਕਟੀਵਿਟੀ ਤੁਸੀਂ ਸਾਡੇ ਲਿਸਨਰ ਨੂੰ ਦੱਸਣਾ ਚਾਹੋ ਤਾਂ ਜੀ।
ਬਸ ਜੀ ਜਿਉਂਦੇ ਵਸਦੇ ਰਹੋ ਜੀ, ਤੇ ਵਿਦੇਸ਼ ਦੇ ਵਿੱਚੋਂ ਕੱਲੀਆਂ ਖਬਰਾਂ ਚ ਵਾਲੇ ਪਾਸੇ ਤੇ ਜਾਂ ਕੱਲੀਆਂ ਰੇਡੀਓ ਵਾਲੇ ਪਾਸੇ ਨਾ ਧਿਆਨ ਰੱਖੋ। ਕੰਮ ਤੇ ਜਾਓਗੇ ਤਾਂ ਡਾਲਰ ਲੈ ਕੇ ਆਉਂਗੇ, ਡਾਲਰ ਲੈ ਕੇ ਆਉਂਗੇ ਤਾਂ ਘਰ ਦੀ ਕਿਸ਼ਤ ਭਰੋਂਗੇ, ਰੋਜੀ ਰੋਟੀ ਦੇ ਸਾਧਨ ਚਲਾਉਂਗੇ ਤੇ ਜਿਹੜੇ ਪਿਛਲਿਆਂ ਦੀਆਂ ਖੁਆਇਸ਼ਾਂ ਪੂਰੀਆਂ ਕਰੋਗੇ, ਅਗਲਿਆਂ ਦੀਆਂ ਖੁਆਇਸ਼ਾਂ ਪੂਰੀਆਂ ਕਰੋਗੇ। ਸੋ ਕੱਲੀਆਂ ਗੱਲਾਂ ਬਾਤਾਂ ਚ ਨਹੀਂ ਜੀ, ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਵੀ ਰੋਟੀ ਕਾਮ ਮੇ ਹੈ, ਖੇਲ ਮੇ ਨਹੀਂ। ਸੋ ਥੋੜਾ ਜਿਹਾ ਕੰਮ ਹੋ ਜੇ ਹੁਣ ਇਹੀ ਆ ਜੀ ਮੈਂ ਤਾਂ ਕਹੂੰ
ਜੀ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਤੇ ਬਹੁਤ ਵਧੀਆ ਨੌਲੇਜ ਆ ਜਿਹੜੀ ਸਾਡੇ ਲਿਸਨਰਸ ਦੇ ਨਾਲ ਸਾਂਝੀ ਕੀਤੀ।
ਬਹੁਤ ਮਿਹਰਬਾਨੀ ਜੀ।
ਜੀ ਦੋਸਤੋ, ਇਹ ਸਨ ਮਿੰਟੂ ਬਰਾੜ ਜੀ ਐਡੀਲੇਡ ਸਟੂਡੀਓ ਤੋਂ, ਜੋ ਕਿ ਹਮੇਸ਼ਾ ਦੀ ਤਰ੍ਹਾਂ ਖਬਰਾਂ ਬਾਰੇ ਤੇ ਪੰਜਾਬ ਦੇ ਸਿਆਸੀ ਗਤੀਵਿਧੀਆਂ ਬਾਰੇ ਕਾਫੀ ਜ਼ਿਆਦਾ ਇਨਫੋਰਮੇਸ਼ਨ ਦਿੰਦੇ ਆ। ਸੋ ਉਮੀਦ ਕਰਦੇ ਹਾਂ ਜੀ ਤੁਸੀਂ ਸਾਰਿਆਂ ਨੇ ਖੂਬ ਇੰਜੋਏ ਕੀਤਾ ਹੋਵੇਗਾ। ਤੇ ਹੁਣ ਚੱਲਦੇ ਹਾਂ ਜੀ ਇੱਕ ਬ੍ਰੇਕ ਵੱਲ, ਤੇ ਬ੍ਰੇਕ ਦੇ ਨਾਲ ਹੀ ਸੁਣਾਂਗੇ ਇੱਕ ਗੀਤ, ਤੇ ਫਿਰ ਗੀਤ ਤੋਂ ਬਾਅਦ ਤੁਹਾਡੇ ਰੂਬਰੂ ਹੋਵਾਂਗੇ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਏ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਘ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼। ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ 'ਚ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ 'ਚ ਕਰੋ ਕੁਝ ਮਾਈਨਰ ਚੇਂਜਿਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ 'ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ, ਫੋਨ ਨੰਬਰ 04-2359-2377।
ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਉਰਿਸ ਆਸਟ੍ਰੇਲੀਆ ਲੋਇਰਸ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ curiousaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ।
LCD batteries now trading as DMB motor repairs.
Itthe har tarah diyan gaddiyan di marammat kiti jandi hai jivein ke auto electrical, mechanical, air conditioning, LPG repair te installation.
Is to ilawa pink slip, blue slip, wheel balancing, wheel alignment te nave tire khareedan layi darshan deo.
CD batteries Philips sound system de authorized dealer vi han. Itthe naviyan gaddiyan di under warranty logbook service vi kiti jandi hai.
CD batteries hafte de 7 din upalabdh han. अपॉइंटमेंट ते वधेरे जानकारी ले संपर्क करो दविंदर सिंह नु मोबाइल नंबर 0434641327।
अपनी बिजनेस दी तरक्की ले तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस दी ऐड देन ले जां किसी भी पसंदीदा प्रोग्राम नु स्पॉन्सर करन ले संपर्क करो ऋषि गुलाटी नु जां ईमेल करो accounts@harmanradio.com जां harmanradio.com ते एडवर्टाइजमेंट सेक्शन च विजिट करो।
दिल कहंदा दिल सुनदा जिंदगी दे क्रोशिए मन ही मन बुनदा। खूबसूरत आवाज दी परवाज हरमन रेडियो ऑस्ट्रेलिया दे संग तुसी सुन रहे हो प्रोग्राम लहरां दिल पंजाबी जज्बा पंजाबी।
अज सारे छड जंजाल कुड़े मेले नू चल मेरे नाल कुड़े हो वो अज सारे छड जंजाल कुड़े मेले नू चल मेरे नाल कुड़े हो कर बूहा सांब शताबी नी ते पकड़ संदूक दी चाबी नी कोई सूट तो कट गुलाबी नी पा दिले दी गुरगाबी नी ले बूटे वाला रुमाल कुड़े मेले नू चल मेरे नाल कुड़े हो विसाखी अज मनावांगे मेले ते पंगड़े पावांगे कोई रल के पींग चढ़ावांगे ते बैके ओते खावांगे लड्डुआं दा लेके थाल कुड़े मेले नू चल मेरे नाल कुड़े हो कनकां दियां फसलां पकियां ने कनकां दियां फसलां पकियां ने कर साडे बरकतां बसियां ने मेरा प्यार तेरे नाल कूड़ा नी सोने दा कड़ा दे चूड़ा नी रब कीता ए माला माल कुड़े मेले नू चल मेरे नाल कुड़े हो तेरे नैन जो पीती पंग कुड़े ते वांग टमाटर रंग कुड़े कोई नजर ना तैनू ला देवे जादू ना अकदा पा देवे रत रखी रूप संभाल कुड़े मेले नू चल मेरे नाल कुड़े हो
ਕਿ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਆਸ਼ਾ ਸਿੰਘ ਮਸਤਾਨਾ ਦਾ ਗਾਇਆ ਹੋਇਆ ਮੇਲੇ ਨੂੰ ਚੱਲ ਮੇਰੇ ਨਾਲ ਕੁੜੇ ਤੇ ਸੁਣਨਾ ਚਾਹਿਆ ਸੀ ਹਰਮੀਤ ਸਿੰਘ ਚੰਨਾ ਤੇ ਉਹਨਾਂ ਦੇ ਸਾਥੀਆਂ ਨੇ ਕੋਬਰ ਆਸਟ੍ਰੇਲੀਆ ਤੋਂ। ਉਮੀਦ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਗਾਣੇ ਦਾ ਇੰਜੋਏ ਕੀਤਾ ਹੋਵੇਗਾ ਤੇ ਨਾਲ ਹੀ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਕਹਿੰਦੇ ਕਿ ਇੱਕ ਵਾਰ एक बार इंसान ने कोयल से कहा कि तू काली ना होती तो कितनी अच्छी होती। सागर ने कहा तेरा पानी सागर से कहा कि तेरा पानी खारा ना होता तो कितना अच्छा होता। गुलाब से कहा कि तुझमें कांटे ना होते तो कितना अच्छा होता। तब तीनों ने एक ही साथ आवाज दी और बोले हे इंसान तुझमें दूसरों की कमियां देखने की आदत ना होती तो कितना अच्छा होता। वाकई जी बिल्कुल साड़ी जेड़ी आदत आ जा कह लो कि नेचर ही बन गई है दूसरियां दे विच कमियां लब्भण दी क्योंकि असीं इह नहीं कोशिश करदे इह नहीं देखदे कि अगला सामने वाला एफर्ट्स कर रहा वा जे कोई एफर्ट्स कर रहा तां उम्मीद आ कि उस तो कोई ना कोई गलती तां होवेगी क्योंकि जे कोई कम करदा उस तो गलतियां होणगियां ते जे कोई कम ही नहीं करदा तां फिर उस तो गलती दी की उम्मीद आ क्योंकि फिर तां सब कुछ ठीक ही ठीक आ जी। तो वाकई इंसान दी फितरत बन चुकी है जी दूसरियां दे विच नुक्स लब्भण दी ते दूसरियां दीआं गलतियां ਲੱਭਣ ਦੀ। ਪਰ ਕਦੇ ਵੀ ਅਸੀਂ ਆਪਣੀ ਪੀੜੀ ਥੱਲੇ ਸੋਟਾ ਨਹੀਂ ਫੇਰਦੇ ਕਿ ਅਸੀਂ ਕਿੱਥੇ ਆ ਤੇ ਅਸੀਂ ਕੀ ਕਰ ਰਹੇ ਹਾਂ। ਸੋ ਕਿਸੇ ਦਾ ਹੌਸਲਾ ਅਫਜ਼ਾਈ ਕਰਨ ਨਾਲੋਂ ਅਸੀਂ ਉਸ ਦੀਆਂ ਗਲਤੀਆਂ ਕੱਢ ਕੇ ਉਸਨੂੰ ਪਿੱਛੇ ਵੱਲ ਜ਼ਰੂਰ ਤੱਕਦੇ ਹਾਂ। ਸੋ ਬਿਲਕੁਲ ਜੀ ਤੇ ਨਾਲ ਹੀ ਉਹਨਾਂ ਨੇ ਅੱਗੇ ਸਾਨੂੰ ਫੋਟੋ ਭੇਜੀ ਆ ਗੁਰੂ ਗੋਬਿੰਦ ਸਿੰਘ ਜੀ ਤੇ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦੀ ਤੇ ਨਾਲ ਹੀ ਕਹਿ ਰਿਹਾ ਕਿ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਝੂਲ ਦੇ ਨਿਸ਼ਾਨ ਰਹੇ ਗੁਰੂ। ਸੋ ਬਿਲਕੁਲ ਜੀ ਖਾਲਸਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਨੇ ਪਰ ਉਹਦਾ ਜੀ ਵਿਸਾਖੀ ਵਾਲੇ ਦਿਨ ਸੀ। ਸੋ ਉਮੀਦ ਕਰਦੇ ਹਾਂ ਤੇ ਸਾਰਿਆਂ ਨੂੰ ਤੁਹਾਡੀਆਂ ਜਿਹੜੀਆਂ ਦੁਆਵਾਂ ਮਿਲ ਗਈਆਂ ਹੋਣਗੀਆਂ ਜੀ ਟੈਲੀਗ੍ਰਾਮ ਦੇ ਮੈਸੇਜ ਮੈਂ ਜ਼ਰੂਰ ਪੜ੍ਹਦੀ ਹਾਂ ਤੇ ਨਾਲ ਨਾਲ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਸਾਡੇ ਕਈ ਦੋਸਤ ਆ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ। ਦੀਪ ਪਲਾਹੀ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਿਹਾ ਕਿ ਹਰਮਨ ਰੇਡੀਓ ਸੁਣਨ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪ੍ਰੋਗਰਾਮ ਦੀ ਤਾਰੀਫ ਕੀਤੀ ਆ ਤੇ ਨਾਲ ਹੀ ਨਾਲ ਜੀ ਕਹਿੰਦੇ ਕਿ ਅੱਜ ਜ਼ਿਆਦਾ ਲਿਖ ਨਹੀਂ ਸਕਦੇ ਤੇ ਸੌਂਗ ਦੀ ਫਰਮਾਇਸ਼ ਕੀਤੀ ਆ ਤਰਸੇਮ ਚੈਸਰ ਦਾ ਕਰੇਜ ਤੇ ਬਿਲਕੁਲ ਜੀ ਪ੍ਰੋਗਰਾਮ ਦੇ ਰਹਿੰਦੇ ਅਸੀਂ ਤੁਹਾਨੂੰ ਇਹ ਗਾਣਾ ਜ਼ਰੂਰ ਸੁਣਾਵਾਂਗੇ ਤੇ ਅੱਗੇ ਜੀ ਸੱਚੀ ਸਾਨੂੰ ਅਵਤਾਰ ਮਾਨ ਜੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਵਧੀਆ ਚੱਲ ਰਿਹਾ ਹੈ ਜੀ ਤੇ ਕਹਿੰਦੇ ਕਿ ਅੱਜ ਮੇਰੀ ਵਾਈਫ ਵੀ ਮੇਰੇ ਨਾਲ ਕੰਮ ਤੇ ਆ ਜੀ ਤੇ ਉਹ ਵੀ ਹਰਮਨ ਰੇਡੀਓ ਸੁਣ ਰਿਹਾ। ਸੋ ਬਹੁਤ ਬਹੁਤ ਨਿੱਘਾ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬੜੀ ਹੀ ਨਿੱਘੀ ਜੀ ਜੀਆਂ ਆ ਤੁਹਾਡੀ ਵਾਈਫ ਨੂੰ ਵੀ ਕਿਉਂਕਿ ਉਹ ਵੀ ਅੱਜ ਸਾਡਾ ਪ੍ਰੋਗਰਾਮ ਸੁਣ ਰਹੇ ਆ ਤੇ ਉਮੀਦ ਕਰਦੇ ਹਾਂ ਜੀ ਅੱਗੇ ਵੀ ਸਾਡੇ ਨਾਲ ਇਸੇ ਤਰ੍ਹਾਂ ਹੀ ਰਾਬਤਾ ਕਾਇਮ ਰੱਖਣਗੇ ਤੇ ਜ਼ਰੂਰ ਪ੍ਰੋਗਰਾਮ ਸੁਣਿਆ ਕਰਨਗੇ ਤੇ ਸਾਨੂੰ ਮੈਸੇਜ ਵੀ ਭੇਜਣਗੇ ਤੇ ਕਹਿ ਰਹੇ ਕਿ ਨਿਊ ਸਾਊਥ ਵਿਲੇਜ ਘੁੰਮ ਰਹੇ ਹਾਂ ਜੀ ਤੇ ਕਹਿੰਦੇ ਕਿ ਇੱਕ ਸੌਂਗ ਚਲਾ ਦੋ ਨਹਿਰ ਕਿਨਾਰੇ ਸੁਰਜੀਤ ਭੁੱਲਰ ਦਾ। ਸੋ ਜ਼ਰੂਰ ਜੀ ਅਸੀਂ ਕੋਸ਼ਿਸ਼ ਕਰਾਂਗੇ ਗੀਤਾਂ ਦੀਆਂ ਫਰਮਾਇਸ਼ਾਂ ਬਹੁਤ ਆ ਚੁੱਕੀਆਂ ਨੇ ਤੇ ਤੁਹਾਡਾ ਇਹ ਜਿਹੜਾ ਗਾਣਾ ਵਾ ਜ਼ਰੂਰ ਅਸੀਂ ਸੁਣਾਵਾਂਗੇ ਕਿਉਂਕਿ ਤੁਹਾਡੇ ਨਾਲ ਜੋ ਤੁਹਾਡੀ ਲਾਈਫ ਪਾਰਟਨਰ ਆ ਉਹ ਵੀ ਅੱਜ ਪ੍ਰੋਗਰਾਮ ਸੁਣ ਰਹੇ ਆ ਤੇ ਤੁਸੀਂ ਫਰਮਾਇਸ਼ ਕੀਤੀ ਆ ਤੇ ਜੇ ਕਿਤੇ ਇਹ ਗਾਣਾ ਅਸੀਂ ਨਾ ਸੁਣਾਇਆ ਹੋਰ ਨਾ ਏਦਾਂ ਹੋਵੇ ਕਿ ਤੁਸੀਂ ਕਿਤੇ ਘਰ ਜਾ ਕੇ ਰੋਟੀ ਤੋਂ ਵੀ ਵਾਂਝੇ ਰਹੋ ਨਾ ਜੀ ਨਾ ਅਸੀਂ ਏਦਾਂ ਕਹਿਰ ਨਹੀਂ ਕਰਾਂਗੇ ਤੇ ਤੁਹਾਨੂੰ ਗਾਣਾ ਜ਼ਰੂਰ ਸੁਣਾਵਾਂਗੇ ਤੇ ਬਾਕੀ ਜੀ ਕਹਿੰਦੇ ਕਿ ਅੱਜ ਤੁਹਾਡੇ ਤੋਂ ਇੱਕ ਨਿਊ ਵਰਡ ਸਿੱਖਿਆ ਸ਼ੂਆਂ ਦੀ ਸਮੈਲ। ਬਿਲਕੁਲ ਜੀ ਬਿਲਕੁਲ ਪਤਾ ਉਹ ਚੱਕਰ ਕੀ ਆ ਇਹ ਹੋ ਜਾਂਦਾ ਵਾ ਜੀ ਹੁਣ ਕੀ ਕਰੀਏ ਜਿਹੜਾ ਖੂਨ ਆ ਉਹ ਤਾਂ ਪੰਜਾਬੀ ਵਾਲਾ ਹੀ ਆ ਨਾ ਤੇ ਹੁਣ ਇੱਥੇ ਆ ਕੇ ਇੰਗਲਿਸ਼ ਵੀ ਸਿੱਖਣੀ ਪਈ। ਸੋ ਕਈ ਵਾਰੀ ਦੋਨੋਂ ਚੀਜ਼ਾਂ ਮਿਕਸ ਹੋ ਜਾਂਦੀਆਂ ਨੇ ਜਿਸ ਤਰ੍ਹਾਂ ਵੈਸੇ ਤੁਸੀਂ ਇਹ ਸ਼ੂਆਂ ਦੀ ਸਮੈਲ ਵਾਲੀ ਗੱਲ ਨੀ ਮੈਂ ਬਹੁਤ ਅੱਖਰ ਆ ਜਿਹੜੇ ਏਦਾਂ ਦੇ ਵਰਡ ਬੋਲਦੀ ਆ ਕਈ ਵਾਰੀ ਇੱਥੇ ਹੁਣ ਜੋਬ ਤੇ ਜਿੱਦਾਂ ਬੁੱਕ ਵਰਕ ਕਰਨ ਲਈ ਓਨਰ ਨੇ ਆਉਣਾ ਹੁੰਦਾ ਵਾ ਤਾਂ ਮੈਂ ਉਹਨੂੰ ਕਦੇ ਵੀ ਬੁੱਕ ਵਰਕ ਨੀ ਕਹਿੰਦੀ ਮੈਂ ਕਹਿੰਦੀ ਹੁੰਦੀ ਆ ਕਿ ਬੁੱਕਾਂ ਦਾ ਕੰਮ ਕਰਨਾ ਵਾ। ਸੋ ਏਦਾਂ ਦਾ ਇੱਕ ਨੀ ਜੀ ਮੈਂ ਬਹੁਤ ਵਰਡ ਬੋਲਦੀ ਹਾਂ ਪਰ ਤੁਸੀਂ ਮੇਰੇ ਪਿੱਛੇ ਨਾ ਲੱਗਣਾ ਤੁਸੀਂ ਆਪਦੀ ਜਿਹੜੀ ਭਾਸ਼ਾ ਵਾ ਜੋ ਬੋਲਦੇ ਹੋ ਉਸੇ ਤਰ੍ਹਾਂ ਹੀ ਰੱਖਣਾ। ਵੈਸੇ ਸ਼ੂਆਂ ਦੀ ਸਮੈਲ ਨੀ ਜੀ ਸ਼ੂਜ਼ ਦੀ ਸੀਗੀ ਸ਼ੂਜ਼ ਮੈਨੂੰ ਪਤਾ ਵਾ ਪਰ ਉਹਨਾਂ ਤੁਹਾਨੂੰ ਦੱਸਿਆ ਕਿ ਸਭ ਕੁਛ ਕਈ ਵਾਰੀ ਇਕੱਠਾ ਮਿਕਸ ਹੋ ਜਾਂਦਾ ਵਾ ਜਿਵੇਂ ਹੁਣ ਤੁਸੀਂ ਕਈ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੋਊ ਕਿ ਲੇਡੀਜ਼ ਰੋਡ ਨੀ ਬੋਲਦੇ ਰੋਡਾਂ ਤੇ ਚੱਲਦੀਆਂ ਹੈ ਨਾ। ਸੋ ਇਸੇ ਤਰ੍ਹਾਂ ਮੇਰੇ ਤੋਂ ਵੀ ਜੀ ਇਹੀ ਹੋ ਗਿਆ ਚਲੋ ਕੋਈ ਗੱਲ ਨੀ। ਤੇ ਅੱਗੇ ਸਾਡੇ ਨਾਮ ਸਨੀ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਬੋਬੀ ਜੀ ਕਿੱਦਾਂ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜੇ ਕਹਿੰਦੇ ਕਿ ਸੌਂਗ ਪਲੇ ਕਰ ਦਿਓ ਜੀ ਐਮੀ ਵਿਰਕ ਦਾ ਨਿਊ ਸੌਂਗ ਆ ਇੰਜੋਏ ਨਿਊ ਸੌਂਗ ਆ ਜੀ ਐਮੀ ਵਿਰਕ ਦਾ ਉਹਨਾਂ ਨੇ ਫਰਮਾਇਸ਼ ਕੀਤੀ ਆ ਤੇ ਕਹਿ ਰਹੇ ਆ ਕਿ ਪ੍ਰੋਗਰਾਮ ਨੂੰ ਇੰਜੋਏ ਕਰ ਰਹੀਆਂ ਜੀ ਤੇ ਕੰਮ ਵੀ ਨਾਲ ਨਾਲ ਕਰ ਰਹੇ ਆ। ਬਿਲਕੁਲ ਜੀ ਕੰਮ ਤਾਂ ਕਹਿੰਦੇ ਹੁੰਦੇ ਆ ਕਿ ਬੰਦੇ ਦਾ ਕਰਮ ਆ ਤੇ ਜੇ ਗਮ ਨਾ ਕਰਾਂਗੇ ਜਿੱਦਾਂ ਬਰਾੜ ਸਾਹਿਬ ਨੇ ਕਿਹਾ ਫਿਰ ਪੈਸੇ ਨਹੀਂ ਆਉਣੇ ਤੇ ਜੇ ਪੈਸੇ ਡਾਲਰ ਨਾ ਆਏ ਤਾਂ ਫਿਰ ਘਰ ਵਾਲਿਆਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋਣੀਆਂ ਤੇ ਕੰਮ ਵੀ ਜ਼ਰੂਰੀ ਆ। ਸੋ ਕੰਮ ਕਾਰ ਵੀ ਜ਼ਰੂਰੀ ਕਰਦੇ ਰਹਿਣਾ ਚਾਹੀਦਾ ਤੇ ਨਾਲ ਹੀ ਉਹਨਾਂ ਨੇ ਜੀ ਇੱਕ ਸਾਨੂੰ ਵਿਚਾਰ ਭੇਜਿਆ ਕਹਿੰਦੇ ਕਿ ਉਪਦੇਸ਼ ਦੇਣਾ ਸੌਖਾ ਹੈ ਅਮਲ ਕਰਨਾ ਬਹੁਤ ਔਖਾ ਦਿਲਾਸਾ ਦੇਣਾ ਸੌਖਾ ਹੈ ਦੁੱਖ ਆਪਣੇ ਤੇ ਹਟਾਉਣਾ ਬਹੁਤ ਔਖਾ, ਪਿੱਠ ਪਿੱਛੇ ਚੁਗਲੀ ਕਰਨੀ ਸੌਖੀ ਹੈ, ਮੂੰਹ ਤੇ ਗੱਲ ਕਰਦਾ ਬਹੁਤ ਔਖਾ, ਨੀਵਾਂ ਦਿਖਾਉਣਾ ਸੌਖਾ ਹੈ ਤੇ ਆਪ ਨੀਵੇਂ ਹੋ ਕੇ ਚੱਲਣਾ ਬਹੁਤ ਔਖਾ। ਵਾਕੀ ਵਾਕੀ ਜੀ ਬਿਲਕੁਲ ਠੀਕ ਕਿਹਾ, ਦੂਸਰਿਆਂ ਵਿੱਚ ਕਮੀਆਂ ਕੱਢਣਾ ਬਹੁਤ ਸੌਖਾ ਵਾ ਤੇ ਦੂਸਰਿਆਂ ਦੇ ਦੋਸ਼ ਲਾਉਣੇ ਉਹ ਵੀ ਬੜੇ ਸੌਖੇ ਨੇ, ਪਰ ਆਪ ਨੀਵੇਂ ਹੋ ਕੇ ਚੱਲਣਾ ਉਹ ਬਹੁਤ ਹੀ ਜ਼ਿਆਦਾ ਔਖਾ ਵਾ। ਸੋ ਉਮੀਦ ਕਰਦੇ ਹਾਂ ਜੀ ਸਾਡੇ ਲਿਸਨਰ ਇੰਜੋਏ ਕਰ ਰਹੇ ਹੋਣਗੇ ਤੇ ਜਾਂਦੇ ਪ੍ਰੋਗਰਾਮ ਨੂੰ ਅੱਗੇ ਵੀ ਆਪਾਂ ਦੇਖਣਾ ਵਾ ਕਿ ਕੀ ਆ ਤੇ ਤੁਹਾਡੇ ਫਰਮਾਇਸ਼ੀ ਸੌਂਗ ਵੀ ਪੂਰੇ ਕਰਨੇ ਆ। ਪਰ ਇਸ ਤੋਂ ਪਹਿਲਾਂ ਮੈਂ ਜਿੱਦਾਂ ਕਿ ਦੱਸਿਆ ਸੀ ਕਿ ਕਰਨ ਬਰਾੜ ਹੁਣਾਂ ਦੀ ਲਿਖੀ ਹੋਈ ਇੱਕ ਬੜੀ ਹੀ ਦਿਲ ਨੂੰ ਮੋਹ ਲੈਣ ਵਾਲੀ ਇੱਕ ਕਹਾਣੀ ਆ ਜੋ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ, ਜ਼ਰੂਰ ਕਰਾਂਗੇ। ਤੋ ਉਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਰਵਿੰਦਰ ਗਰੇਵਾਲ ਦਾ ਗਾਇਆ ਹੋਇਆ ਸੌਂਗ ਆ ਪੱਗ ਉਹ ਜ਼ਰੂਰ ਸੁਣਾਂਗੇ। ਨਾਲ ਦੀ ਨਾਲ ਇੱਕ ਚੁਟਕਲਾ ਸੁਣਾਵਾਂ ਤੁਹਾਨੂੰ। ਇੱਕ ਵਾਰੀ ਕੀ ਹੁੰਦਾ ਨਾ ਕਿ ਘਰ ਵਾਲਾ ਘਰ ਵਾਲੀ ਦੋਨੇ ਬੈਠੇ ਹੁੰਦੇ ਆ ਤੇ ਸ਼ੋਪਿੰਗ ਦੀ ਗੱਲ ਚੱਲਦੀ ਆ ਕਿ ਸ਼ੋਪਿੰਗ ਕਰਨ ਜਾਣਾ ਵਾ ਤੇ ਉਹ ਕਹਿੰਦੇ ਚਲੋ ਠੀਕ ਆ ਵੀ ਜੇ ਸ਼ੋਪਿੰਗ ਕਰਨ ਜਾਣਾ ਹੀ ਆ ਤਾਂ ਹੁਣ ਪਹਿਲਾਂ ਲਿਸਟ ਬਣਾ ਲਈਏ ਕਿ ਸ਼ੋਪਿੰਗ ਚ ਲੈ ਕੇ ਕੀ ਕੀ ਆਉਣਾ ਵਾ। ਤਾਂ ਘਰ ਵਾਲਾ ਤਾਂ ਬੇਚਾਰਾ ਬੈਠਾ ਹੁੰਦਾ ਵਾ ਤੇ ਘਰ ਵਾਲੀ ਲਿਸਟ ਬਣਾਉਣੀ ਸ਼ੁਰੂ ਕਰ ਲੱਗ ਜਾਂਦੀ ਆ ਤੇ ਘਰ ਵਾਲੀ ਕਹਿੰਦੇ ਵੀ ਹੁਣ ਸਭ ਤੋਂ ਪਹਿਲਾਂ ਦੱਸੋ ਮੈਂ ਕੀ ਲਿਖਾਂ। ਤਾਂ ਘਰ ਵਾਲਾ ਕਹਿੰਦਾ ਲਿਖ ਲੋਨ, ਕਿਉਂਕਿ ਉਹਨੂੰ ਪਤਾ ਸੀਗਾ ਕਿ ਇਹਦੀ ਲਿਸਟ ਆ ਜਿਹੜੀ ਹੁਣ ਬਣਨ ਲੱਗੀ ਹੈ ਲਿਸਟ ਹੀ ਐਡੀ ਲੰਬੀ ਹੋ ਜਾਣੀ ਆ ਕਿ ਫਿਰ ਲੋਨ ਤੋਂ ਬਿਨਾਂ ਤਾਂ ਸਰਨਾ ਹੀ ਨਹੀਂ ਹੈਗਾ ਨਾ ਜੀ। ਚਲੋ ਜੀ ਫਿਰ ਗਾਣਾ ਸੁਣ ਲਈਏ। ਇੱਕ ਗਾਣੇ ਤੋਂ ਬਾਅਦ ਸਾਡੇ ਨਾਲ ਮੇਰੇ ਦੀਦੀ ਸੁਖਪ੍ਰੀਤ ਉਹ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਆ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿ ਰਹੇ ਆ ਕਿ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਵਾ। ਮੈਂ ਅਚਾਰ ਪਾਉਣ ਲੱਗੀ ਆ, ਅਦਰਕ ਕੱਟ ਰਹੀ ਆ ਤੇ ਨਾਲ ਨਾਲ ਹੀ ਤੁਹਾਨੂੰ ਸੁਣ ਰਹੀ ਆ। ਕੋਈ ਸਪੈਸ਼ਲ ਰੈਸਪੀ ਹੋਵੇ ਅਚਾਰ ਦੀ ਤਾਂ ਦੱਸਣਾ। ਓਏ ਹੋਏ ਹੋਏ ਅਚਾਰ ਸੀ ਉਹ ਵੀ ਅਦਰਕ ਦਾ। ਵੈਸੇ ਦੀਦੀ ਮੈਂ ਦੱਸਾਂ ਮੈਂ 2 ਹਫ਼ਤੇ ਪਹਿਲਾਂ ਹੀ ਅਚਾਰ ਬਣਾ ਕੇ ਹਟੀ ਆ, ਮਿਰਚਾਂ ਦਾ, ਅਦਰਕ ਦਾ ਤੇ ਨਿੰਬੂਆਂ ਦਾ। ਸਪੈਸ਼ਲ ਰੈਸਪੀ ਤਾਂ ਹੈਗੀ ਆ ਜੀ, ਤੁਹਾਨੂੰ ਦੱਸ ਦੂੰਗੀ। ਵੈਸੇ ਤੁਸੀਂ ਤਾਂ ਖੁਦ ਸਿਆਣੇ ਹੋ ਤੇ ਅਚਾਰ ਆ ਜਿਹੜਾ ਇੰਡੀਅਨ ਤਰੀਕੇ ਨਾਲ ਤਾਂ ਮੈਨੂੰ ਪਤਾ ਜੀ ਕੋਈ ਖਾਸ ਸਪੈਸ਼ਲ ਰੈਸਪੀ ਨਹੀਂ, ਇੰਡੀਅਨ ਤਰੀਕੇ ਨਾਲ ਤੁਹਾਨੂੰ ਚਾਹੀਦਾ ਹੋਇਆ ਤਾਂ ਜ਼ਰੂਰ ਮੈਂ ਤੁਹਾਨੂੰ ਅਚਾਰ ਦੀ ਰੈਸਪੀ ਦੱਸੂਗੀ। ਤੇ ਉਹਦੇ ਵਿੱਚ ਜੀ ਉਸੇ ਤਰ੍ਹਾਂ ਅਚਾਰ ਆ ਜਿਹੜਾ ਅਦਰਕ ਦਾ ਉਹਨੂੰ ਤੁਸੀਂ ਕੱਟ ਹੀ ਲਿਆ ਹੋਣਾ ਵਾ ਤੇ ਵਿੱਚ ਕਲੌਂਜੀ ਥੋੜੀ ਸੌਂਫ ਵੀ ਪਾ ਲਓ, ਨਮਕ ਮਿਰਚ ਵਗੈਰਾ ਤਾਂ ਤੁਹਾਨੂੰ ਪਤਾ ਹੀ ਆ। ਤੇ ਜੇ ਤੁਸੀਂ ਅਦਰਕ ਨੂੰ ਇੰਡੀਆ ਦੇ ਵਿੱਚ ਤਾਂ ਇਹ ਹੁੰਦਾ ਸੀ ਕਿ ਪਹਿਲਾਂ ਧੁੱਪ ਚ ਸੁਕਾ ਲਿਆ ਜਾਂਦਾ ਸੀਗਾ ਥੋੜਾ ਜਿਹਾ, ਪਰ ਇੱਥੇ ਹੁਣ ਇੰਨਾ ਟਾਈਮ ਨਹੀਂ ਹੈਗਾ। ਸਰੋਂ ਦਾ ਤੇਲ ਪਾ ਕੇ ਥੋੜਾ ਜਿਹਾ ਟਾਈਮ ਸਲੋ ਮੀਨਸ ਕਿ ਗੈਸ ਨੂੰ ਸਲੋ ਕਰਕੇ ਜੇ ਤੁਸੀਂ ਪਕਾ ਲੂਗੇ ਤਾਂ ਅਚਾਰ ਵਾਕਈ ਬਹੁਤ ਵਧੀਆ ਬਣਦਾ ਵਾ। ਕਿਉਂਕਿ ਫਿਰ ਉਹਦੇ ਨਾਲ ਇੱਦਾਂ ਵੀ ਹੈ ਜੀ ਕਿਉਂਕਿ ਸਰੋਂ ਦੇ ਤੇਲ ਚੋਂ ਇੱਥੇ ਕਈ ਵਾਰੀ ਸਮੈਲ ਆਉਂਦੀ ਹੁੰਦੀ ਆ ਤੇ ਉਹ ਸਮੈਲ ਜੀ ਵੀ ਉਹਨੂੰ ਹਟ ਜਾਂਦੀ ਆ ਅਚਾਰ ਤੋਂ। ਤੇ ਬਾਕੀ ਤੁਸੀਂ ਇਹਦੇ ਵਿੱਚ ਹੋਰ ਵੀ ਬਹੁਤ ਕੁਛ ਪਾ ਸਕਦੇ ਹੋ। ਜੇ ਜ਼ਿਆਦਾ ਰੈਸਪੀ ਚਾਹੀਦੀ ਹੋਈ ਤਾਂ ਜੀ ਦੱਸ ਦਿਓ, ਮੈਂ ਤੁਹਾਨੂੰ ਰਿਟਨ ਦੇ ਵਿੱਚ ਵੀ ਲੈ ਕੇ ਭੇਜ ਦੂੰਗੀ ਕਿਉਂਕਿ ਇੱਥੇ ਅਚਾਰ ਜ਼ਿਆਦਾ ਸਾਡੇ ਲਿਸਨਰ ਆ ਜਿਹੜੇ ਮੁੰਡੇ ਆ ਤੇ ਮੁੰਡਿਆਂ ਦੇ ਵਿੱਚ ਆਦਮੀਆਂ ਨੂੰ ਕਿਉਂ ਦੇਵਤਾ ਪਾਉਣੀ ਆ, ਹੋਰ ਘਰ ਵਾਲੀਆਂ ਕਹਿਣਗੇ ਤੁਹਾਨੂੰ ਰੇਡੀਓ ਤੋਂ ਸੁਣ ਕੇ ਆਇਓ ਅਚਾਰ ਦੀ ਰੈਸਪੀ। ਚਲੋ ਆਓ ਫਿਰ ਅਚਾਰ ਦਿਖਾਓ ਪਹਿਲਾਂ, ਹਨਾ ਜੀ। ਚਲੋ ਫਿਰ ਇੱਕ ਗਾਣਾ ਸੁਣ ਲਈਏ ਜੀ, ਗਾਣੇ ਤੋਂ ਬਾਅਦ ਫਿਰ ਮਿਲਦੇ ਆ।
ਡਗੇ ਤੇ ਜਦੋਂ ਪੈਂਦਾ ਭੰਗੜਾ ਸਾਰਿਆਂ ਨੂੰ ਇਹੋ ਗੱਲ ਕਹਿੰਦਾ ਭੰਗੜਾ। ਓਏ ਢੋਲ ਤੇ ਡਗੇ ਤੇ ਜਦੋਂ ਪੈਂਦਾ ਭੰਗੜਾ ਸਾਰਿਆਂ ਨੂੰ ਇਹੋ ਗੱਲ ਕਹਿੰਦਾ ਭੰਗੜਾ। ਹਾਂ ਇੱਧਰ ਆ ਦਿਲਦਾਰਾ, ਇੱਧਰ ਆ ਦਿਲਦਾਰਾ, ਮਾਰ ਮੁੰਡਿਆ ਲਲਕਾਰਾ, ਰੰਗਲੇ ਪੰਜਾਬ ਦੇ ਰੰਗੀਨ ਚੋਬਰਾ, ਬੱਲੇ ਤੇਰੀ ਤੋਰ ਦੇ ਸ਼ਕੀਨ ਚੋਬਰਾ, ਤਿੱਲੇ ਵਾਲੀ ਜੁੱਤੀ ਦੀ ਧਮਕ ਪੋਚਦੀ,
ਸਤੀਜ ਚੋਪੜਾ
ਸਦਕੇ ਹੋਏ ਸਰਦਾਰਾ ਸਦਕੇ ਹੋਏ ਸਰਦਾਰਾ ਪਾਣ ਕੰਨ ਪੜਵਾਉਣ ਜਾਣਦਾ ਮਿਰਜ਼ੇ ਦੇ ਵਾਂਗੂ ਮੱਥਾ ਲਾਉਣ ਜਾਣਦਾ ਯਾਰੀਆਂ ਤੋਂ ਜਿੰਦ ਵਾਰੇ ਹੱਸ ਹੱਸ ਕੇ ਇਹ ਜਾਣੇ ਜੱਗ ਸਾਰਾ ਇਹ ਜਾਣੇ ਜੱਗ ਸਾਰਾ ਕੈਂਠਾ ਤੇਰੇ ਕੰਨੀ ਨੱਤੀਆਂ ਲੜ ਛੱਡ ਚਾਰ ਰੱਬ ਲੌਰੀ ਅੱਖੀਆਂ ਅੱਗੋਂ ਵਾਲਿਆ ਨਾ ਅੱਖ ਲਾਉਣੇ ਅੱਲੜਾ ਲੱਗਦਾ ਬੜਾ ਪਿਆਰਾ ਲੱਗਦਾ ਬੜਾ ਪਿਆਰਾ
ਬੰਦੇ ਦੇ ਸਿਰ ਦਾ ਤਾਜ ਉਹਦੀ ਸਰਦਾਰੀ ਸੋ ਇਸੇ ਹੀ ਸਰਦਾਰੀ ਦੀ ਗੱਲ ਕਰਨ ਜਾ ਰਹੀ ਹਾਂ ਕਰਨ ਬਰਾਰ ਹੋਣਾ ਦੀ ਲਿਖੀ ਹੋਈ ਇਸ ਲਿਖਤ ਦੇ ਨਾਲ ਕੀ ਲਿਖਦੇ ਨੇ ਕਹਿੰਦੇ ਕਿ ਸਾਡਾ ਮਾਮਾ ਆਪਣੀ ਜਵਾਨੀ ਵਿਚ ਬਾਲਾ ਸ਼ੁਕੀਨ ਸੀ ਪੜਿਆ ਲਿਖਿਆ ਤੇ ਚੰਗੀ ਨੌਕਰੀ ਤੇ ਲੱਗਿਆ ਸਾਹਿਤ ਦਾ ਰਸੀਆ ਜਿਸ ਦੀਆਂ ਅਲਮਾਰੀਆਂ ਦੁਨੀਆਂ ਭਰ ਦੇ ਸਾਹਿਤ ਨਾਲ ਭਰੀਆਂ ਰਹਿੰਦੀਆਂ ਪਤਾ ਨਹੀਂ ਸੰਸਾਰ ਨੇ ਕਿੰਨੇ ਕੁ ਲੋਕਾਂ ਨੂੰ ਸਾਹਿਤ ਅਤੇ ਜ਼ਿੰਦਗੀ ਨਾਲ ਜੋੜਿਆ ਮੇਰੇ ਵਿਚ ਬਹੁਤ ਕੁਝ ਇਸ ਇਨਸਾਨ ਦਾ ਹੀ ਝਲਕਦਾ ਜੇ ਮੈਂ ਸਾਹਿਤ ਅਤੇ ਕਲਾ ਨੂੰ ਜਾਣਦਾ ਤਾਂ ਇਸੇ ਕਰਕੇ ਹੀ ਜਾਣਦਾ ਕਹਿੰਦੇ ਕਿ ਜਦੋਂ ਅਸੀਂ ਗਰਮੀ ਦੀਆਂ ਛੁੱਟੀਆਂ ਕੱਟਣ ਮਹੀਨਾ ਮਹੀਨਾ ਨਾਨਕੇ ਜਾਂਦੇ ਤਾਂ ਦੇਖਦੇ ਕਿ ਮਾਮੀ ਨੇ ਸਵੇਰੇ ਨਹਾ ਧੋ ਕੇ ਕੰਮ ਤੇ ਜਾਣ ਵੇਲੇ ਮਾਮੀ ਨੂੰ ਆਵਾਜ਼ ਮਾਰਨੀ ਬਲ ਆ ਪੱਗ ਦੀ ਪੂਣੀ ਤਾਂ ਕਰਾਈ ਆ ਕੇ ਕਿਹਾ ਤੇ ਮਾਮੀ ਉਹ ਵੀ ਜਿਵੇਂ ਇਸ ਆਵਾਜ਼ ਨੂੰ ਉਡੀਕਦੀ ਸਾਰੇ ਕੰਮ ਛੱਡ ਕੇ ਪੱਗ ਦੀ ਪੂਣੀ ਕਰਵਾਉਣ ਲੱਗ ਜਾਂਦੀ ਤੇ ਬਾਅਦ ਵਿਚ ਮਾਮਾ ਅੰਦਰ ਅਲਮਾਰੀ ਕੋਲ ਜਾਂਦਾ ਤੇ ਜਿੱਥੇ ਇਕ ਪਾਸੇ ਦਸਮ ਪਾਤਸ਼ਾਹ ਦੀ ਤਸਵੀਰ ਹੁੰਦੀ ਸੀ ਤੇ ਦੂਜੇ ਪਾਸੇ ਇਕ ਵੱਡਾ ਸਾਰਾ ਸ਼ੀਸ਼ਾ ਤੇ ਉਥੇ ਕੁਝ ਗੁਣ ਗਣਾਉਂਦੇ ਤੇ ਚਿਣ ਚਿਣ ਕੇ ਬਾਲੀ ਸੋਹਣੀ ਪੇਚਾਂ ਵਾਲੀ ਪੱਗ ਬੰਨਦਾ ਜੋ ਬੜੀ ਹੀ ਫੱਬਦੀ ਸੀ ਉਨ੍ਹਾਂ ਦੀ ਤੇ ਸਿਲਸਿਲਾ ਹਰ ਰੋਜ਼ ਬਿਨਾਂ ਨਾਗਾਂ ਇਵੇਂ ਹੀ ਚੱਲਦਾ ਰਿਹਾ ਮਾਮੀ ਦੇ ਨਾਲ ਨਾਲ ਹੁਣ ਸਾਨੂੰ ਵੀ ਇਸ ਆਵਾਜ਼ ਦੀ ਉਡੀਕ ਰਹਿੰਦੀ ਸੀ ਕਿ ਬਲ ਆ ਪੱਗ ਦੀ ਪੂਣੀ ਤਾਂ ਕਰਾਈ ਆ ਕੇ ਕਿਹਾ ਪਰ ਇਸ ਖੂਬਸੂਰਤ ਸਮੇਂ ਦੇ ਨਾਲ ਨਾਲ ਰੱਬ ਦੀ ਐਸੀ ਕਰਮੀ ਕਿ ਮਾਮੀ ਨੂੰ ਸ਼ੂਗਰ ਦੀ ਭੈੜੀ ਬਿਮਾਰੀ ਚੁੰਬੜ ਗਈ ਤੇ ਉਹ ਘਟਦੀ ਘਟਦੀ ਅੱਧੀ ਰਹਿ ਗਈ ਤੇ ਬਿਮਾਰੀ ਦਿਨੋ ਦਿਨ ਵੱਧਦੀ ਹੀ ਗਈ ਇਲਾਜ ਵੱਲੋਂ ਦਿੱਲੀ ਦੱਖਣ ਦਾ ਮਾਰਿਆ ਪਰ ਆਰਾਮ ਕਿਤੋਂ ਵੀ ਨਾ ਆਇਆ ਸੋ ਸੌ ਪਰਹੇਜ਼ ਵੀ ਕੀਤੇ ਪਰ ਡੁੱਬਦੀ ਨੂੰ ਟੋਈ ਕਿਤੋਂ ਵੀ ਨਾ ਮਿਲੀ ਤੇ ਹੁਣ ਹੱਡੀਆਂ ਦੀ ਮੁੱਠ ਰਹਿ ਗਈ ਸੀ ਉਹ। ਪਰ ਸਵੇਰੇ ਉਹੀ ਆਵਾਜ਼ ਉਡੀਕਦੀ ਰਹਿੰਦੀ ਤੇ ਮੰਜੇ ਤੇ ਬੈਠੀ ਪੱਗ ਦੀ ਪੂਣੀ ਕਰਾਉਂਦੀ ਰਹੀ। ਤੇ ਕਿਤੇ ਕਿਤੇ ਮਾਮੀ ਨੇ ਹਾਸੇ ਵਿਚ ਕਹਿਣਾ, ਬੋਲਦੀ ਨੀ ਜੀ, ਮੈਂ ਨਾ ਰਹੀ ਤਾਂ ਪੂਣੀ ਕਿਸ ਤੋਂ ਕਰਾਏਗਾ, ਦੱਸ ਖਾਂ ਭਲਾ। ਤਾਂ ਮਾਮੀ ਨੇ ਅੱਗੋਂ ਗੁੱਸੇ ਹੋਣਾ, ਏਦਾਂ ਵੀ ਬੋਲੀ ਦਾ, ਠੀਕ ਤਾਂ ਹੈ ਤੂੰ, ਤੈਨੂੰ ਕੀ ਹੋਇਆ। ਕੋਈ ਨੀ, ਰੱਬ ਭਲੀ ਕਰੂ, ਨਾਲੇ ਬਲ ਤੇਰੇ ਤੋਂ ਬਿਨਾ ਪੂਣੀ ਵਾਲੀ ਪੱਗ ਬੰਨਣੀ ਵੀ ਕਿਨੇ ਆ। ਤੇ ਉਦੋਂ ਤਾਂ ਜਿਵੇਂ ਕਿਵੇਂ ਮਾਮੀ ਆਪਾਂ ਰੋਕ ਲੈਂਦੀ, ਪਰ ਮਗਰੋਂ ਉਸਦੀਆਂ ਅੱਖਾਂ ਕਈ ਕਈ ਘੰਟੇ ਨਾ ਸੁੱਕਦੀਆਂ। ਤੇ ਉਧਰ ਸਹਿਸ ਬਾ ਮੂੰਹੋਂ ਨਿਕਲੇ ਬਿਨਾਂ ਪੂਣੀ ਵਾਲੇ ਬੋਲ ਮਾਮੇ ਨੂੰ ਸਾਰਾ ਸਾਰਾ ਦਿਨ ਕੰਮ ਤੇ ਨਾ ਟਿਕਣ ਦਿੰਦੇ। ਕਰਦੀ ਕਰਾਉਂਦੇ ਬਿਮਾਰੀ ਇਕਦਮ ਐਸੀ ਵਧੀ ਕਿ ਪਹਿਲਾਂ ਪੈਰ ਦਾ ਅੰਗੂਠਾ ਗਲ ਗਿਆ, ਉਹ ਕੱਟਣਾ ਪਿਆ। ਤੇ ਫੇਰ ਆਖਿਰ ਅੱਗੇ ਦੀ ਅੱਗੇ ਲੱਤ ਦੀ ਹੱਡੀ ਗਲ ਗਈ ਤੇ ਉਹ ਵੀ ਕੱਟਣੀ ਪਈ। ਮਾਮੀ ਦੀ ਹਾਲਤ ਵੱਧ ਤੋਂ ਬਦਤਰ ਹੁੰਦੀ ਗਈ ਤੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ, ਕਹਿੰਦੇ ਕਿ ਕਿਉਂ ਤੰਗ ਕਰਦੀ ਹੋ ਵਿਚਾਰੀ ਨੂੰ, ਕਹਿੰਦੇ ਕਿ ਕਿਉਂ ਤੰਗ ਕਰਦੀ ਹੋ ਵਿਚਾਰੀ ਨੂੰ। ਹਸਪਤਾਲ ਲਿਆ ਲਿਆ ਕਿ ਹੁਣ ਤਾਂ ਬਸ ਸੇਵਾ ਹੀ ਆ, ਕਰ ਲੋ। ਮੈਂ ਦੇਖਦਾ ਕਿ ਅਖੀਰਲੇ ਦਿਨ ਮਾਮੀ ਦਾ ਮੰਜਾ ਚੌਂਤਰੇ ਚ ਸੀ ਤੇ ਮਾਮਾ ਕੋਲ ਜੰਗਲੇ ਨਾਲ ਪੱਗ ਬੰਨ ਕੇ ਪੂਣੀ ਕਰਦਾ ਸੀ ਕਿ ਸਰੀਏ ਨਾਲੋਂ ਲੜ ਖੁੱਲ ਗਿਆ ਤੇ ਸਾਰੀ ਪੱਗ ਲਿਬੜ ਗਈ। ਕੋਲ ਪਈ ਮਾਮੀ ਦਾ ਸਰਾਣਾ ਹੰਝੂਆਂ ਨਾਲ ਗਿੱਲਾ ਹੋ ਗਿਆ ਸੀ ਤੇ ਮਾਮਾ ਦੂਜੀ ਪੱਗ ਲਿਆਇਆ ਤਾਂ ਮਾਮੀ ਨੇ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦਿਆਂ ਕਿਹਾ, ਬੋਲਦਾ ਨੀ, ਵੇਖੀ ਰੋਕੀ ਨਾ, ਮੇਰਾ ਜੀ ਕਰਦਾ ਜੇ ਮੈਂ ਠੀਕ ਹੁੰਦੀ ਤਾਂ ਮੈਂ ਹੀ ਪੂਣੀ ਕਰਵਾਉਂਦੀ ਨਾ, ਮੇਰਾ ਆਖਾਂ ਨਾ ਮੋੜੀ। ਉਵੇਂ ਹੀ ਆਵਾਜ਼ ਮਾਰ ਮਾਮੇ ਦਾ ਗੱਚ ਭਰ ਆਇਆ ਤੇ ਉਹ ਕਰਮਾ ਮਾਰੀ ਮਰ ਜਾਣੀ ਦਾ ਕਿਹਾ ਨਾ ਮੋੜਦਿਆਂ ਬਹੁਤ ਹਿੰਮਤ ਇਕੱਠੀ ਕਰਕੇ ਉਸਨੇ ਆਵਾਜ਼ ਮਾਰੀ ਕਿ ਬਲ ਆ ਪੱਗ ਦੀ ਪੂਣੀ ਤਾਂ ਕਰਾਈ। ਪਰ ਆਵਾਜ਼ ਉਸਦੇ ਸੰਗ ਵਿਚ ਹੀ ਫੁੱਲ ਗਈ। ਸਭ ਦੇ ਰੋਕਦਿਆਂ ਰੋਕਦਿਆਂ ਮਾਮੀ ਨੇ ਪਈ ਪਈ ਨੇ ਕਿਸੇ ਅਸੀਮ ਸ਼ਕਤੀ ਦੇ ਨਾਲ ਹੱਦਾਂ ਦੀ ਹੜ ਦਰਦਾਂ ਚ ਵਿੰਨੀ ਨੇ ਉਵੇਂ ਹੀ ਪੂਣੀ ਕਰਵਾਈ ਤੇ ਨਾਲੇ ਆਪ ਰੋਈ ਨਾਲੇ ਸਾਰੀ ਟੱਬਰ ਨੂੰ ਰਵਾਇਆ। ਉਸ ਦਿਨ ਜ਼ਿੰਦਗੀ ਚ ਪਹਿਲੀ ਵਾਰ ਮੈਂ ਮਾਮੇ ਨੂੰ ਰੋਂਦਿਆਂ ਵੇਖਿਆ, ਜਿਵੇਂ ਉਸਦਾ ਅੰਦਰ ਪਾਟ ਗਿਆ ਹੋਵੇ, ਜਿਵੇਂ ਚਿੜਾਂ ਦਾ ਬੰਨਿਆ ਬੰਨ ਟੁੱਟ ਗਿਆ ਹੋਵੇ ਤੇ ਜਿਵੇਂ ਉਸਨੂੰ ਪਤਾ ਸੀ ਕਿ ਇਹ ਬਲ ਦੀ ਆਖਰੀ ਪੱਗ ਦੀ ਪੂਣੀ ਆ ਤੇ ਉਸਦੀਆਂ ਧਾਹਾਂ ਨਿਕਲ ਗਈਆਂ। ਨਹੀਂ ਬਲ, ਮੈਂ ਤੈਨੂੰ ਜਾਣ ਨਹੀਂ ਦੇਣਾ, ਅਸੀਂ ਤੇਰਾ ਇਲਾਜ ਕਰਾਵਾਂਗੇ, ਵੇਖੀ ਤੂੰ ਠੀਕ ਹੋ ਜਾਣਾ। ਦੇਖੀ ਦਿਨਾਂ ਚ ਹੀ ਪਰਮਾਤਮਾ ਨੇ ਸਭ ਠੀਕ ਕਰ ਦੇਣਾ, ਹੁਣ ਤਾਂ ਡਾਕਟਰ ਨਵੀਂ ਲੱਤ ਲਾ ਕੇ ਬੰਦੇ ਨੂੰ ਖੜਾ ਕਰ ਦਿੰਦੇ ਆ, ਤੂੰ ਨਲਾ ਦੇਣਗੇ ਤੈਨੂੰ, ਦੇਖੀ ਮਲ ਤੂੰ ਠੀਕ ਹੋ ਜਾਣਾ ਤੇ ਫਿਰ ਆਪਾਂ ਤੇਰੇ ਤੋਂ ਹੀ ਪੂਣੀ ਕਰਾਉਣੀ ਆ, ਜਿਵੇਂ ਜੰਗਲੇ ਦੇ ਸਰੀਏ ਨਾਲ ਬੰਨਣ ਦੀ ਲੋੜ ਹੀ ਨੀ ਪੈਣੀ ਤੇ ਪੱਗ ਲਿਪੜਨੀ ਵੀ ਨੀ। ਵੇਖੀ ਮੈਂ ਆਵਾਜ਼ ਮਾਰੂ ਕਿ ਬਲ ਪੱਗ ਦੀ ਪੂਣੀ ਤਾਂ ਕਰਾ ਦੇ ਕੇਰਾ। ਤੇ ਮਾਮਾ ਰੋਂਦਾ ਆਪਣੇ ਆਪ ਤੇ ਮਾਮੀ ਨੂੰ ਤਰਵਾਸੇ ਦਲਾਸੇ ਤੇ ਝੂਠੀਆਂ ਤਸੱਲੀਆਂ ਤੇ ਮਨ ਸਮਝਾ ਰਿਹਾ ਸੀ, ਪਰ ਪਤਾ ਉਸਨੂੰ ਵੀ ਸੀ ਕਿ ਉਹ ਦਿਨ ਕਦੇ ਨੀ ਆਉਣਾ ਤੇ ਰੱਬ ਦਾ ਪਾਣਾ ਕਿ ਉਹ ਦਿਨ ਕਦੇ ਆਇਆ ਵੀ ਨੀ ਮੁੜ ਕੇ। ਆਖਿਰ ਸਭ ਨੇ ਰੋਂਦਿਆਂ ਕਰਲਾਉਂਦਿਆਂ ਅਰਦਾਸਾਂ ਕਰਦਿਆਂ ਦਿਨਾਂ ਚ ਮਾਮੀ ਸਭ ਦੇ ਹੱਥਾਂ ਚ ਉੱਡਦੀ ਉੱਡਦੀ ਅਖੀਰ ਉਡਾਰੀ ਮਾਰੀ ਗਈ ਕਿ ਜਿੱਥੋਂ ਕੋਈ ਨੀ ਮੁੜਦਾ ਤੇ ਨਾਨਕਿਆਂ ਦੇ ਘਰ ਅੰਤਾਂ ਦੀ ਉਦਾਸੀ ਛਾ ਗਈ, ਜਿੱਥੇ ਸਭ ਦੀਆਂ ਰੋ ਰੋ ਕੇ ਅੱਖਾਂ ਸੁੱਜੀਆਂ ਤੇ ਮਨ ਉਦਾਸ ਸੀ, ਉੱਥੇ ਉਸੇ ਦਿਨ ਤੋਂ ਮਾਮਾ ਵੀ ਅੱਧਾ ਰਹਿ ਗਿਆ। ਉਸ ਤੋਂ ਉਸਦਾ ਦਗਦਾ ਲਸ਼ਕਦਾ ਚਿਹਰਾ ਸਦਾ ਲਈ ਮੁਰਝਾ ਗਿਆ। ਉਸ ਦਿਨ ਤੋਂ ਬਾਅਦ ਕਿਸੇ ਨੇ ਵੀ ਉਸਦੇ ਰੀਝਾਂ ਲਾ ਲਾ ਕੇ ਚਿਣ ਚਿਣ ਕੇ ਬੰਨੀ ਪੇਚਾਂ ਵਾਲੀ ਪੱਗ ਨਹੀਂ ਸੀ ਦੇਖੀ। ਭਾਵੇਂ ਸਮਾਂ ਬਹੁਤ ਵੱਡੇ ਵੱਡੇ ਜ਼ਖਮ ਭਰ ਦਿੰਦਾ, ਪਰ ਮੈਨੂੰ ਪਤਾ ਸੀ ਕਿ ਮਾਮਾ ਭਾਵੇਂ ਕਿਸੇ ਨੂੰ ਨਾ ਦੱਸੇ, ਪਰ ਘਰਦਿਆਂ ਤੋਂ ਸੁਣਦੇ ਹਾਂ ਕਿ ਮਾਮੀ ਤੇ ਆਖਰੀ ਬੋਲ ਸੀ ਕਿ ਬੋਲਦਾ ਨੀ, ਤੇਰੀ ਪੱਗ ਦੀ ਪੂਣੀ ਕੌਣ ਕਰਾਊ, ਜੋ ਉਹ ਵਿੱਚੇ ਵਿੱਚ ਅੰਦਰੇ ਅੰਦਰੀ ਲਈ ਫਿਰਦਾ। ਪਤਾ ਨਹੀਂ ਹਰ ਰੋਜ਼ ਮਾਮੀ ਨੂੰ ਚੇਤੇ ਕਰਦਾ ਹੋ, ਅਤੇ ਗੂੜੇ ਰਿਸ਼ਤਿਆਂ ਨੂੰ ਭਾਵੇਂ ਕਿਵੇਂ ਭੁੱਲ ਸਕਦਾ ਕੋਈ, ਜਦੋਂ ਵੀ ਸ਼ੀਸ਼ੇ ਮੂਹਰੇ ਖੜਦਾ ਹੋ ਕਿਵੇਂ ਨਾ ਚੇਤੇ ਆਉਂਦੀ ਹੋ।
ਜੀ ਦੋਸਤੋ, ਇਹ ਸੀਗੀ ਕਹਾਣੀ ਇੱਕ ਨਾਨਕੇ ਘਰ ਦੀ। ਸੋ ਵਾਕਈ ਜੀ ਉਸ ਤੋਂ ਬਾਅਦ ਕਹਿੰਦੇ ਆ ਕਿ ਨਾਨਕੇ ਘਰ
ਜਾ ਦਾ ਜ਼ਰੂਰ ਹੋਇਆ। ਇੱਕ ਇਨਸਾਨ ਦੇ ਜਾਣ ਦਾ ਦਰਦ ਹਮੇਸ਼ਾ ਉਸ ਘਰ ਦੇ ਵਿੱਚੋਂ ਝਲਕਦਾ ਸੀ। ਉਹ ਰੌਣਕ, ਉਹ ਉਦਾਸੀ ਹਮੇਸ਼ਾ ਮਹਿਸੂਸ ਕੀਤੀ ਜਾ ਸਕਦੀ ਸੀ। ਸੋ ਕਰਨ ਬਰਾੜ ਦੀ ਲਿਖੀ ਹੋਈ ਇਹ ਰਚਨਾ ਵਾਕਈ ਜੀ ਮੈਨੂੰ ਬਹੁਤ ਪਿਆਰੀ ਲੱਗੀ, ਬੜੀ ਦਿਲ ਦੇ ਕਰੀਬ ਲੱਗੀ। ਸੋ ਸੋਚਿਆ ਕਿ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਲਵਾਂ। ਉਮੀਦ ਕਰਦੀ ਹਾਂ ਤੁਹਾਨੂੰ ਵੀ ਵਧੀਆ ਲੱਗੀ ਹੋਏਗੀ। ਤੇ ਇੱਕ ਗਾਣਾ ਸੁਣਦੇ ਹਾਂ ਜੀ ਮੱਕਾ ਮਨ ਸਾਹਿਬ ਦਾ। ਕੁਛ ਇਸੇ ਹੀ ਤਰ੍ਹਾਂ ਦੀਆਂ ਫੀਲਿੰਗਸ ਨੇ ਇਸ ਗਾਣੇ ਦੇ ਵਿੱਚ ਵੀ। ਪਰ ਇਸ ਗਾਣੇ ਨੂੰ ਚਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਜੀ। ਤੁਸੀਂ ਮੈਨੂੰ ਇਹੋ ਜਿਹੀਆਂ ਦੋ ਗੱਲਾਂ ਦੱਸਣੀਆਂ ਨੇ, ਇੱਕ ਘਰ ਵਾਲਾ ਵਾ ਤੇ ਇੱਕ ਘਰ ਵਾਲੀ ਆ, ਠੀਕ ਆ। ਘਰ ਵਾਲੀ ਨੂੰ ਕਹਿੰਦੀ ਆ ਕਿ ਤੁਸੀਂ ਮੈਨੂੰ ਦੋ ਅਜਿਹੀਆਂ ਦੋ ਗੱਲਾਂ ਬੋਲੋ ਜਿਨ੍ਹਾਂ ਨੂੰ ਸੁਣ ਕੇ, ਇੱਕ ਨੂੰ ਸੁਣ ਕੇ ਤਾਂ ਮੈਂ ਖੁਸ਼ ਹੋ ਜਾ ਤੇ ਦੂਸਰੀ ਨੂੰ ਸੁਣ ਕੇ ਮੈਨੂੰ ਗੁੱਸਾ ਆ ਜਾਵੇ। ਹੁਣ ਤੁਸੀਂ ਸੋਚੋ ਜੀ ਇਹ ਦੋ ਗੱਲਾਂ ਕਿਹੜੀਆਂ ਨੇ ਤੇ ਮੈਂ ਤੁਹਾਨੂੰ ਸੁਣਾਉਣੀ ਆ ਇਹ ਗਾਣਾ।
ਔਖਾ ਹਿਜਰਾਂ ਦਾ ਵੱਟ ਸਹਿਣਾ, ਇੱਕ ਸਾਨੂੰ ਤੂੰ ਮਿਲ ਜੇ ਹੋਏ, ਹੋਰ ਦੁਨੀਆ ਤੋਂ ਕੀ ਲੈਣਾ। ਸੋਹਣੀਏ ਇੱਕ ਸਾਨੂੰ ਤੂੰ ਮਿਲ ਜੇ, ਹੋਰ ਦੁਨੀਆ ਤੋਂ ਕੀ ਲੈਣਾ। ਤੂੰ ਹੀ ਮੱਕਾ ਤੂੰ ਹੀ ਹੱਜ, ਤੈਨੂੰ ਮਨ ਬੈਠੇ ਰੱਬ ਬੈਠੇ ਰੱਬ। ਤੂੰ ਹੀ ਮੱਕਾ ਤੂੰ ਹੀ ਹੱਜ, ਤੈਨੂੰ ਮਨ ਬੈਠੇ ਰੱਬ। ਇੰਨਾ ਤੇਰੇ ਵਿੱਚ ਖੋਏ ਅਸੀਂ ਭੁੱਲ ਬੈਠੇ ਜਗ। ਕਰਾਂ ਜਿਦਰ ਵੀ ਮੂੰਹ ਮੈਨੂੰ ਦਿਸਦੀ ਹੈ ਤੂੰ, ਹੁਣ ਪੈਂਦੇ ਨੇ ਭੁਲੇਖੇ ਮੈਨੂੰ ਹਰ ਇੱਕ ਥਾਂ। ਜੇ ਤੂੰ ਦਿਲ ਮੇਰਾ ਮੰਗੇ ਤੇ ਤੂੰ ਜਾਨ ਵਾਰਦਾਂ, ਜੇ ਤੂੰ ਜਾਨ ਮੇਰੀ ਮੰਗੇ ਲਾਵਾਂ ਇੱਕ ਪਲ ਨਾ। ਜੇ ਤੂੰ ਦਿਲ ਮੇਰਾ ਮੰਗੇ ਤੇ ਤੂੰ ਜਾਨ ਵਾਰਦਾਂ, ਜੇ ਤੂੰ ਜਾਨ ਮੇਰੀ ਮੰਗੇ ਲਾਵਾਂ ਇੱਕ ਪਲ ਨਾ। ਤੂੰ ਹੀ ਮੱਕਾ ਤੂੰ ਹੀ ਹੱਜ, ਕੱਢ ਲੈ ਗਈ ਤੇਰੀ ਬੁਲੀਆਂ ਦੀ ਚੁੱਪ। ਇੰਨਾ ਸੋਹਣਾ ਤੇਰਾ ਮੁੱਖ ਵੇਖ ਲੈਂਦੀ ਮੇਰੀ ਭੁੱਖ, ਮੇਰੀ ਜਿੰਦ ਕੱਢ ਲੈ ਗਈ ਤੇਰੀ ਬੁਲੀਆਂ ਦੀ ਚੁੱਪ। ਹੋਵੇ ਨਹਿਰ ਦਾ ਕਿਨਾਰਾ ਤੇਰੀ ਬਾਹਾਂ ਦਾ ਸਹਾਰਾ, ਉੱਤੋਂ ਕਰੀ ਜਾਵੇ ਮੈਨੂੰ ਨੀ ਤੂੰ ਜ਼ੁਲਫਾਂ ਦੀ ਛਾਂ। ਜੇ ਤੂੰ ਦਿਲ ਮੇਰਾ ਮੰਗੇ ਤੇ ਤੂੰ ਜਾਨ ਵਾਰਦਾਂ, ਜੇ ਤੂੰ ਜਾਨ ਮੇਰੀ ਮੰਗੇ ਲਾਵਾਂ ਇੱਕ ਪਲ ਨਾ। ਜੇ ਤੂੰ ਦਿਲ ਮੇਰਾ ਮੰਗੇ ਤੇ ਤੂੰ ਜਾਨ ਵਾਰਦਾਂ, ਜੇ ਤੂੰ ਜਾਨ ਮੇਰੀ ਮੰਗੇ ਲਾਵਾਂ ਇੱਕ ਪਲ ਨਾ। ਤੂੰ ਹੀ ਮੱਕਾ ਤੂੰ ਹੀ ਹੱਜ, ਦਿਲ ਚੀਰ ਕੇ ਵਖਾ ਦਾਂ ਜੇ ਤੂੰ ਵੇਖਣੇ ਲਈ ਮੰਨੇ। ਲਿਖ ਲਿਖ ਤੇਰਾ ਨਾਂ ਭਰੇ ਦਿਲ ਦੇ ਮੈਂ ਪੰਨੇ, ਦਿਲ ਚੀਰ ਕੇ ਵਖਾ ਦਾਂ ਜੇ ਤੂੰ ਵੇਖਣੇ ਲਈ ਮੰਨੇ। ਦੁੱਖ ਤੇਰੇ ਕੱਲੇ ਕੱਲੇ ਰੱਬ ਪਾ ਦੇ ਮੇਰੇ ਪੱਲੇ, ਜਦੋਂ ਤੇਰੀ ਆਵੇ ਸੋਹਣੀਏ ਨੀ ਮੈਂ ਮਰ ਜਾਂ। ਜੇ ਤੂੰ ਦਿਲ ਮੇਰਾ ਮੰਗੇ ਤੇ ਤੂੰ ਜਾਨ ਵਾਰਦਾਂ, ਜੇ ਤੂੰ ਜਾਨ
मेरी मंगे लावा एक पल ना जे तू दिल मेरा मंगे ते तू जान वारदा जे तू जान मेरी मंगे लावा एक पल ना तू ही मक्का तू ही हज तेरा नाम जे तू दिल मेरा मंगे ते तू जान वारदा जे तू जान मेरी मंगे लावा एक पल ना जे तू दिल मेरा मंगे ते तू जान वारदा जे तू जान मेरी मंगे लावा एक पल ना तू ही मक्का तू ही हज
ਜੀ ਦੋਸਤੋ ਮੱਕਾ ਸੌਂਗ ਸੁਣ ਰਹੇ ਸੀ ਤੁਸੀਂ ਤੇ ਇਸ ਨੂੰ ਗਾਇਆ ਸੀਗਾ ਜੀ ਮਾਨ ਸਾਹਿਬ ਨੇ ਉਹ ਕਹਿੰਦੇ ਆ ਨਾ ਕਿ ਤੈਨੂੰ ਤੱਤੀ ਵਾਹ ਨਾ ਲੱਗੇ ਵੀ ਮੈਂ ਧੁੱਪ ਦੇ ਵਿੱਚ ਖਲੋ ਜਾਵਾਂ ਤੱਕ ਰੱਬੀ ਨੈਣਾ ਵਾਲਿਆ ਵੀ ਮੈਂ ਪਾਕ ਪਵਿੱਤਰ ਹੋ ਜਾਵਾਂ ਸੋ ਇਹ ਬੜਾ ਹੀ ਪਿਆਰਾ ਜਿਹਾ ਰਿਸ਼ਤਾ ਸੀ ਜੀ ਜੋ ਇਸ ਕਹਾਣੀ ਦੇ ਵਿੱਚ ਬਿਆਨ ਕੀਤਾ ਸੋ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਪੁੱਛਿਆ ਸੀ ਫਿਰ ਤੁਸੀਂ ਸਾਰੇ ਕਹਿ ਦਿੰਦੇ ਹੋ ਕਿ ਬੋਬੀ ਬਾਹਲਾ ਤਵਾ ਲਾਉਂਦੀ ਆ ਹਨਾ ਮੈਰਿਡ ਜਿਹੜੇ ਲੋਕ ਆ ਉਹਨਾਂ ਤੇ ਹੁਣ ਦੇਖ ਲੋ ਮੈਂ ਇੱਕ ਸਵਾਲ ਪੁੱਛਿਆ ਤੇ ਉਹਦੇ ਜਵਾਬ ਦੇ ਵਿੱਚ ਤੁਸੀਂ ਖੁਦ ਹੀ ਸਾਰਿਆਂ ਨੇ ਮੈਨੂੰ ਉਸਦਾ ਜਵਾਬ ਦੇ ਦਿੱਤਾ ਤੇ ਲਓ ਜੀ ਮੈਂ ਪੁੱਛਿਆ ਸੀ ਕਿ ਇਹੋ ਜਿਹੀਆਂ ਕਿਹੜੀਆਂ ਦੋ ਗੱਲਾਂ ਨੇ ਵੀ ਘਰ ਵਾਲੀ ਕਹਿੰਦੀ ਆ ਕਿ ਮੈਨੂੰ ਇਹੋ ਜਿਹੀਆਂ ਦੋ ਗੱਲਾਂ ਦੱਸੋ ਜਿਹਨੂੰ ਸੁਣ ਕੇ ਇੱਕ ਨੂੰ ਸੁਣ ਕੇ ਮੈਂ ਖੁਸ਼ ਹੋ ਜਾਵਾਂ ਤੇ ਦੂਸਰੀ ਤੇ ਮੈਨੂੰ ਗੁੱਸਾ ਆ ਜਾਵੇ ਸੋ ਸਾਰਿਆਂ ਤੋਂ ਪਹਿਲਾਂ ਜਵਾਬ ਦਿੱਤਾ ਜੀ ਤਲਵਿੰਦਰ ਸਿੰਘ ਨੇ ਜਵਾਬ ਇਹਨਾਂ ਦਾ ਬਿਲਕੁਲ ਸਹੀ ਆ ਜੋ ਮੈਂ ਸੋਚਿਆ ਸੀ ਉਹੀ ਆ ਤੇ ਪਰ ਮੈਂ ਹਾਲੇ ਨਹੀਂ ਦੱਸੂਗੀ ਹਾਲੇ ਆਪਾਂ ਬਾਕੀ ਲਿਸਨਰਸ ਦੇ ਵੀ ਜਵਾਬ ਸੁਣ ਲਈਏ ਜੀ ਕਿੱਦਾਂ ਕਿੱਦਾਂ ਕਿਹੜੀਆਂ ਗੱਲਾਂ ਤੋਂ ਤੁਸੀਂ ਦੁਖੀ ਹੋ ਕਹਿੰਦੇ ਹੁੰਦੇ ਆ ਨਾ ਕਿ ਕਦੇ ਤਾਂ ਪੇਕੇ ਜਾਣੀ ਹਨਾ ਹੁਣ ਇਹ ਦੇਖਦੇ ਹਾਂ ਕਿ ਕਿਹੜੀ ਗੱਲ ਤੋਂ ਤੁਸੀਂ ਦੁਖੀ ਹੋ ਤਾਂ ਫਿਰ ਮੈਨੂੰ ਵੀ ਕੁਛ ਆਈਡੀਆ ਮਿਲ ਜੂਗਾ ਜੀ ਤੇ ਨਾਲ ਹੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਸਾਰੇ ਲਿਸਨਰਸ ਨੂੰ ਵੀ ਤੇ ਕਹਿ ਰਹੇ ਆ ਕਿ ਮੈਂ ਡਰਾਈਵ ਕਰ ਰਿਹਾ ਤੇ ਇਸ ਤੋਂ ਜ਼ਿਆਦਾ ਮੈਂ ਲਿਖ ਨਹੀਂ ਸਕਦਾ ਕੋਈ ਗੱਲ ਨਹੀਂ ਤਲਵਿੰਦਰ ਜੀ ਤੁਸੀਂ ਜਵਾਬ ਦਿੱਤਾ ਬਹੁਤ ਵਧੀਆ ਗੱਲ ਆ ਜੀ ਤੇ ਪ੍ਰੋਗਰਾਮ ਸੁਣ ਰਹੇ ਹੋ ਤੇ ਇੰਜੋਏ ਕਰ ਰਹੇ ਹੋ ਬਹੁਤ ਵਧੀਆ ਵਾ ਜੀ ਬਾਕੀ ਜੀ ਡਰਾਈਵਿੰਗ ਆ ਕਰਦੇ ਸਮੇਂ ਵਾਕਈ ਜ਼ਿਆਦਾ ਲਿਖਣਾ ਨਹੀਂ ਚਾਹੀਦਾ ਸੋ ਕੋਈ ਗੱਲ ਨਹੀਂ ਜੀ ਪ੍ਰੋਗਰਾਮ ਸੁਣ ਰਹੇ ਹੋ ਇੰਨਾ ਬਹੁਤ ਜਿਹੜੀ ਡਰਾਈਵਿੰਗ ਆ ਉਹ ਧਿਆਨ ਨਾਲ ਕਰਨਾ ਤੇ ਬੈਨੀਪਾਲ ਵਿੱਕੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਥੈਂਕ ਗੋਡ ਬੋਬੀ ਜੀ ਤੁਸੀਂ ਮਿਲ ਗਏ ਕਹਿੰਦੇ ਆਸਟ੍ਰੇਲੀਆ ਚ ਅਚਾਰ ਦੀ ਰੈਸਪੀ ਬੜੇ ਟਾਈਮ ਤੋਂ ਲੱਭ ਰਿਹਾ ਸੀ ਸੋ ਪਲੀਜ਼ ਪਲੀਜ਼ ਜੇ ਹੋ ਸਕੇ ਤਾਂ ਰੈਸਪੀ ਲੈ ਕੇ ਈਮੇਲ ਕਰ ਦਿਓ ਤੇ ਕਹਿੰਦੇ ਬੜੇ ਧੰਨਵਾਦੀ ਹੋਵਾਂਗੇ ਤੇ ਨਾਲ ਹੱਥ ਜੋੜ ਰਹੇ ਆ ਉਹ ਹੋਏ ਬੈਨੀਪਾਲ ਜੀ ਕੀ ਕਰੀਏ ਹੁਣ ਐਡੀ ਕੋਈ ਗੱਲ ਨੀ ਜੀ ਤੁਹਾਨੂੰ ਕਦੇ ਵੀ ਕਿਸੇ ਚੀਜ਼ ਦੀ ਸਪੈਸ਼ਲੀ ਕੁੜੀਆਂ ਨੂੰ ਤਾਂ ਪਤਾ ਹੀ ਹੁੰਦਾ ਨਾ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਹਨਾ ਵੈਸੇ ਮੈਂ ਤਾਂ ਖਾਣ ਪੀਣ ਦੀ ਬਹੁਤ ਸ਼ੌਕੀਨ ਹਾਂ ਜੀ ਤੇ ਅਚਾਰ ਵਗੈਰਾ ਕੋਈ ਗੱਲ ਨੀ ਜੀ ਐਨੀ ਟਾਈਮ ਮੋਸਟ ਵੈਲਕਮ ਸੋ ਰੈਸਪੀ ਤੁਹਾਨੂੰ ਜ਼ਰੂਰ ਭੇਜਾਂਗੇ ਜੀ ਤੇ ਬਾਕੀ ਜੇ ਤੁਸੀਂ ਨੇੜੇ ਹੁੰਦੇ ਤਾਂ ਆਪਾਂ ਅਚਾਰ ਬਣਾ ਕੇ ਤੁਹਾਨੂੰ ਪਾਰਸਲ ਕਰ ਦੇਣਾ ਸੀਗਾ ਹੁਣ ਤੁਸੀਂ ਦੂਰ ਹੋ ਤਾਂ ਹੋ ਸਕਦਾ ਜੀ ਪਾਰਸਲ ਨਹੀਂ ਕਰ ਸਕਦੇ ਬਟ ਜਿਹੜੀ ਰੈਸਪੀ ਆ ਜੀ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਅਵਤਾਰ ਮਾਨ ਜੀ ਕਹਿ ਰਹੇ ਆ ਜੀ ਕਹਿੰਦੇ ਕਿ ਜੋ ਮੈਂ ਸਵਾਲ ਪੁੱਛਿਆ ਸੀ ਕਹਿੰਦੇ ਗੱਲ ਸੁਣ ਕੇ ਮੈਨੂੰ ਕੁਛ ਯਾਦ ਆ ਗਿਆ ਅਚਾਰ ਬਾਰੇ ਹਨਾ ਕਹਿੰਦੇ ਅਚਾਰ ਬਾਰੇ ਸੁਣ ਕੇ ਕੁਛ ਯਾਦ ਆ ਗਿਆ ਤੇ ਨਾਲ ਹੀ ਜੀ ਉਹਨਾਂ ਨੇ ਸਾਨੂੰ ਭੇਜਤਾ ਵਾ ਤੇ ਮਿਰਚਾਂ ਦੀ ਫੋਟੋ ਬਣੀ ਆ ਕਹਿੰਦੇ ਕਿ ਮਰਦ ਮਿਰਚ ਕੀ ਤਰ੍ਹਾਂ ਤੀਖਾ ਔਰ ਤੇਜ ਹੋਤਾ ਹੈ ਮਗਰ ਮਿਰਚ ਕਿਤਨੀ ਵੀ ਤੇਜ ਕਿਉਂ ਨਾ ਹੋ ਔਰ ਉਸਕਾ ਅਚਾਰ ਡਾਲ ਹੀ ਦੇਤੀ ਹੈ ਓਏ ਹੋਏ ਹੋਏ ਵਾਜੀ ਵਾਹ ਕੀ ਬਾਤ ਹੈ ਕੀ ਗੱਲ ਹੋ ਗਈ ਪਹਿਲਾਂ ਦੱਸਦੇ ਹੋ ਬੇਚਾਰੇ ਬੈਨੀਪਾਲ ਜੀ ਇੰਨੇ ਚਿਰ ਤੋਂ ਅਚਾਰ ਦੀ ਰੈਸਪੀ ਲੱਭੀ ਜਾ ਰਹੇ ਆ ਮੇਰੇ ਖਿਆਲ ਚ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਮੈਨੂੰ ਨੀ ਲੱਗਦਾ ਉਹ ਦੁਬਾਰਾ ਅਚਾਰ ਦੀ ਰੈਸਪੀ ਪੁੱਛਣਗੇ ਬਿਕੋਜ਼ ਉਹ ਨਹੀਂ ਚਾਹੁੰਦੇ ਹੁਣ ਕਿ ਉਹਨਾਂ ਦਾ ਵੀ ਇਸੇ ਤਰ੍ਹਾਂ ਅਚਾਰ ਬਣ ਜੇ ਚਲੋ ਜੀ ਕੋਈ ਗੱਲ ਨੀ ਅੱਗੇ ਮੇਰੀ ਭੈਣ ਚਰਨਜੀਤ ਕੌਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿ ਰਿਹਾ ਕਿ ਬੋਬੀ ਜੀ ਕੀ ਹਾਲ ਚਾਲ ਨੇ ਸਭ ਦਾ ਸਤਿ ਸ਼੍ਰੀ ਅਕਾਲ ਬੁਲਾਇਆ ਕਹਿੰਦੇ ਕਿ ਬੋਬੀ ਜੀ ਬਹੁਤ ਦਿਨਾਂ ਤੋਂ ਬਾਅਦ ਰੇਡੀਓ ਸੁਣ ਰਹੀ ਹਾਂ ਬਿਕੋਜ਼ ਪਹਿਲਾਂ ਸਿਡਨੀ ਤੋਂ ਬ੍ਰਿਸਬਨ ਤੇ ਫਿਰ ਬ੍ਰਿਸਬਨ ਤੋਂ ਮੈਲਬੋਰਨ ਮੂਵ ਹੋਣਾ ਪਿਆ ਸੋ ਇਸ ਚੱਕਰ ਦੇ ਵਿੱਚ ਕਹਿੰਦੇ ਕਿ ਲਾਈਫ ਬਹੁਤ ਜ਼ਿਆਦਾ ਬਿਜ਼ੀ ਹੋ ਗਈ ਸੀ ਤੇ ਰੇਡੀਓ ਦੇ ਨਾਲ ਲਿੰਕ ਟੁੱਟ ਜਿਹਾ ਗਿਆ ਸੀ ਸੋ ਅੱਜ ਅਜੇ ਵੀ ਜੋਬ ਨਹੀਂ ਹੈ, ਬਹੁਤ ਟੈਂਸ਼ਨ ਹੈ ਤੇ ਕਹਿੰਦੇ ਬਟ ਅੱਜ ਤੁਹਾਡੀ ਆਵਾਜ਼ ਸੁਣ ਲਈ ਵਧੀਆ ਲੱਗਾ ਤੇ ਮੈਸੇਜ ਕੀਤੇ ਬਿਨਾਂ ਰਹਿ ਨਹੀਂ ਹੋਇਆ, ਹਰਮਨ ਰੇਡੀਓ ਹੱਸਦਾ ਵਸਦਾ ਰਹੇ। ਜੀ ਹਾਂ, ਮੇਰੀ ਭੈਣ ਚਲ ਜੀ ਤੇ ਮੈਂ ਮਿਲੀ ਹਾਂ ਜੀ ਇਹਨਾਂ ਨੂੰ, ਬੜੀ ਵਧੀਆ ਨੇਚਰ ਦੀ ਮਾਲਕ ਆ। ਕੋਈ ਗੱਲ ਨੀ ਜੀ, ਲਾਈਫ ਦੇ ਵਿੱਚ ਅਪ ਡਾਊਨ ਟੈਂਸ਼ਨਾਂ ਆਉਂਦੀਆਂ ਰਹਿੰਦੀਆਂ ਨੇ, ਸੋ ਬੀ ਬਰੇਵ, ਕੋਸ਼ਿਸ਼ ਕਰੋ, ਇਹਦੇ ਨਾਲ ਲੜੋ, ਇਹਨਾਂ ਤੋਂ ਹਾਰ ਨਾ ਮੰਨੋ, ਸਭ ਕੁਛ ਠੀਕ ਹੋ ਜਾਵੇਗਾ। ਤੇ ਅੱਗੇ ਜੀ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਕਾਫੀ ਜ਼ਿਆਦਾ ਮੈਸੇਜ ਆ ਚੁੱਕੇ ਨੇ, ਸੋ ਮੈਂ ਚਾਹੁੰਦੀ ਹਾਂ ਜੀ ਪਹਿਲਾਂ ਸਾਰਿਆਂ ਨੂੰ ਆਪਾਂ ਸ਼ਾਮਲ ਕਰ ਲਈਏ ਜੀ। ਹਰਮੀਤ ਚੰਨਾ ਕਹਿੰਦੇ ਕਿ ਹਸਬੈਂਡ ਤੋਂ ਵਾਈਫ ਇਨ ਓਲਡ ਏਜ, ਕਹਿੰਦੇ ਅੱਜ ਤੁਮ 16 ਸਾਲ ਕੀ ਲੱਗਦੀ ਹੋ। ਆਨਸਰ ਟੂ ਹਸਬੈਂਡ, ਕਹਿੰਦੇ ਪਹਿਲਾਂ ਤੋਂ ਨਿਗਾਹ ਖਰਾਬ ਥੀ, ਅਬ ਦਿਮਾਗ ਖਰਾਬ ਵੀ ਹੋ ਗਿਆ। ਉਹ ਜੀ ਇਹਨਾਂ ਨੇ ਉਹ ਦੋ ਸਵਾਲਾਂ ਦਾ ਮੇਰੇ ਅੰਦਰ ਜਵਾਬ ਦਿੱਤਾ ਕਿ ਘਰ ਵਾਲੀ ਨੂੰ ਕਹਿੰਦਾ ਕਿ ਅੱਜ ਤੂੰ 18 ਸਾਲ ਦੀ ਲੱਗਦੀ ਆ, ਤੇ ਘਰ ਵਾਲੀ ਕਹਿੰਦੀ ਪਹਿਲਾਂ ਤਾਂ ਤੇਰੀ ਨਿਗਾਹ ਖਰਾਬ ਸੀ, ਹੁਣ ਲੱਗਦਾ ਤੇਰਾ ਦਿਮਾਗ ਵੀ ਖਰਾਬ ਹੋ ਗਿਆ। ਵਾਹ ਜੀ ਵਾਹ, ਇਹਨਾਂ ਨੂੰ ਤਾਂ ਲੱਗਦਾ ਤਰੀਓ ਕਰਨੀ ਕਾਫੀ ਮਹਿੰਗੀ ਪੈ ਗਈ। ਤੇ ਅੱਗੇ ਸਾਡੇ ਨਾਲ ਜੀ ਨਰਵੈਰ ਸਿੰਘ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਕਿ ਪਹਿਲੀ ਗੱਲ ਮੈਂ ਰਾਤ ਸੁਪਨਾ ਦੇਖਿਆ ਕਿ ਤੂੰ ਮਰ ਗਈ ਤੇ ਮੈਂ ਰੋ ਰੋ ਕੇ ਕਪੜਾ ਹੋ ਗਿਆ। ਵਾਹ ਜੀ ਵਾਹ, ਕਿਆ ਬਾਤ ਆ। ਕਹਿੰਦੇ ਕਿ ਪਹਿਲੀ ਗੱਲ ਕਿ ਮੈਂ ਰਾਤ ਸੁਪਨਾ ਦੇਖਿਆ ਕਿ ਤੂੰ ਮਰ ਗਈ ਤੇ ਮੈਂ ਰੋ ਰੋ ਕਮੜਾ ਹੋ ਗਿਆ। ਦੂਸਰੀ ਗੱਲ, ਮੇਰਾ ਇਹ ਸੁਪਨਾ ਕਦੇ ਪੂਰਾ ਨੀ ਹੋਣਾ। ਵਾਹ ਜੀ ਵਾਹ, ਕਿਆ ਬਾਤ ਆ, ਇੰਨੇ ਦੁਖੀ ਹੋ ਤੁਸੀਂ ਸਾਰੇ। ਹਾਏ ਸੱਚੀ, ਕਿੰਨੀ ਤਰਸ ਆ ਜਾਂਦਾ ਮੈਨੂੰ। ਤੇ ਨਾਲ ਹੀ ਜੀ ਇਹਨਾਂ ਨੇ ਵਿਸਾਖੀ ਦੇ ਤਿਉਹਾਰ ਬਾਰੇ ਜਿੱਦਾਂ ਕਿ ਗੱਲ ਕੀਤੀ ਸੀ, ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਭੇਜੀ ਆ ਤੇ ਨਾਲ ਸਾਰੀ ਸੰਗਤ ਬੈਠੀ ਆ ਤੇ ਕਹਿ ਰਹੇ ਕਿ ਵਿਸਾਖੀ ਦਾ ਤਿਉਹਾਰ ਹੋਵੇ, ਆਨੰਦਪੁਰ ਲੱਗਾ ਦਰਬਾਰ ਹੋਵੇ, ਮੇਰੀ ਸਤਿਗੁਰ ਕਲਗੀਆਂ ਵਾਲਿਆ ਵੇ, ਮੇਰਾ ਸ਼ੀਸ਼ ਤੇਰੀ ਤਲਵਾਰ ਹੋਵੇ, ਜਨਮ ਨੇ ਦਿਨ ਮੁਬਾਰਕ ਖਾਲਸਾ ਜੀ। ਉਹ ਸੋ ਬਹੁਤ ਸੋਹਣੀਆਂ ਸਤਰਾਂ ਜੀ, ਵਾਕਈ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਸੋ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਰਵਿੰਦਰ ਬੱਸੀ ਕਹਿ ਰਹੇ ਆ ਜੀ, ਇੱਕ ਵਾਰ ਕਹਿੰਦੇ 3 ਅਮਲੀ ਗੱਡੀ ਦਾ ਲੋਕ ਖੋਲਣ ਲੱਗੇ, ਗੱਡੀ ਵਿੱਚ ਹੀ ਬੰਦ ਹੋ ਗਏ ਤੇ ਹੁਣ ਸਵਾਲ ਇਹ ਸੀ ਕਿ ਬਾਹਰ ਕਿਵੇਂ ਨਿਕਲਿਆ ਜਾਵੇ। ਪਹਿਲਾ ਕਹਿੰਦਾ ਸ਼ੀਸ਼ੇ ਤੋੜ ਦਿੰਦੇ ਆ, ਤੇ ਦੂਸਰਾ ਕਹਿੰਦਾ ਚਲੋ ਡਿੱਗੀ ਰਾਹੀਂ ਚੱਲਦੇ ਆ, ਤੀਸਰਾ ਕਹਿੰਦਾ ਜੋ ਕਰਨਾ ਕਰੋ, ਮੀਂਹ ਆਉਣ ਵਾਲਾ ਵਾ, ਪਹਿਲਾਂ ਗੱਡੀ ਦੀ ਛੱਤ ਤਾਂ ਉੱਪਰ ਹੈ ਨੀ ਗੀ। ਵਾਹ ਜੀ ਵਾਹ, ਕਿਆ ਬਾਤ ਹੈ। ਬਾਕੀ ਜੀ ਅਮਲੀਆਂ ਦਾ ਇਹੀ ਹਾਲ ਹੁੰਦਾ ਵਾ, ਕਿਉਂਕਿ ਉਹਨਾਂ ਨੇ ਅਮਲ ਖਾਧਾ ਹੁੰਦਾ ਵਾ ਤੇ ਫਿਰ ਉਹਨਾਂ ਦੀ ਪੀਣਕ ਜਿਹੜੇ ਪਾਸੇ ਵੀ ਲੱਗ ਜਾਂਦੀ ਆ ਤੇ ਫਿਰ ਉਸੇ ਪਾਸੇ ਹੀ ਲੱਗੀ ਰਹਿੰਦੀ ਆ। ਸੋ ਮੀਂਹ ਆਉਣ ਵਾਲਾ ਏ ਤੇ ਉੱਤੋਂ ਗੱਡੀ ਦੀ ਛੱਤ ਵੀ ਹੈ ਨੀ। ਸੋ ਤੁਸੀਂ ਸਾਰੇ ਸਮਝ ਹੀ ਗਏ ਹੋਗੇ ਬਾਹਰ ਨਿਕਲਣ ਦਾ ਕਿੰਨਾ ਸੌਖਾ ਤਰੀਕਾ ਸੀ, ਪਰ ਉਹ ਆਪਣੇ ਆਪ ਨੂੰ ਇਸ ਲੈਵਲ ਤੱਕ ਨਸ਼ੇ ਨੇ ਦਿਮਾਗ ਖਰਾਬ ਕੀਤਾ ਸੀ ਕਿ ਸੋਚ ਹੀ ਨਹੀਂ ਸੀ ਸਕਦੇ ਕਿ ਹੁਣ ਬਾਹਰ ਕਿੱਦਾਂ ਨਿਕਲਿਆ ਜਾਵੇ। ਤੇ ਹੁਣ ਆਪਾਂ ਇੱਕ ਗਾਣਾ ਵੀ ਸੁਣ ਲਈਏ ਜੀ, ਗਾਣੇ ਤੋਂ ਬਾਅਦ ਫਿਰ ਤੁਹਾਡੀਆਂ ਬਾਕੀ ਈਮੇਲਸ ਪੜ੍ਹਦੇ ਆ ਤੇ ਨਾਲੇ ਫਿਰ ਦੱਸਾਂਗੇ ਜੀ ਉਹ ਕਿਹੜੀਆਂ ਦੋ ਗੱਲਾਂ ਹੁੰਦੀਆਂ ਨੇ ਜਿਹੜੀਆਂ ਇੱਕ ਖੁਸ਼ੀ ਦਿੰਦੀ ਆ ਤੇ ਦੂਸਰੀ ਦੁੱਖ ਵੀ ਦਿੰਦੀ ਆ। ਲਓ ਜੀ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ।
ਤਾਰੇ ਮੈਂ ਪੀਂਗ ਚਟਾਉਂ, ਪਾਣੀਆਂ ਤੋਂ ਕਰੀਏ ਸੋਹਣੀਏ ਨੀ ਨਹਿਰ ਕਿਨਾਰੇ ਸਾਹਮਣੇ ਹਾਣ ਦੀਏ ਤੈਨੂੰ ਵੇਖ ਲਵਾਂ ਅੱਜ ਦੀ ਭਰ ਕੇ ਆ ਗੱਲਾਂ ਕਰੀਏ ਸੋਹਣੀਏ ਨੀ ਨਹਿਰ ਕਿਨਾਰੇ ਟੁੱਟ ਜਾਣ ਸਾਰੇ
ਮੈਂ ਪੀਂਗ ਚਟਾਉਂ ਤੂੰ ਗਿਣੀ ਹੋ ਲਾਰੇ
ਆ ਗੱਲਾਂ ਕਰੀਏ ਸੋਹਣੀਏ ਨੀ ਨਹਿਰ ਕਿਨਾਰੇ
ਚਾਹ ਚੜ ਜਾਵੇ ਸਮਾਂ ਖੜ ਜਾਵੇ ਚਾਹ ਚੜ ਜਾਵੇ ਸਮਾਂ ਖੜ ਜਾਵੇ ਮੇਰਾ ਤੇਰੇ ਹੱਥਾਂ ਵਿੱਚ
ਹੱਥ ਫੇਰ ਦਿਆਂ ਤੇਰਾ ਫਰਕ ਰਿਆ ਲੂਲੂ ਹੋਵੇ
ਮਿੰਦਰਾ ਤੇਰੇ ਪਿਆਰ ਤੋਂ ਕਈ ਜਨਮ ਮੈਂ ਵਾਰੇ
ਆ ਗੱਲਾਂ ਕਰੀਏ ਸੋਹਣੀਏ ਨੀ ਨਹਿਰ ਕਿਨਾਰੇ
ਜੀ ਦੋਸਤੋ ਸੋ ਗਾਣਾ ਰਹੇ ਸੀ ਜੀ ਤੁਸੀਂ ਨਹਿਰ ਕਿਨਾਰੇ ਸੋ ਅੱਗੇ ਸਾਡੇ ਨਾਲ ਜੀ ਕਰਮਜੀਤ ਕੌਰ ਮਾਨ ਪ੍ਰੋਗਰਾਮ ਵਿਚ ਸ਼ਿਰਕਤ ਕਰ ਰਹੇ ਆ ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਭੈਣ ਜੀ ਕਹਾਣੀ ਸੁਣ ਕੇ ਮੈਨੂੰ ਮੇਰੇ ਮੰਮੀ ਡੈਡੀ ਦੀ ਯਾਦ ਆ ਗਈ ਮੇਰੇ ਮੋਮ ਵੀ ਏਦਾਂ ਹੀ ਕਹਿੰਦੇ ਹੁੰਦੇ ਸੀ ਕਿ ਸਰਦਾਰ ਸਾਹਿਬ ਜਦੋਂ ਮੈਂ ਨਾ ਰਹੀ ਤਾਂ ਤੁਹਾਡੀ ਪੱਗ ਦੀ ਪੂਣੀ ਕੌਣ ਕਰਵਾਏਗਾ ਕਹਾਣੀ ਸੁਣ ਕੇ ਰੋਣਾ ਆ ਗਿਆ ਸੱਚੀ ਕਹਾਣੀ ਸੋ ਮਾਫੀ ਚਾਹੂੰਗੀ ਜੀ ਪਹਿਲਾਂ ਤਾਂ ਕਿ ਤੁਹਾਡਾ ਦਿਲ ਦੁਖਿਆ ਪਰ ਫਿਰ ਵੀ ਕੁਝ ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋਈਆਂ ਸੋ ਇਸੇ ਲਈ ਮੈਂ ਕਹਿ ਰਹੀ ਸੀ ਕਿ ਮੈਨੂੰ ਵੀ ਇੱਕ ਕਹਾਣੀ ਹੈ ਜਿਹੜੀ ਬੜੀ ਦਿਲ ਦੇ ਕਰੀਬ ਲੱਗੀ ਸੋ ਮੈਂ ਸੋਚਿਆ ਕਿ ਕਿਉਂ ਨਾ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂ ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਪਸੰਦ ਕਰਨ ਦੇ ਲਈ ਤੇ ਅੱਗੇ ਜੀ ਪਲਵਿੰਦਰ ਸਿੰਘ ਨੇ ਵੀ ਉਹ ਸਵਾਲ ਦਾ ਸਹੀ ਜਵਾਬ ਦੇ ਦਿੱਤਾ ਪਰ ਜਵਾਬ ਆ ਜੀ ਜਿਹੜਾ ਉਹ ਫਿਰ ਮੈਂ ਸਾਰਿਆਂ ਨਾਲ ਬਾਅਦ ਵਿੱਚ ਹੀ ਸਾਂਝਾ ਕਰੂੰਗੀ ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਕਹਿ ਰਹੇ ਆ ਕਿ ਬੋਬੀ ਜੀ ਅੱਜ ਦੇ ਪ੍ਰੋਗਰਾਮ ਵਿੱਚ ਕਰਨ ਬਰਾੜ ਦੀ ਕਹਾਣੀ ਐਂਡ ਸੌਂਗ ਸਿਲੈਕਸ਼ਨ ਬਹੁਤ ਹੀ ਵਧੀਆ ਰਹੀ ਗੁੱਡ ਜੌਬ ਸੋ ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਜੀ ਕਿਉਂਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਜੀ ਇਸ ਪ੍ਰੋਗਰਾਮ ਨੂੰ ਆਪਾਂ ਹੋਰ ਵਧੀਆ ਬਣਾ ਸਕਦੇ ਹਾਂ ਜੇ ਕੋਈ ਹੋਰ ਵੀ ਸੁਜੈਸ਼ਨ ਹੋਵੇ ਜਾਂ ਸੁਝਾਅ ਹੋਵੇ ਤਾਂ ਜੀ ਮੈਨੂੰ ਪਲੀਜ਼ ਜ਼ਰੂਰ ਦੱਸਣਾ ਕਿਉਂਕਿ ਮੈਂ ਤਾਂ ਹਾਲੇ ਜੀ ਸਿੱਖ ਰਹੀ ਹਾਂ ਤੇ ਬਹੁਤ ਕੁਛ ਸਿੱਖਣ ਵਾਲਾ ਵਾ ਜੀ ਹਾਲੇ ਵੀ ਬਾਕੀ ਤੇ ਸਾਰਿਆਂ ਨੂੰ ਜੀ ਇਹ ਕਹਾਣੀ ਪਸੰਦ ਆਈ ਤਾਂ ਬਹੁਤ ਹੀ ਵਧੀਆ ਗੱਲ ਹੈ ਜੀ ਬਿੱਟੂ ਬੋਪਾ ਰਾਏ ਮਲਰੂਰਾ ਤੋਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਆ ਤੇ ਇਹਨਾਂ ਨੇ ਅਨਾਊਂਸਮੈਂਟ ਜੀ ਸਾਨੂੰ ਕੱਲ ਵੀ ਮੇਰੇ ਖਿਆਲ ਚ ਕੱਲ ਦੇ ਪ੍ਰੋਗਰਾਮ ਵਿੱਚ ਵੀ ਹੋਈ ਸੀ ਕਿ ਇਹਨਾਂ ਦੇ ਸਿੱਖ ਟੈਂਪਲ ਬਣ ਰਿਹਾ ਗੁਰਦੁਆਰਾ ਸਾਹਿਬ ਬਣ ਰਿਹਾ ਵਾ ਸੀ ਉਸਦੇ ਲਈ ਇਹਨਾਂ ਨੇ ਅਪੀਲ ਕੀਤੀ ਸੀ ਕਿ ਵੱਧ ਤੋਂ ਵੱਧ ਜੋ ਵੀ ਉਸਦੇ ਵਿੱਚ ਕੋਈ ਹਿੱਸਾ ਪਾਉਣਾ ਚਾਹੁੰਦੇ ਆ ਜੋ ਆਪਣੀ ਕਮਾਈ ਦੇ ਵਿੱਚੋਂ ਕੁਝ ਵੀ ਦਾਨ ਕਰਨਾ ਚਾਹੁੰਦੇ ਆ ਤਾਂ ਜੀ ਤੁਸੀਂ ਮੋਸਟ ਵੈਲਕਮ ਤੇ ਉਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਜੀ ਉਹਨਾਂ ਨੇ ਵੀ ਸਾਡੇ ਉਸੇ ਸਵਾਲ ਦਾ ਜਵਾਬ ਦਿੱਤਾ ਵਾ ਕਹਿੰਦੇ ਆ ਕਿ ਚਲੋ ਜੀ ਠੀਕ ਆ ਉਹਨਾਂ ਨੇ ਵੀ ਜੋ ਜਵਾਬ ਆ ਬਿਲਕੁਲ ਸਹੀ ਦਿੱਤਾ ਤੇ ਜਵਾਬ ਆ ਜੀ ਜਿਹੜਾ ਫਿਰ ਮੈਂ ਸਾਰਿਆਂ ਦਾ ਇਕੱਠਾ ਹੀ ਪੜ੍ਹ ਦੂੰਗੀ। ਮੈਨੂੰ ਲੱਗਦਾ ਸਾਰੇ ਬਾਲੀ ਦੁਖੀ ਆ, ਪਰ ਇੱਕ ਗੱਲ ਦੱਸ ਦਿੰਦੀ ਆ, ਘਰ ਵਾਲੀ ਤੋਂ ਬਿਨਾਂ ਜ਼ਿੰਦਗੀ ਵੀ ਕੁਛ ਨਹੀਂ ਹੈਗੀ, ਕਿਉਂਕਿ ਜਿੰਨਾ ਸਾਥ ਤੁਹਾਡਾ ਇਸ ਨੇ ਦੇਣਾ ਵਾ ਉਨਾ ਕਿਸੇ ਨੇ ਵੀ ਨਹੀਂ ਦੇਣਾ। ਜ਼ਿੰਦਗੀ ਦੇ ਹਰ ਪਲ ਦੇ ਵਿੱਚ ਤੁਹਾਡਾ ਸਾਥ ਦਿੰਦੀ ਆ, ਚੰਗਾ ਹੋਵੇ ਚਾਹੇ ਮਾੜਾ ਹੋਵੇ, ਚਾਹੇ ਰੋ ਕੇ ਦੇਵੇ ਤੇ ਚਾਹੇ ਹੱਸ ਕੇ ਦੇਵੇ, ਪਰ ਖੜੂਗੀ ਤੁਹਾਡੇ ਨਾਲ ਹੀ। ਲਓ ਜੀ ਫਿਰ ਅੱਗੇ ਸਾਡੇ ਨਾਲ ਪੰਕਜ ਸ਼ਰਮਾ ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਸਾਰੀ ਹਰਮਨ ਟੀਮ ਨੂੰ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਸਰੋਤਿਆਂ ਨੂੰ। ਤੇ ਇਹਨਾਂ ਨੇ ਜੀ ਇੱਕ ਸ਼ੇਅਰ ਭੇਜਿਆ ਵਾ, ਕਹਿੰਦੇ ਪਿਆਰ ਮਿਰਜ਼ੇ ਦਾ ਨੀ ਸਫਲ ਹੋਇਆ, ਪਿਆਰ ਮਿਰਜ਼ੇ ਦਾ ਨਾ ਸਫਲ ਹੋਇਆ, ਰਾਂਝਾ ਵੀ ਬੇਵਜ੍ਹਾ ਮੱਝੀਆਂ ਚਾਰਦਾ ਰਿਹਾ, ਜ਼ਿੰਦਗੀ ਮਜਨੂੰ ਦੀ ਲੈਲਾ ਪਿੱਛੇ ਗੁਜ਼ਰ ਗਈ, ਹੱਥ ਮਹੀਵਾਲ ਦੇ ਵੀ ਕੁਛ ਨਾ ਪਿਆ। ਵਾਕਈ ਜੀ ਇਹ ਵੈਸੇ ਪਿਆਰ ਦੇ ਜਿਹੜੇ ਪੈਂਦੇ ਆ ਬਹੁਤ ਜ਼ਿਆਦਾ ਔਖੇ ਨੇ, ਕਿਉਂਕਿ ਜਿਹੜਾ ਪਿਆਰ ਕਰਨਾ ਤੇ ਪਿਆਰ ਨਿਭਾਉਣਾ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈਗੀ। ਸੋ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਬਾਕੀ ਦੋਸਤੋ ਜਿੱਦਾਂ ਕਿ ਆਪਾਂ ਪਹਿਲਾਂ ਵੀ ਕਿਹਾ ਸੀ ਜੀ ਕਿ ਜਿਹੜਾ ਸਵਾਲ ਆ ਤੁਹਾਡਾ, ਹੁਣ ਮੈਂ ਚਲੋ ਦੱਸ ਦਿੰਦੀ, ਸਵਾਲ ਤਾਂ ਨਹੀਂ ਸੀਗਾ, ਤਾਂ ਵੈਸੇ ਇੱਕ ਚੁਟਕਲਾ ਹੀ, ਤੇ ਮੈਂ ਸੋਚਿਆ ਚਲੋ ਸਾਰਿਆਂ ਨੂੰ ਪੁੱਛ ਹੀ ਲੈਂਦੇ ਹਾਂ, ਦੇਖ ਲੈਂਦੇ ਹਾਂ ਕਿ ਕੀ ਹੁੰਦਾ ਵਾ। ਸੋ ਸਵਾਲ ਮੈਂ ਪੁੱਛਿਆ ਸੀ ਜੀ ਕਿਹੜੀਆਂ ਇਹੋ ਜਿਹੀਆਂ ਦੋ ਗੱਲਾਂ, ਇੱਕ ਵਾਰੀ ਘਰ ਵਾਲੀ ਕਹਿੰਦੀ ਕਿ ਮੈਨੂੰ ਇੱਦਾਂ ਦੀਆਂ ਦੋ ਗੱਲਾਂ ਕਹੋ ਕਿ ਇੱਕ ਨਾ ਸੁਣ ਕੇ ਮੈਨੂੰ ਖੁਸ਼ ਹੋ ਜਾ, ਖੁਸ਼ੀ ਆ ਜੇ, ਮੈਂ ਖੁਸ਼ ਹੋ ਜਾਂ ਤੇ ਦੂਸਰੀ ਤੇ ਮੈਨੂੰ ਗੁੱਸਾ ਆ ਜੇ। ਤਾਂ ਘਰ ਵਾਲਾ ਕਹਿੰਦਾ ਤੂੰ ਮੇਰੀ ਜ਼ਿੰਦਗੀ ਹੈ। ਘਰ ਵਾਲੀ ਬੜੀ ਖੁਸ਼ ਹੁੰਦੀ, ਆਏ ਹਾਏ ਕਿਆ ਬਾਤ ਆ ਮਲੇ, ਹਨਾ, ਕਹਿੰਦਾ ਕਿ ਤੂੰ ਮੇਰੀ ਜ਼ਿੰਦਗੀ ਹੈ, ਉਹ ਖੁਸ਼ ਹੋ ਗਈ ਤੇ ਕਹਿੰਦਾ ਲਾਹਣਤ ਇਹੋ ਜਿਹੀ ਜ਼ਿੰਦਗੀ ਤੋਂ, ਚਲੋ ਜੀ ਉਹ ਗੁੱਸੇ ਹੋ ਗਈ। ਸੋ ਇਹ ਸੀਗੀਆਂ ਸੀ ਦੋ ਗੱਲਾਂ, ਇੱਕ ਖੁਸ਼ੀ ਦੀ ਕਿ ਤੂੰ ਮੇਰੀ ਜ਼ਿੰਦਗੀ ਹੈ ਤੇ ਲਾਹਣਤ ਐਸੀ ਜ਼ਿੰਦਗੀ ਤੋਂ। ਚਲੋ ਜੀ ਫਿਰ ਇਹ ਤਾਂ ਸੀਗਾ ਇੱਕ ਚੁਟਕਲਾ, ਤੇ ਹੁਣ ਦੇਖਿਆ ਜਾਵੇ ਤਾਂ ਜੀ ਜਿਹੜਾ ਪ੍ਰੋਗਰਾਮ ਦਾ ਟਾਈਮ ਆ ਉਹ ਵੀ ਖਤਮ ਹੁੰਦਾ ਜਾ ਰਿਹਾ ਵਾ, ਤੇ ਜਾਂਦੇ ਇਹੋ ਇੱਕ ਬਾਤ ਪਾਵਾਂ ਜੀ, ਵੈਸੇ ਚਾਈਲਡਹੁੱਡ ਦੀ ਬਾਤ ਆ, ਸੋ ਮੇਰੇ ਖਿਆਲ ਚ ਸਾਰਿਆਂ ਨੂੰ ਆਉਂਦੀ ਹੋਊਗੀ। ਅੱਜ ਤਾਂ ਸ਼ਾਇਦ ਉਸ ਬਾਤ ਦਾ ਜਵਾਬ ਦੇਣ ਦਾ ਟਾਈਮ ਨਹੀਂ ਹੋਊਗਾ, ਪਰ ਚਲੋ ਆਪਾਂ ਤੁਹਾਨੂੰ ਇੱਕ ਵੀਕ ਦਿੰਦੇ ਹਾਂ। ਸਭ ਤੋਂ ਸੌਖੀ ਬਾਤ ਆ, ਤੇ ਜਿਹਨੂੰ ਇਸ ਬਾਤ ਦਾ ਜਵਾਬ ਨਾ ਪਤਾ ਹੋਇਆ, ਇਟ ਮੀਨਸ ਕਿ ਉਸ ਇਨਸਾਨ ਨੇ ਕਦੇ ਵੀ ਬਾਤਾਂ ਨਹੀਂ ਸੁਣਿਆ ਹੈਗੀਆਂ ਨਿੱਕੇ ਹੁੰਦੇ। ਬਾਤ ਆ ਜੀ ਤੂੰ ਚੱਲ ਮੈਂ ਆਇਆ, ਠੀਕ ਆ ਜੀ, ਤੂੰ ਚੱਲ ਮੈਂ ਆਇਆ। ਸੋ ਇਹੀ ਗੱਲ ਹੁਣ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਬੋਲੀ ਜੀ ਤੁਸੀਂ ਚੱਲੋ ਅਗਲੇ ਪ੍ਰੈਜੈਂਟਰ ਨੂੰ ਆਉਣ ਦਿਓ, ਹੈਂਜੀ ਏਦਾਂ ਹੀ ਆ ਨਾ। ਚਲੋ ਕੋਈ ਗੱਲ ਨੀ ਜੀ, ਕੀ ਕਹਿ ਸਕਦੇ ਹਾਂ, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਜਾਓ ਤਾਂ ਹੁਣ ਮੈਨੂੰ ਤਾਂ ਫਿਰ ਸਾਡਾ ਸਾਰਿਆਂ ਦਾ ਥੈਂਕ ਯੂ ਕਰਨਾ ਪੈਣਾ। ਤੇ ਚਲੋ ਜੀ ਤੁਸੀਂ ਮੇਰਾ ਸਾਥ ਦਿੱਤਾ ਇਸ ਟਾਈਮ ਦੇ ਵਿੱਚ, ਬਹੁਤ ਵਧੀਆ ਗੱਲ ਆ, ਤੇ ਪ੍ਰੋਗਰਾਮ ਨੂੰ ਪਸੰਦ ਕੀਤਾ ਇਸ ਦੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ, ਪਰ ਤੁਹਾਡਾ ਸਾਥ ਹੀ ਇਸ ਪ੍ਰੋਗਰਾਮ ਨੂੰ ਵਧੀਆ ਬਣਾ ਸਕਦਾ। ਤੇ ਜੇ ਕੋਈ ਸੁਜੈਸ਼ਨ ਹੋਵੇ ਤਾਂ ਜ਼ਰੂਰ ਦੱਸਣਾ। ਮੈਨੂੰ ਪਤਾ ਕਿ ਅੱਜ ਗਾਣਿਆਂ ਦੀਆਂ ਬਹੁਤ ਫਰਮਾਇਸ਼ਾਂ ਆਈਆਂ ਸੀ ਤੇ ਕਾਫੀ ਰਹਿ ਵੀ ਗਈਆਂ, ਪਰ ਕੀ ਕਰੀਏ ਜੀ ਟਾਈਮ ਆ, ਤੇ ਟਾਈਮ ਆ ਜੀ, ਟਾਈਮ ਦੇ ਨਾਲ ਤਾਂ ਚੱਲਣਾ ਹੀ ਪੈਣਾ ਵਾ, ਕਿਉਂਕਿ ਜੇ ਟਾਈਮ ਦੇ ਨਾਲ ਨਾ ਚੱਲੇ ਤਾਂ ਫਿਰ ਕਿਆ ਬਾਤ ਆ ਜੀ, ਟਾਈਮ ਨੇ ਵੀ ਆਪਣੀ ਕਦਰ ਕਰਨੀ ਛੱਡ ਦੇਣੀ। ਓਏ ਹੋਏ 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 ਹੋਏ, ਕਿਆ ਬਾਤ ਆ, ਮੈਂ ਹਜੇ ਸਵਾਲ ਪੁੱਛਿਆ ਨੀ ਤੇ ਇੱਧਰ ਜਵਾਬ ਆਉਣੇ ਵੀ ਸ਼ੁਰੂ ਹੋ ਗਏ। ਵੈਸੇ ਓਹੋ ਬਹੁਤ ਜਵਾਬ ਆ ਗਏ ਜੀ, ਚਲੋ ਫਿਰ ਦੇਖ ਲਈਏ ਜਾਂਦੇ ਜਾਂਦੇ ਆਵਾ, ਇਹ ਜਿਹੜੇ ਜਿਹੜੇ ਸਵਾਲਾਂ ਦੇ ਜਵਾਬ ਆਏ ਆਪਾਂ ਪੜ੍ਹ ਹੀ ਜਾਂਦੇ ਹਾਂ, ਤੇ ਬਾਕੀਆਂ ਦਾ ਫਿਰ ਦੇਖਦੇ ਹਾਂ ਕੀ ਕਹਿੰਦੇ ਆ ਜੀ। ਲਓ ਜੀ ਮਨੀ ਸਲੇਮਪੁਰਾ, ਉਹਨਾਂ ਨੇ ਬਿਲਕੁਲ ਸਹੀ ਜਵਾਬ ਦਿੱਤਾ ਵਾ ਜੀ ਇਸ ਦਾ, ਲੱਗਦਾ ਬਾਤਾਂ ਵਾਕਈ ਸੁਣੀਆਂ ਹੋਈਆਂ। ਤੇ ਅੱਗੇ ਜੀ ਨਰਵੈਰ ਸਿੰਘ ਨਵੀ, ਇਹਨਾਂ ਨੇ ਵੀ ਬਿਲਕੁਲ ਸਹੀ ਜਵਾਬ ਦਿੱਤਾ ਵਾ ਜੀ, ਤੇ ਜਵਾਬ ਕੀ ਆ ਮੈਂ ਸਾਰਿਆਂ ਦਾ ਫਿਰ ਇਕੱਠਾ ਹੀ ਦੱਸ ਦੇਵਾਂਗੀ ਜੀ। ਅੱਗੇ ਸਾਡੇ ਨਾਲ ਸਵਰਨ ਸਿੰਘ ਆਸਟ੍ਰੇਲੀਆ ਤੋਂ, ਤੇ ਉਹਨਾਂ ਨੇ ਜਵਾਬ ਤਾਂ ਦਿੱਤਾ ਜੀ ਥੋੜਾ ਜਿਹਾ ਗਲਤ ਹੋ ਗਿਆ, ਉਹਨਾਂ ਨੇ ਲਿਖਿਆ ਵਾ ਜੀ ਅੱਖਾਂ ਆਈਜ਼, ਪਰ ਨਹੀਂ ਜੀ, ਤੇ ਇਸ ਦਾ ਜਵਾਬ ਕੁਛ ਹੋਰ ਆ ਜੀ। ਚਲੋ ਕੋਈ ਗੱਲ ਨੀ ਜੀ, ਨੈਕਸਟ ਟਾਈਮ ਟਰਾਈ ਕਰਿਓ ਤੇ ਆਪਾਂ ਤੁਹਾਨੂੰ ਜ਼ਰੂਰ ਦੱਸ ਵੀ ਦੇਵਾਂਗੇ ਜੀ ਕਿ ਪ੍ਰੋਗਰਾਮ ਦੇ ਵਿੱਚ ਇਸ ਦਾ ਆਨਸਰ। ਹੁਣ ਮੈਂ ਜਾਂਦੀ ਜਾਂਦੀ ਦੱਸ ਕੇ ਜਾਊਂਗੀ ਜੀ। ਤੇ ਅੱਗੇ ਜੀ ਐਚ ਬੀ, ਹੁਣ ਇਹ ਐਚ ਬੀ ਜੀ ਕੌਣ ਨੇ ਮੈਨੂੰ ਪਤਾ ਨੀ ਜੀ ਫੁੱਲ ਫਾਰਮ ਕੀ ਆ, ਬਟ ਸਿਰਫ ਐਚ ਬੀ ਹੀ ਆ ਰਿਹਾ ਵਾ ਜੀ, ਤੇ ਇਹਨਾਂ ਨੇ ਵੀ ਦੱਸਿਆ ਜੀ ਨਿਗਾਹ। ਨਹੀਂ ਜੀ, ਤੁਹਾਡਾ ਜਵਾਬ ਆ ਚੜੋ ਵੀ ਗਲਤ ਹੋ ਗਿਆ, ਤੇ ਲਓ ਜੀ ਫਿਰ ਹਰਮਨ ਰੇਡੀਓ ਜ਼ਿੰਦਾਬਾਦ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਵੀ ਇਸ ਦਾ ਸਹੀ ਜਵਾਬ ਦਿੱਤਾ, ਤੇ ਲੱਗਦਾ ਜੀ ਇਹ ਵੀ ਕਾਫੀ ਬਾਤਾਂ ਸੁਣਦੇ ਤੇ ਸੁਣਾਉਂਦੇ ਹੋਣਗੇ। ਤੇ ਪਲਵਿੰਦਰ ਸਿੰਘ ਜੀ, ਉਹਨਾਂ ਨੇ ਵੀ ਬਿਲਕੁਲ ਸਹੀ ਜਵਾਬ ਦਿੱਤਾ ਵਾ ਜੀ, ਕਿਆ ਬਾਤ ਆ, ਸਾਰੇ ਨੇ ਛਾ ਗਏ। ਮੈਂ ਤਾਂ ਸੋਚਿਆ ਸੀ ਵੀ ਤੁਸੀਂ ਹਜੇ ਇਸ ਦਾ ਜਵਾਬ ਆ ਸੋਚੋਗੇ ਤੇ ਫੇਰ ਦਵੋਗੇ, ਬੜੀ ਛੇਤੀ ਜਵਾਬ ਦਿੱਤਾ। ਵੈਸੇ ਸਭ ਤੋਂ ਸੌਖੀ ਬਾਤ ਸੀਗੀ ਇਹ ਪਾਈ ਹੋਈ ਚਾਈਲਡਹੁੱਡ ਬਾਤ ਆ, ਇਹ ਮੇਰੇ ਖਿਆਲ ਦੇ ਵਿੱਚ ਕੋਈ ਐਸਾ ਹੋਊਗਾ ਨੀ ਜਿਹਨੇ ਨਹੀਂ ਸੁਣਿਆ। ਸੋ ਬਿਲਕੁਲ ਸਾਰਿਆਂ ਤੇ ਜਵਾਬ ਬਿਲਕੁਲ ਦਰੁਸਤ ਸੀ, ਤੇ ਕਹਿੰਦੇ ਤੁਸੀਂ ਬੁੱਝੋ ਉਹ ਗਈ ਹੋ ਗਈ। ਲਓ ਜੀ ਇਹਦਾ ਜਵਾਬ ਆ ਜੀ ਨਿਗਾਹ, ਵੈਸੇ ਇਹ ਵੀ ਗੱਲ ਸਹੀ ਆ ਜੀ, ਉਹ ਗਈ ਨਿਗਾਹ ਤੇ ਤੂੰ ਚੱਲ ਮੈਂ ਆਇਆ ਦਰਵਾਜ਼ਾ, ਇਹ ਸੀਗਾ ਜੀ ਇਸ ਦਾ ਜਵਾਬ ਬਾਤ ਦਾ ਦਰਵਾਜ਼ਾ। ਸੋ ਉਮੀਦ ਕਰਦੇ ਹਾਂ ਜੀ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਵੇਗਾ। ਇੱਕ ਹੋਰ ਬਾਤ ਵੀ ਪਾਉਂਦੇ ਹੁੰਦੇ ਆ, ਬਾਤ ਪਾਵਾਂ ਤੇਰਾ ਨੱਕ ਵੱਢ ਖਾਵਾਂ, ਤੇ ਜਾਂ ਫਿਰ ਕਹਿੰਦੇ ਹੁੰਦੇ ਆ ਕਿ ਆਲੇ ਵਿੱਚ ਪੰਸੇਰੀ ਟੱਪੇ। ਲਓ ਫਿਰ ਤੁਸੀਂ ਇਹਨਾਂ ਦੋਨਾਂ ਬਾਤਾਂ ਦੇ ਆਂਸਰ ਦੱਸਣਾ ਮੈਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਪੁੱਛੂਗੀ ਜ਼ਰੂਰ, ਪਰ ਤਦ ਤੱਕ ਦੇ ਲਈ ਤੁਸੀਂ ਮਾਣੋ ਜੀ ਗੀਤਾਂ ਦਾ ਆਨੰਦ ਤੇ ਮੈਨੂੰ ਦਿਓ ਇਜਾਜ਼ਤ। ਅਗਲੇ ਹਫ਼ਤੇ ਫਿਰ ਮਿਲਾਂਗੇ ਸ਼ੁੱਕਰਵਾਰ ਨੂੰ 8 to 10 ਸਿਡਨੀ ਸਮੇਂ ਮੁਤਾਬਕ। ਤਦ ਤੱਕ ਦੇ ਲਈ ਰੱਬ ਰਾਖਾ।
ਭਰਨਾ ਚਾਹੁੰਦੀ ਹਾਂ, ਨੈਣਾ ਵਿੱਚ ਤਰਨਾ ਚਾਹੁੰਦੀ।